ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਔਰ ਹਰਮਨ ਰੇਡੀਓ ਦੇਖਣ ਵਾਲੇ ਵੀ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਸਵਾਗਤ ਹੈ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ ਜੀ। ਆਇਆਂ ਨੂੰ ਤੰਦਰੁਸਤੀਆਂ ਦੀ ਅਰਦਾਸ ਅਸੀਂ ਕਰਦੇ ਹਾਂ ਸਾਰੇ ਇੱਕ ਦੂਸਰੇ ਦੀਆਂ, ਸਰਬੱਤ ਦੀਆਂ। ਅਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਅਮਨਦੀਪ ਸਿੰਘ ਸਿੱਧੂ, ਕੌਫਸਾਰਬਰ ਸਟੂਡੀਓ ਤੋਂ। 5 ਅਕਤੂਬਰ ਤਰੀਕ ਹੋ ਚੁੱਕੀ ਅੱਜ, ਦਿਨ ਸ਼ਨਿਚਰਵਾਰ ਹੈ ਆਸਟ੍ਰੇਲੀਆ ਦੇ ਵਿੱਚ, ਅਤੇ ਨਾਨਕ ਸ਼ਾਹੀ 21 ਅੱਸੂ ਸੰਮਤ 556 ਅੱਜ ਦੀ ਦੇਸੀ ਤਰੀਕ ਹੈ। ਅੱਸੂ ਦਾ ਮਹੀਨਾ ਵੀ ਨਿਕਲਣ ਵਾਲਾ ਹੈ, ਅਕਤੂਬਰ ਸ਼ੁਰੂ ਹੋ ਚੁੱਕਾ ਹੈ। ਸੋ ਸਮਾਂ ਜਿਹੜਾ ਆ ਉਹ ਭੱਜਦਾ ਜਾ ਰਿਹਾ ਹੈ, ਰੁਕਦਾ ਨਹੀਂ, ਇਹ ਅਟਲ ਸੱਚਾਈ ਹੈ, ਇਹ ਆਲਵੇਜ਼ ਇੱਦਾਂ ਹੀ ਰਹਿਣਾ ਆ। ਸੋ ਸਮੇਂ ਦੇ ਨਾਲ ਸਾਨੂੰ ਸਮੇਂ ਦਾ ਹਾਣੀ ਹੋਣਾ ਪੈਣਾ, ਸਮੇਂ ਦੇ ਨਾਲ ਚੱਲਣਾ ਪੈਣਾ ਜਿਸ ਤਰ੍ਹਾਂ ਦਾ ਚੱਲਦਾ ਆ। ਸੋ ਪਿਆਰਿਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ ਬੜੀ ਛੇਤੀ ਹੀ, ਅਤੇ ਉਹ ਸਿਡਨੀ ਆ ਗਏ ਨੇ, ਅਤੇ ਗੱਲਾਂ ਬਾਤਾਂ ਉਹਨਾਂ ਨਾਲ ਕਰਾਂਗੇ ਡਿਟੇਲ ਦੇ ਵਿੱਚ। ਕਈ ਮੁੱਦੇ ਨੇ ਉਹ ਡਿਸਕਸ ਕਰਨੇ ਨੇ। ਇਸ ਤੋਂ ਇਲਾਵਾ ਕੈਨਬਰਾ ਦੇ ਵਿੱਚ ਮੇਲਾ ਹੋ ਰਿਹਾ, ਉਸਦੀ ਵੀ ਗੱਲ ਕਰਨੀ ਹੈ, ਅਤੇ ਫਿਰ ਜਸਵਿੰਦਰ ਸਿੰਘ ਬਿੱਟਾ ਹੋਣਾ ਨਾਲ ਕੈਨੇਡਾ ਦੀਆਂ, ਵਿਦੇਸ਼ਾਂ ਦੀਆਂ, ਭਾਰਤ ਦੀਆਂ, ਹੋਰ ਸਿਆਸਤ ਦੀਆਂ ਗੱਲਾਂ ਜਿਹੜੀਆਂ ਉਹ ਸਾਂਝੀਆਂ ਅੱਜ ਕਰਾਂਗੇ ਪ੍ਰੋਗਰਾਮ ਦੇ ਤਕਰੀਬਨ ਅਖੀਰ ਦੇ ਵਿੱਚ। ਇਸ ਤੋਂ ਇਲਾਵਾ ਤੁਹਾਡਾ ਸਾਥ ਸਾਡੇ ਨਾਲ ਬਣਦਾ ਹੈ ਟੈਲੀਗ੍ਰਾਮ ਦੇ ਜ਼ਰੀਏ, ਵਟਸਐਪ 'ਤੇ ਮੇਰੇ ਦੋਨੋਂ ਚੈਨਲ ਚੱਲਦੇ ਨੇ, ਆਪਣਾ ਵੀ ਅਤੇ ਰੇਡੀਓ ਦਾ ਵੀ। ਈਮੇਲ request@harmanradio.com ਤੁਸੀਂ, ਤੁਹਾਨੂੰ ਪਤਾ ਹੀ ਹੈ। ਸੋ ਦਿਲ ਵਾਲੀ ਗੱਲ ਜਿਹੜੀ ਹੈ ਉਹਦੇ ਨੰਬਰ ਸਾਰੇ ਦਿੱਤੇ ਹੋਏ ਨੇ, ਸੋ ਉਹ ਤੁਸੀਂ ਕਿਸੇ ਵੀ ਤਰੀਕੇ ਨਾਲ ਸਾਡੇ ਨਾਲ ਜੁੜ ਸਕਦੇ ਹੋ। ਅਗਰ ਤੁਸੀਂ ਯੂਟਿਊਬ ਜਾਂ ਫੇਸਬੁੱਕ 'ਤੇ ਸਾਨੂੰ ਦੇਖ ਰਹੇ ਹੋ ਤਾਂ ਮੈਸੇਜ ਤੁਸੀਂ ਕਮੈਂਟਸ ਦੇ ਵਿੱਚ ਪਾ ਸਕਦੇ ਹੋ, ਔਰ ਇਹ ਕਮੈਂਟਸ ਜਿਹੜੇ ਨੇ ਸਾਡੇ ਸਟੂਡੀਓ ਤੱਕ ਪਹੁੰਚਣਗੇ, ਅਤੇ ਅਸੀਂ ਉਹਨਾਂ ਨੂੰ ਡਿਸਪਲੇ ਵੀ ਕਰ ਸਕਦੇ ਹਾਂ, ਕਰਦੇ ਹਾਂ। ਸੋ ਆਪਣੀ ਪ੍ਰਤੀਕਿਰਿਆ, ਆਪਣਾ ਰਿਸਪੋਂਸ ਜ਼ਰੂਰ ਦਿਓ, ਆਪਣੇ ਦਿਲ ਵਾਲੀ ਗੱਲ ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਕੌਫਸਾਰਬਰ ਦੇ ਵਿੱਚ ਅੱਜ ਦਿਨ, ਮੈਂ ਬਾਹਰ ਦੇਖ ਰਿਹਾ, ਬੱਦਲਵਾਹੀ ਅੱਜ ਹੋਈ ਪਈ ਆ, ਅਤੇ ਦਿਨ ਜਿਹੜਾ ਗੁੰਮਸੁੰਮ ਜਿਹਾ ਹੋਇਆ ਪਿਆ, ਸ਼ਾਂਤ, ਬਿਲਕੁਲ ਸ਼ਾਂਤ, ਔਰ ਪਤਾ ਨਹੀਂ ਹੁਣ ਮੂਹਰੇ ਕੀ ਆਉਣਾ ਆ, ਪਰ ਇੱਕਦਮ ਤੜਕੇ ਥੋੜ੍ਹੀ ਗਰਮੀ ਹੋਈ ਅਤੇ ਬੱਦਲ ਹੋਏ, ਅਤੇ ਮੈਨੂੰ ਲੱਗਦਾ ਮੀਂਹ ਦੁਬਾਰਾ ਫਿਰ ਆਏਗਾ। ਇਸ ਵਾਰੀ ਮੀਂਹ ਕਾਫੀ ਪੈ ਰਹੇ ਨੇ, ਅਤੇ ਅੱਜ ਵਿਚਾਰ ਵੀ ਕਰਨਾ ਆ, ਇੱਕ ਦੋ ਗੀਤ ਵੀ ਅਸੀਂ ਸੁਣਨੇ ਨੇ, ਅਤੇ ਹੋਰ ਵੀ ਅਸੀਂ ਗੱਲਾਂ ਬਾਤਾਂ ਅੱਜ ਪ੍ਰੋਗਰਾਮ ਦੇ ਵਿੱਚ ਜਾਣਕਾਰੀਆਂ ਬਹੁਤ ਜ਼ਿਆਦਾ ਸਾਂਝੀਆਂ ਕਰਨ ਦੀ ਟਰਾਈ ਕਰਾਂਗੇ। ਸੋ ਤੁਸੀਂ ਜੁੜੇ ਰਹੋ, ਪਿਆਰ ਸਤਿਕਾਰ ਆਪਣਾ ਬਣਿਆ ਰਹੇ, ਸੁਨੇਹੇ ਵੀ ਭੇਜੀ ਜਾਓ। ਅੱਜ ਦਾ ਵਿਚਾਰ ਖਾਣ ਪੀਣ 'ਤੇ ਆ ਕਿ ਕੀ ਖਾਇਆ ਜਾਵੇ ਅਤੇ ਕੀ ਪਹਿਨਿਆ ਜਾਵੇ। ਇਹ ਜਿਹੜੇ ਵਿਚਾਰ ਅਸੀਂ ਅੱਜ ਕਰਾਂਗੇ, ਇਹਦਾ ਸਾਡੀ ਜ਼ਿੰਦਗੀ ਦੇ ਉੱਤੇ ਬਹੁਤ ਅਸਰ ਪੈਂਦਾ ਸਾਡੇ ਖਾਣ ਦਾ। ਜਿਹਾ ਤੇਰਾ ਅੰਨ ਪਾਣੀ, ਤਿਹਾ ਸਾਡਾ ਕੰਮ ਜਾਣੀ। ਇਹ ਪੰਜਾਬੀ ਦੀ ਅਖੌਤ ਹੈ, ਪੰਜਾਬੀ ਦਾ ਕਹਾਣ ਹੈ, ਪੰਜਾਬੀ ਦਾ ਮੁਹਾਵਰਾ ਹੈ। ਜਿਹਾ ਤੇਰਾ ਅੰਨ ਪਾਣੀ, ਤਿਹਾ ਸਾਡਾ ਕੰਮ ਜਾਣੀ। ਇੱਥੇ ਸਾਰ ਨਿਕਲ ਜਾਂਦਾ ਆ ਕੇ ਕਿ ਖਾਣ ਪੀਣ ਦੀ ਕਿੰਨੀ ਮਹੱਤਤਾ ਹੈ। ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਗਾਈਡੈਂਸ ਦਿੱਤੀ ਹੈ ਇਸ ਕੰਮ ਦੇ ਵਿੱਚ। ਹੁਣ ਖਾਣ ਪੀਣ ਦੀ ਗੱਲ ਕਰੀਏ ਤਾਂ ਕਈ ਵਾਰੀ ਕੁਛ ਤਬਕਾ ਜਿਹੜਾ ਆ ਇਹਨੂੰ ਨੈਗੇਟਿਵ ਤੌਰ 'ਤੇ ਪੇਸ਼ ਕਰਦਾ ਹੈ ਜਿਹੜੇ ਨਹੀਂ ਜੁੜੇ ਅਧਿਆਤਮ ਦੇ ਨਾਲ, ਉਹਨਾਂ ਦਾ ਮਕਸਦ ਹੀ ਖਾਣਾ ਪੀਣਾ ਆ ਕਿ ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਭਰ ਕਿਸੇ ਦਾ ਦਿਖਾਇਓ ਨਾ। ਉਹ ਇਹਨੂੰ ਹੀ ਧਰਮ ਸਮਝ ਹੀ ਬੈਠੇ ਆ ਵੀ ਖਾਓ ਪੀਓ ਅਤੇ ਐਸ਼ ਕਰੋ ਪਰ ਦਿਲ ਨਾ ਦਿਖਾਇਓ, ਬਸ ਇਹੀ ਧਰਮ ਹੈ। ਨਹੀਂ, ਇਹ ਤੋਂ ਬਿਓਂਡ ਹੈ। ਖਾਣਾ ਪੀਣਾ ਤਾਂ ਜ਼ਰੂਰਤ ਹੈ, ਨੈਸੈਸਿਟੀ ਹੈ, ਇਸ ਤੋਂ ਬਿਨਾਂ ਨਹੀਂ ਜੀਵਨ ਚੱਲ ਸਕਦਾ। ਇਹ ਕੁਦਰਤ ਦਾ ਹਿੱਸਾ ਹੈ, ਖਾਣਾ ਅਤੇ ਪੀਣਾ ਕੁਦਰਤ ਦਾ ਹਿੱਸਾ ਹੈ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ। ਅਸੀਂ, ਮੈਂ ਅਕਸਰ ਰੇਡੀਓ 'ਤੇ ਵੀ ਕਹਿੰਦਾ ਹੁੰਦਾ, ਕਿਤਾਬ 'ਚ ਵੀ ਲਿਖਿਆ ਕਿ ਅਸੀਂ ਸਿਰਫ ਜਿਹੜੀ ਆ ਗ੍ਰੀਨਰੀ ਦਿਖਾਈ ਦੇ ਰਹੀ ਹੈ ਨਾ, ਝਰਨੇ ਚੱਲ ਰਹੇ ਦਿਖਾਈ ਦੇ ਰਹੇ, ਅਸੀਂ ਇਹਨੂੰ ਕੁਦਰਤ ਸਮਝਦੇ। ਨਹੀਂ, ਕੁਦਰਤ ਦੀ ਡੈਫੀਨੇਸ਼ਨ ਬਹੁਤ ਵੱਡੀ ਹੈ। ਪਹਿਲੇ ਪਾਤਸ਼ਾਹ ਨੇ ਬਹੁਤ ਵੱਡੀ ਡੈਫੀਨੇਸ਼ਨ ਸਲੋਕ ਦੇ ਵਿੱਚ ਦਿੱਤੀ ਹੈ, ਕੁਦਰਤ ਵਾਲੇ 'ਚ, ਆਸਾ ਦੀ ਵਾਰ ਦੇ ਵਿੱਚ। ਉਹਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਕਿ ਜਿਹੜਾ ਅਸੀਂ ਖਾਣਾ ਪੀਣਾ ਵੀ ਹੈ ਨਾ, ਇਹ ਵੀ ਕੁਦਰਤ ਦਾ ਆ, ਇਹ ਵੀ ਕੁਦਰਤ ਹੈ, ਕੁਦਰਤ ਨੇ ਦਿੱਤਾ ਹੋਇਆ। ਖਾਣਾ ਪੀਣਾ ਪਹਿਨਣ ਇਹ ਕੁਦਰਤ ਦਾ ਆ, ਇਸ ਤੋਂ ਤੁਸੀਂ ਉਲਟ ਨਹੀਂ ਜਾ ਸਕਦੇ, ਮੁਨਕਰ ਨਹੀਂ ਹੋ ਸਕਦੇ। ਉਹ ਜੀ ਤਪ ਕਰ ਰਹੇ ਆ, ਇੰਨੀ ਦੇਰ ਖਾਧਾ ਹੀ ਨਹੀਂ ਜੀ, ਉਹਨੇ ਇੰਨੀ ਦੇਰ ਪੀਤਾ ਹੀ ਨਹੀਂ, ਉਹ ਪੌਣਾਹਾਰੀ ਹੋ ਗਿਆ, ਉਹ ਦੁੱਧਾਹਾਰੀ ਹੋ ਗਿਆ, ਦੁੱਧਾਧਾਰੀ ਹੋ ਗਿਆ। ਇਹ ਲੋਕ ਦਿਖਾਵੇ ਨੇ, ਪਰ ਇਹਦੇ ਵਿੱਚ ਕੋਈ ਸ਼ੇਖੀ ਵੀ ਨਹੀਂ ਕਿ ਅੰਨ ਛੱਡ ਦੇਣਾ। ਅੰਨ ਨਾ ਖਾਇਆ ਸਾਧ ਗਵਾਇਆ, ਦੂਜਾ ਪਾਇਆ ਬਹੁਤ ਦੁੱਖ ਪਾਇਆ। ਅਸੀਂ ਅੰਨ ਛੱਡ ਦਿੰਦੇ ਹਾਂ, ਚਲੋ ਵਰਤ ਰੱਖਣਾ ਇੱਕ ਹੋਰ ਚੀਜ਼ ਹੈ, ਵਰਤ ਰੱਖਣਾ ਆਪਣੇ ਆਪ ਨੂੰ ਰੀਸੈਟ ਕਰਨਾ ਇੱਕ ਹਫ਼ਤੇ 'ਚ ਇੱਕ ਅੱਧੀ ਵਾਰੀ, ਪਰ ਕਈ ਅੰਨ ਛੱਡ ਦਿੰਦੇ ਨੇ, ਮੈਂ ਜੀ ਅੰਨ ਹੀ ਨਹੀਂ ਖਾਂਦਾ, ਹੈ ਨਾ, ਇਹ ਤਾਂ ਜੀ ਬੜੇ ਪਹੁੰਚੇ ਹੋਏ ਬੰਦੇ ਨੇ, ਇਹ ਅੰਨ ਛੱਡ ਦਿੱਤਾ। ਨਹੀਂ, ਉਹ ਕੁਦਰਤ ਦੇ ਉਲਟ ਜਾਣ ਵਾਲੀ ਗੱਲ ਹੈ, ਇਹਦੇ ਵਿੱਚ ਕੋਈ ਸ਼ੇਖ ਹੀ ਨਹੀਂ ਹੈਗੀ, ਕੋਈ ਇਹ 'ਚ ਅਧਿਆਤਮ ਨਹੀਂ ਹੈਗਾ, ਇਹ ਸਿਰਫ ਲੋਕ ਪਰਚਾਵੇ ਨੇ। ਹੁਣ ਇਸ ਫਰੇਮਵਰਕ ਦੇ ਵਿੱਚ, ਖਾਣ ਪੀਣ ਦੇ ਵਿੱਚ, ਕੁਦਰਤ ਦੇ ਵਿੱਚ, ਫਿਰ ਅੱਗੇ ਚੱਲਦੇ ਹਾਂ ਅਤੇ ਫਿਰ ਸਾਨੂੰ ਹੋਰ ਗਾਈਡੈਂਸ ਮਿਲਦੀ ਆ ਕਿ ਅਸੀਂ ਖਾਣਾ ਹੈ ਤਾਂ ਕੀ ਖਾਣਾ ਹੈ। ਕਈ ਕਹਿੰਦੇ ਸਾਰੀ ਦੁਨੀਆ ਹੀ ਖਾਣ ਨੂੰ ਪਈ ਹੈ ਜੀ, ਜਿਹਨੂੰ ਜੋ ਮਰਜ਼ੀ ਖਾ ਲਓ। ਹੁਣ ਇਹ ਉਹ ਗੱਲ ਹੋ ਜਾਂਦੀ ਹੈ ਕਿ ਜਦੋਂ ਅਸੀਂ ਕਿਸੇ ਪਾਰਟੀ 'ਤੇ ਜਾਂਦੇ ਹਾਂ, ਬਫੇ ਲੱਗਾ ਹੁੰਦਾ ਨਾ, ਬਹੁਤ ਕੁਛ ਪਿਆ ਹੁੰਦਾ, ਅਤੇ ਅਸੀਂ ਤੜਾਗੀ ਤੋੜ ਖਾਂਦੇ ਹਾਂ, ਟਿੱਕੀ ਠੋਕ ਸਿੰਘ ਸੰਤੋਖ ਸਿੰਘ ਤਾਂ ਹੈ ਜੀ ਮੰਗਰ, ਐਨ ਠੋਕ ਠੋਕ ਕੇ ਖਾਈਦਾ ਵੀ ਇੱਦਾਂ ਵੀ ਜਦ ਤੱਕ ਸਾਡਾ ਪੇਟ ਬੱਸ ਨਾ ਨਾ ਕਹਿ ਦੇਵੇ, ਫਿਰ ਵੀ ਸਾਡਾ ਪੇਟ ਬੱਸ ਕਹਿ ਦਿੰਦਾ, ਸਾਡੀ ਰੂਹ ਨਹੀਂ ਰੱਜਦੀ ਕਈਆਂ ਦੀ, ਕਿਉਂਕਿ ਸਾਨੂੰ ਇੱਦਾਂ ਲੱਗਦਾ ਵੀ ਇੰਨਾ ਕੁਛ ਪਿਆ ਅਤੇ ਅਸੀਂ ਬਸ ਇਹ ਛੱਡੀਏ ਕੁਛ ਨਾ, ਚਾਹੇ ਸਾਡੀ ਫਿਰ ਮਗਰੋਂ ਦੋ ਦਿਨ ਸਿਹਤ ਖਰਾਬ ਰਹੇ। ਇਹ ਸਾਡੀ ਬਿਰਤੀ ਖਾਣ ਪੀਣ 'ਤੇ ਆ, ਇਹ ਥੋੜ੍ਹਾ ਧਿਆਨ ਆਪਾਂ ਨੂੰ ਰੱਖਣਾ ਚਾਹੀਦਾ ਕਿ ਅਗਰ ਅਸੀਂ ਹੈਲਥੀ ਜੀਵਨ ਜੀਣਾ, ਸਵੱਛ ਜੀਵਨ ਜੀਣਾ, ਵਧੀਆ ਜੀਵਨ ਜੀਣਾ ਹੈ, ਤਾਂ ਸਾਡਾ ਖਾਣਾ ਵੀ ਉਹੀ ਵਧੀਆ ਹੋਣਾ ਚਾਹੀਦਾ, ਕਿਉਂਕਿ ਜਿਹਾ ਅਸੀਂ ਜੀਣਾ ਆ, ਜਿੱਦਾਂ ਦਾ ਅਸੀਂ ਜੀਣਾ ਆ, ਉਹ ਸਾਡੇ ਖਾਣੇ 'ਤੇ ਨਿਰਭਰ ਕਰਦਾ ਆ। ਅਤੇ ਬਾਕੀ ਕਈ ਕਹਿੰਦੇ ਨੇ ਕਿ ਅਸੀਂ ਭਾਰੇ ਕੰਮ ਕਰਦੇ ਹਾਂ ਜੀ, ਸਾਨੂੰ ਬੜਾ ਫਿਰ ਭਾਰਾ ਖਾਣਾ ਖਾਣਾ ਪੈਣਾ ਆ, ਹਾਈ ਕਾਰਬੋਹਾਈਡ, ਦੈਟਸ ਟਰੂ, ਇਹ ਸਹੀ ਗੱਲ ਹੈ, ਤੁਸੀਂ ਤੁਹਾਨੂੰ ਜ਼ਿਆਦਾ ਕੈਲਰੀਜ ਵਰਤਣੀਆਂ ਆ, ਬਾਲਣੀਆਂ ਆ, ਤਾਂ ਉਸ ਲਈ ਬਾਲਣ ਵੀ ਜ਼ਿਆਦਾ ਹੀ ਪਾਉਣਾ ਪੈਣਾ ਆ। ਅਗਰ ਅਸੀਂ ਭਗਤੀ ਕਰਨੀ ਆ, ਰਿਲੈਕਸ ਲਾਈਫ ਜੀਣੀ ਆ, ਅਸੀਂ ਪ੍ਰੇਮ ਵੰਦਨਾ ਕਰਨੀ ਆ, ਕੰਮ ਦੀ ਸਾਨੂੰ ਕੋਈ ਲੋੜ ਨਹੀਂ ਹੈਗਾ, ਤਾਂ ਸਾਨੂੰ ਅਲਪ ਆਹਾਰ, ਬਿਲਕੁਲ ਹਲਕਾ, ਲਾਈਟ ਖਾਣਾ ਚਾਹੀਦਾ ਹੈ। ਸਾਡੇ ਕੰਮ ਇਹੋ ਜਿਹੇ, ਆਫਿਸ ਵਿੱਚ ਬਹਿਣਾ ਸਾਰਾ ਦਿਨ, ਐਕਸਰਸਾਈਜ਼ ਹੋਣੀ ਨਹੀਂ, ਸਾਨੂੰ ਹਲਕੇ ਖਾਣੇ ਚਾਹੀਦੇ ਆ। ਸੋ ਇਹ ਬੜਾ ਨਿਰਭਰ ਕਰਦਾ ਹੈ। ਅਤੇ ਹੁਣ ਫਿਰ ਇੱਥੇ ਹੋਰ ਵਖੇੜੇ ਪੈ ਜਾਂਦੇ ਨੇ ਕਿ ਕੀ ਖਾਣਾ ਚਾਹੀਦਾ ਹੈ, ਮਾਸ ਖਾਣਾ ਚਾਹੀਦਾ, ਮੀਟ ਖਾਣਾ ਚਾਹੀਦਾ, ਵੈਜੀਟੇਰੀਅਨ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਉਹਦੇ ਵਿੱਚ ਕਹਿੰਦੇ ਕਿ ਜਿਹੜੇ ਬੰਦੇ ਇਹ ਡਿਸਕਸ਼ਨਾਂ ਕਰਦੇ ਨੇ, ਬਹਿਸਾਂ ਕਰਦੇ ਨੇ ਨਾ, ਹੈ ਨਾ, ਉਹ ਮੂਰਖ ਦਾ ਦਰਜਾ ਉਹਨਾਂ ਨੂੰ ਦਿੱਤਾ ਹੈ ਗੁਰਬਾਣੀ ਨੇ, ਗੁਰੂ ਸਾਹਿਬ ਨੇ ਉਹਨਾਂ ਨੂੰ ਮੂਰਖ ਕਿਹਾ ਹੈ ਕਿ ਮਾਸ ਮਾਸ ਕਰ ਮੂਰਖ ਝਗੜੇ। ਇਹ ਟੌਪਿਕ ਨਹੀਂ ਹੈਗਾ, ਇੱਥੇ ਡਿਸਕਸ਼ਨ ਕਿਸੇ ਵੀ ਅਧਿਆਤਮ 'ਚ ਨਹੀਂ, ਕਾਰਗਰ ਨਹੀਂ ਹੈਗੀ, ਉਹ ਤਾਂ ਸਿਰਫ ਬੈਂਸਣ ਦੇ ਤਰੀਕੇ ਨੇ। ਹੁਣ ਉਹ ਕੰਪੇਅਰ ਕਰਦੇ ਨੇ, ਸਾਡੇ ਭਾਰਤੀ ਸਮਾਜ ਦੇ ਵਿੱਚ 36 ਪ੍ਰਕਾਰ ਦੇ ਭੋਜਨ ਆਏ ਨੇ, ਗੁਰਬਾਣੀ ਦੇ ਵਿੱਚ ਵੀ ਕਈ ਜਗ੍ਹਾ ਜ਼ਿਕਰ ਹੈ 36 ਪ੍ਰਕਾਰ ਭੋਜਨ, 36 ਅੰਮ੍ਰਿਤ ਭਾਉ ਏਕ ਜਾ ਕਉ ਨਦਰ ਕਰੇ। ਹੁਣ 36 ਜਿਹੜੇ ਪ੍ਰਕਾਰ ਦੇ ਭੋਜਨ, ਕਿ ਸਾਡੇ ਜੀਵ ਦੇ ਉੱਤੇ 36 ਤਰ੍ਹਾਂ ਦੇ ਟੇਸਟ ਬਡਸ ਨੇ, ਜਿੱਦਾਂ ਮਿੱਠਾ ਆ, ਖੱਟਾ ਆ, ਲੂਣਾ ਆ, ਸਲੂਣਾ ਆ, ਫਿੱਕਾ ਆ, ਠੀਕ ਹੈ। ਇਸ ਤਰ੍ਹਾਂ ਦੇ ਜੇ ਅਸੀਂ ਇਹਦੀ ਸਬ ਕੈਟੇਗਰੀ ਕਰੀਏ ਤਾਂ 36 ਟੇਸਟ ਬਣਦੇ ਨੇ ਕੰਬੀਨੇਸ਼ਨ ਬਣਾ ਬਣਾ ਕੇ। ਔਰ ਸਵਾਣੀ ਉਹਨੂੰ ਗਿਣਿਆ ਜਾਂਦਾ ਪਦਮਨੀ, ਇੱਕ ਉਹਦੀ ਵਾਈਫ ਦੀ ਕੈਟੇਗਰੀ ਵੀ ਕੀਤੀ ਹੈ ਕਿ ਪਦਮਨੀ ਵਾਈਫ ਉਹਨੂੰ ਕਿਹਾ ਜਾਂਦਾ ਜਿਹੜੀ 36 ਪ੍ਰਕਾਰ ਦੇ ਭੋਜਨ ਬਣਾ ਲੈਂਦੀ ਆ। ਵੀ 36 ਟੇਸਟ ਨੂੰ ਸੈਟਿਸਫਾਈ ਕਰਨ ਦੇ ਲਈ ਉਹਦੇ ਕੋਲ ਭੋਜਨ ਹੈਗੇ ਆ। ਮਿੱਠੇ ਦੇ ਲਈ ਖੀਰ ਹੈਗੀ ਆ, ਲੂਣ ਵਾਲੀ ਦਾਲ ਹੈਗੀ ਆ, ਸਾਰ ਤਰ੍ਹਾਂ ਦਾ ਖੱਟਾ ਜਿਹੜਾ ਆ ਉਹ ਦਹੀਂ ਹੈਗਾ ਆ, ਜਾਂ ਈਵਨ ਖੱਟਾ ਵੀ ਅੱਗੇ ਬਣਾਉਂਦੇ ਹੁੰਦੇ ਸੀ। ਸੋ 36 ਪ੍ਰਕਾਰ ਦੇ ਭੋਜਨ ਕਲਾਸੀਫਾਈ ਕੀਤੇ ਗਏ ਨੇ ਭਾਰਤੀ ਸਮਾਜ ਦੇ ਵਿੱਚ। ਅਤੇ ਰਾਜੇ ਮਹਾਰਾਜੇ ਜਿਹੜੇ ਆ ਉਹ 36 ਪ੍ਰਕਾਰ ਦੇ ਭੋਜਨ ਉਹਨਾਂ ਦੇ ਮੂਹਰੇ ਪਰੋਸੇ ਜਾਂਦੇ ਸੀ, ਉਹਨਾਂ ਦੇ ਆਮ ਭੋਜਨਾਂ ਦੇ ਵਿੱਚ ਜਾਂ ਉਹਨਾਂ ਦੇ ਭੋਜਾਂ ਦੇ ਵਿੱਚ, ਭੰਡਾਰਿਆਂ ਦੇ ਵਿੱਚ। ਇਸ ਨੂੰ ਉੱਚ ਮੰਨਿਆ ਜਾਂਦਾ ਸੀ ਵੀ ਜਿੱਥੇ 36 ਪ੍ਰਕਾਰ ਦਾ ਭੋਜਨ ਪਰੋਸਿਆ ਹੋਵੇ। ਤਾਂ ਸ਼੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਕਹਿੰਦੇ ਨੇ ਕਿ ਸਭ ਰਸ ਮਿੱਠੇ ਮਾਣੀਏ ਸੁਣੀਏ ਸਾਲੋਣੇ। ਹੁਣ ਜਿਹੜੇ ਰਾਜੇ ਮਹਾਰਾਜੇ ਆ, ਵੱਡੇ ਅਮੀਰ ਬੰਦੇ, ਉਹਨਾਂ ਲਈ ਤਾਂ 36 ਪ੍ਰਕਾਰ ਦੇ ਭੋਜਨ ਹੈ, ਪਰ ਗੁਰਮੁਖ ਦੇ ਲਈ ਕੀ ਹੈ ਕਿ ਸਾਰੇ ਰਸ ਮਿੱਠੇ ਆ ਜੇ ਅਸੀਂ ਰੱਬ ਨੂੰ ਮੰਨੀਏ। ਸਭ ਰਸ ਮਿੱਠੇ ਮੰਨੇ ਆ, ਪਰਮਾਤਮਾ ਨੂੰ ਮੰਨਣ ਦੇ ਨਾਲ ਸਭ ਜਿਹੜੇ ਜਿੰਨੇ ਵੀ ਰਸ ਨੇ ਉਹ ਸਾਰੇ ਮਿੱਠੇ ਹੀ ਲੱਗਦੇ ਨੇ। ਸੁਣੀਏ ਸਾਲੋਣੇ, ਜਿਹੜਾ ਪਰਮਾਤਮਾ ਦਾ ਰਸ ਸੁਣਦਾ ਆ, ਇੱਕ ਤਾਂ ਮੰਨਦਾ ਇੱਕ ਸੁਣਦਾ ਆ, ਉਹ ਜਿਹੜਾ ਸੁਣਨਾ ਆ ਉਹ ਸਮਝ ਲਓ ਜਿੰਨੇ ਲੂਣ ਵਾਲੇ ਭੋਜਨ ਹੈ ਉਹ ਉਹਦੇ ਵਿੱਚ ਆ ਜਾਂਦੇ ਨੇ। ਖੱਟ ਤੁਰਸੀ ਮੁੱਖ ਬੋਲਣਾ ਮਾਰਨ ਨਾਦ ਕੀਏ। ਮੂੰਹ ਦੇ ਨਾਲ ਪ੍ਰਭੂ ਦਾ ਸਿਮਰਨ ਜਿਹੜਾ ਉਚਾਰਨਾ, ਬੋਲਣਾ, ਗਾਉਣਾ, ਉਹ ਸਮਝ ਲਓ ਖੱਟੇ ਸਵਾਦ ਉਹਨੇ ਚੱਖ ਲਏ ਸਾਰੇ। ਪਰਮਾਤਮਾ ਦੀ ਜਿਹੜੀ ਸਿਫਤ ਸਲਾਹ ਕਰਨੀ ਹੈ, ਕੀਰਤਨ ਜਿਹੜਾ ਕਰਨਾ, ਉਹ ਸਮਝ ਲਓ ਤੁਸੀਂ ਮਸਾਲੇ ਵਾਲਾ ਖਾਣਾ ਖਾ ਲਿਆ। ਇਹ ਗੁਰਮੁਖ ਦੇ ਭੋਜਨ ਹੈ। ਆਮ ਬੰਦੇ ਦੇ ਭੋਜਨ ਦੱਸੇ ਵੀ 36 ਪ੍ਰਕਾਰ ਦੇ ਭੋਜਨ ਲੋਕਾਂ ਲਈ ਹੋਰ ਹੋਣਗੇ, ਪਰ ਗੁਰਮੁਖ ਦੇ ਲਈ ਇਹ ਭੋਜਨ ਨੇ। 36 ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ। ਬਸ ਇੱਕ ਦੇ ਨਾਲ ਜੁੜਨਾ ਹੈ, ਜਿਹਦੇ 'ਤੇ ਨਜ਼ਰ ਹੋ ਜਾਵੇ ਪਰਮਾਤਮਾ ਦੀ, ਉਹਦੇ ਲਈ ਇਹ ਸਾਰੇ ਜਿਹੜੇ 36 ਪ੍ਰਕਾਰ ਦੇ ਟੇਸਟ ਬਡਸ ਹੈ ਉਹ ਸੈਟਿਸਫਾਈ ਹੋ ਜਾਂਦੇ ਆ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। ਕਿ ਹੋਰ ਜਿਹੜੇ ਖਾਣੇ ਆ, ਰੀਅਲ ਖਾਣੇ ਆ 36 ਪ੍ਰਕਾਰ ਦੇ, ਉਹ ਖੁਸ਼ੀ ਖੁਆਰ ਹੁੰਦੀ ਆ, ਉਹ 'ਚ ਆਪਣੀ ਖੁਆਰੀ ਹੁੰਦੀ ਆ, ਖੁਸ਼ੀ ਨਾਲ ਬੰਦਾ ਕਰਦਾ ਆ। ਹੁਣ ਉਸ ਖਾਣ ਦੇ ਨਾਲ, ਵਾਧੂ ਖਾਣ ਦੇ ਨਾਲ, ਬੇਕਾਰ ਖਾਣ ਦੇ ਨਾਲ ਤਨ ਪੀੜ ਹੁੰਦਾ ਆ, ਮਨ ਦੇ ਵਿੱਚ ਵਿਕਾਰ ਚੱਲਦੇ ਨੇ, ਉਹਦੇ ਵਿੱਚ ਸ਼ਰਾਬਾਂ ਵੀ ਆ ਜਾਂਦੀਆਂ, ਮੀਟ ਵੀ ਆ ਜਾਂਦੇ ਆ, ਬੜਾ ਹਾਰਡ ਫੂਡ ਵੀ ਆ ਜਾਂਦਾ ਆ, ਬੜਾ ਕੁਛ ਆ ਜਾਂਦਾ। ਉਹ ਖੁਸ਼ੀਆਂ ਦੇ ਲਈ ਕਰਦਾ ਬੰਦਾ ਵਿਕਾਰ ਦੇ ਵਿੱਚ ਜਾ ਵੜਦਾ। ਸੋ ਉਹ ਤੋਂ ਗੁਰੇਜ਼ ਕਰਨਾ ਚਾਹੀਦਾ, ਗੁਰਬਾਣੀ ਸਾਨੂੰ ਇਹ ਕਹਿੰਦੀ ਆ। ਫਿਰ ਦੇਖੋ ਬਾਬਾ ਫਰੀਦ ਜੀ ਉਸ ਤੋਂ ਵੀ 300 ਸਾਲ ਪਹਿਲਾਂ ਸਾਨੂੰ ਕੀ ਸਮਝਾਉਂਦੇ ਨੇ। ਕਹਿੰਦੇ ਫਰੀਦਾ ਸੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਜਾ ਦੁੱਧ। ਸਭੇ ਵਸਤਾਂ ਮਿੱਠੀਆਂ, ਰੱਬ ਨਾ ਪੁੱਜਣ ਦੁੱਧ। ਅਸੀਂ ਕਿੱਥੇ ਫਸੇ ਹੋਏ ਹਾਂ? ਸ਼ੱਕਰ ਦੇ ਵਿੱਚ, ਖੰਡ ਦੇ ਵਿੱਚ, ਹੈ ਨਾ, ਅਤੇ ਨਿਵਾਤ ਗੁੜ, ਮਾਖਿਓ ਮਾਂਜਾ। ਨਿਵਾਤ ਮਤਲਬ ਗੁੜ ਵੀ ਮਿੱਠਾ ਹੀ ਹੈ, ਸ਼ਹਿਦ ਵੀ ਮਿੱਠਾ, ਮਾਖਿਓ ਮਾਂਜਾ ਦੁੱਧ, ਜਾਂ ਮੱਝ ਦਾ ਦੁੱਧ ਰੱਖ ਲਓ, ਜਾਂ ਬੌਲੀ ਵੀ ਕਹਿ ਦਿੰਦੇ ਆ। ਸਭੇ ਵਸਤੂ ਮਿੱਠੀਆਂ, ਇਹ ਮਿੱਠੀਆਂ ਵਸਤੂਆਂ ਨੇ ਸਾਨੂੰ ਰੱਬ ਦੇ ਲਾਗੇ ਨਹੀਂ ਜਾਣ ਦਿੱਤਾ। ਇਹ ਉਹਨਾਂ ਦੇ ਸ਼ਲੋਕ 'ਚ। ਫਿਰ ਉਸ ਤੋਂ ਬਾਅਦ ਉਹਦਾ ਆਂਸਰ ਕੀ ਦਿੰਦੇ ਨੇ, ਕਹਿੰਦੇ ਮੇਰੀ ਕੀ ਮੇਰਾ ਕੀ ਐਟੀਚਿਊਡ ਹੈ, ਮੇਰਾ ਕੀ ਪੁਜੀਸ਼ਨ ਹੈ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਹਵਣ ਮੇਰੀ ਭੁੱਖ। ਮੇਰੀ ਰੋਟੀ ਕਹਿੰਦੇ ਸੁੱਕੀ ਆ, ਕਾਠ ਦਾ ਮਤਲਬ ਹੁੰਦਾ ਲੱਕੜ ਵਾਂਗਰ ਸੁੱਕੀ, ਸਿੱਧੀ ਸਿੱਧੀ, ਬਸ ਮਾੜੀ ਜਿਹੀ ਰਾੜ ਨਹੀਂ, ਦੈਟਸ ਇਟ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਹਵਣ ਮੇਰੀ ਭੁੱਖ। ਮੇਰੀ ਭੁੱਖ ਇਹ ਰੋਟੀਆਂ ਲਾਉਂਦੀਆਂ ਨੇ, ਜਿੰਨਾ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ। ਫਿਰ ਚੋਪੜ ਦੀਆਂ, ਉਹਨੂੰ ਹੋਰ ਲਟਰਮ ਪਟਰਮ ਲਾਉਣਾ, ਉਹਨੂੰ ਹੈਵੀ ਕਰ ਲੈਣਾ, ਫੈਟ ਕਰ ਲੈਣੀ, ਕੋਲੈਸਟਰੋਲ ਕਰ ਲੈਣੀ, ਕਹਿੰਦੇ ਕਿ ਉਹ ਫਿਰ ਉਹ ਤਾਂ ਦੁੱਖਾਂ ਵਾਲਾ ਕੰਮ ਆ। ਅਤੇ ਫਿਰ ਸਾਨੂੰ ਸਮਝਾਵਣਾ ਕਰਦੇ ਨੇ, ਆਪਣੀ ਐਗਜ਼ਾਮਪਲ ਦੇ ਕੇ ਫਿਰ ਸਾਨੂੰ ਸਮਝਾਵਣਾ ਕਹਿੰਦੇ, ਕਹਿੰਦੇ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ। ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਡਾਕਟਰ ਕੀ ਕਹਿੰਦੇ ਨੇ ਅੱਜ ਕੱਲ੍ਹ, ਡਾਕਟਰ ਵੀ ਤਾਂ ਇਹੀ ਕੁਛ ਕਹਿੰਦੇ ਨੇ ਕਿ ਸਿੰਪਲ ਫੂਡ ਖਾਓ, ਰੋਟੀਆਂ ਚੋਪੜੋ ਨਾ, ਘੇ ਦੀ ਘੱਟ ਵਰਤੋਂ ਕਰੋ, ਠੀਕ ਹੈ, ਸਿੰਪਲ ਰੋਟੀ ਸਾਦਾ ਖਾਣਾ ਖਾਓ। ਗੱਲ ਉੱਥੇ ਆ ਗਈ ਨਾ ਰੋਟੀਆਂ ਦੀ, ਜਿਹੜੀ 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 ਰੋਟੀ ਵੀ ਹੈ ਨਾ, ਉਹਦੇ ਵੀ ਕਈ ਅਖਾਣ ਵੀ ਨੇ ਪੰਜਾਬੀ ਦੇ ਵਿੱਚ, ਕਿ ਇੱਕ ਦਾਲ ਦੇ ਸੰਬੰਧ ਦੇ ਵਿੱਚ ਹੈ, ਉਹ ਤੁਹਾਡੇ ਨਾਲ ਮੈਂ ਸਾਂਝਾ ਕਰਦਾ। ਇੱਕ ਹੈਗਾ, ਭਾਵੇਂ ਖਾਣ ਨੂੰ ਮਿਲੇ ਨਾ ਰੋਟੀ, ਹੋਵੇ ਵਧੀਆ ਤੇੜ ਲਗੋਟੀ। ਇਹ ਵੀ ਇੱਕ ਕਹਾਣ ਹੈ ਜਿਹੜਾ ਮੈਂ ਕੱਢਿਆ ਸੀ ਤੁਹਾਡੇ ਨਾਲ ਸਾਂਝਾ ਕਰਾਂ। ਪਰ ਇੱਕ ਹੋਰ ਅਖਾਣ ਸੀਗਾ ਦਾਲ ਵਾਲਾ, ਉਹ ਹੁਣ ਮੈਨੂੰ ਲੱਭ ਨਹੀਂ ਰਿਹਾ, ਮੈਂ ਚਲੋ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗਾ। ਪਰ ਐਨੀਵੇ, ਜਿਹੜੀ ਦਾਲ ਰੋਟੀ, ਉਹਦੀ ਕੋਈ ਰੀਸ ਨਹੀਂ। ਦਾਲ ਰੋਟੀ ਘਰ ਦੀ, ਦਿਵਾਲੀ ਅੰਮ੍ਰਿਤਸਰ ਦੀ, ਅੰਮ੍ਰਿਤਸਰ ਦੀ। ਸੋ ਇਹ ਜਿਹੜੇ ਸਾਡੇ ਨੂੰ ਦ੍ਰਿਸ਼ਟਾਂਤ ਮਿਲਦੇ ਨੇ ਸਿੰਪਲੀਸਿਟੀ ਫੂਡ ਦੇ, ਇਹ ਸਾਨੂੰ ਫੋਲੋ ਕਰਨੇ ਚਾਹੀਦੇ ਨੇ। ਅਤੇ ਹੁਣ ਜਿਹੜਾ ਫੂਡ ਹੈ, ਜੇ ਆਪਾਂ ਕਹੀਏ ਵੀ ਮਤਲਬ ਚਿੰਤਾ ਕਰਨੀ ਆ, ਅਸੀਂ ਬਹੁਤ ਮਤਲਬ ਆਹ ਵੀ ਖਾਣਾ, ਉਹ ਵੀ ਖਾਣਾ, ਉਹ ਵੀ ਖਾਣਾ ਆ, ਅਤੇ ਇਹ ਕਿੱਥੋਂ ਪੈਦਾ ਹੁੰਦਾ ਆ? ਫਿਰ ਇਸ ਤੋਂ ਉੱਤੋਂ ਵੀ ਹੈ ਕਿ ਕਈ ਥਾਵਾਂ ਦੇ ਉੱਤੇ, ਧਰਤੀ ਦੇ ਉੱਤੇ ਜਿਹੜਾ ਖਾਣਾ ਆ ਉਹ ਜੀ ਜੀ ਦਾ ਹੀ ਖਾਣਾ ਆ। ਕਈਆਂ ਵਾਸਤੇ ਇੱਦਾਂ ਹੁਕਮ ਹੈ, ਜਿਵੇਂ ਮਹਾਰਾਜ ਐਗਜ਼ਾਮਪਲ ਦਿੰਦੇ ਨੇ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ, ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਪਾਇਨ ਤਿਨਾਂ ਵੀ ਰੋਜੀ ਦੇ। ਜਲ ਦੇ ਵਿੱਚ ਵੀ ਜੰਤ ਪਾਏ ਆ, ਉਹਨਾਂ ਨੂੰ ਵੀ ਰੋਟੀ ਦਿੱਤੀ ਹੋਈ ਆ, ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ। ਸਮੁੰਦਰ ਦੇ ਵਿੱਚ ਕਿਹੜੀਆਂ ਦੁਕਾਨਾਂ ਨੇ, ਗਰੋਸਰੀ ਸ਼ਾਪਾਂ ਨੇ ਹੇਠਾਂ, ਨਾ ਹੀ ਉੱਥੇ ਕੋਈ ਜੌਬ ਕਰਦਾ, ਮੱਛੀਆਂ ਕਿਹੜੇ ਜੌਬ ਕਰਦੀਆਂ। ਸੌਦਾ ਮੂਲ ਨਾ ਹੋਵੇ ਨਾ ਕੋ ਲਏ ਨਾ ਦੇ, ਉੱਥੇ ਕੋਈ ਸੌਦਾ ਨਹੀਂ ਚੱਲਦਾ, ਕੋਈ ਉੱਥੇ ਟ੍ਰੇਡਿੰਗ ਨਹੀਂ ਚੱਲਦੀ ਕਿ ਇੱਕ ਤੂੰ ਆਹ ਚੀਜ਼ ਮੈਨੂੰ ਦੇ ਦੇ, ਤੂੰ ਆਹ ਚੀਜ਼ ਤੂੰ ਲੈ ਲੈ, ਉੱਥੇ ਇੱਦਾਂ ਦਾ ਕੁਛ ਨਹੀਂ ਚੱਲਦਾ ਸਮੁੰਦਰ ਦੇ ਹੇਠਾਂ, ਕੁਦਰਤੀ ਗੱਲ ਕਰ ਰਹੇ ਹਾਂ। ਜੀਆਂ ਕਾ ਆਹਾਰ ਜੀ, ਖਾਣਾ ਇਹੋ ਕਰੇ। ਉਹ ਜੀਵ ਜੀਵ ਨੂੰ ਖਾਂਦੇ ਨੇ, ਵੱਡਾ ਜੀਵ ਛੋਟੇ ਨੂੰ ਖਾਂਦਾ, ਛੋਟਾ ਜੀਵ ਉਹ ਤੋਂ ਛੋਟੇ ਨੂੰ ਖਾਂਦਾ ਆ, ਉੱਥੇ ਇਹ ਕੁਛ ਚੱਲਦਾ ਆ। ਵਿੱਚ ਪਾਏ ਸਾਇਰਾ ਤਿਨਾਂ ਵੀ ਸਾਰ ਕਰੇ, ਸਮੁੰਦਰਾਂ ਦੇ ਵਿੱਚ ਜੰਤ ਪਾਏ ਨੇ, ਉੱਥੇ ਵੀ ਜਿਹੜੀ ਸਾਰ ਹੈ ਉਹ ਪਰਮਾਤਮਾ ਕਰਵਾਉਂਦਾ ਆ, ਉਹ ਜੀਵਾਂ ਨੂੰ ਪਾਲਦਾ, ਉੱਥੇ ਇੱਕ ਸਿਸਟਮ, ਇਕੋ ਸਿਸਟਮ ਚਲਾਇਆ ਹੋਇਆ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਅਸੀਂ ਸਿੰਪਲ ਫੂਡ 'ਤੇ ਰਹੀਏ, ਸਿੰਪਲ ਫੋਲੋ ਕਰੀਏ, ਤਾਂ ਸਾਨੂੰ ਕੋਈ ਚਿੰਤਾ ਵੈਸੇ ਵੀ ਹੋਣੀ ਨਹੀਂ ਚਾਹੀਦੀ। ਜਦੋਂ ਅਸੀਂ ਲਗਜ਼ਰੀ ਵੱਲ ਨੂੰ ਜਾਂਦੇ ਹਾਂ ਫਿਰ ਚਿੰਤਾ ਹੁੰਦੀ ਹੈ, ਅਸੀਂ ਆਹ ਵੀ ਲੈਣਾ, ਅਸੀਂ ਉਹ ਵੀ ਲੈਣਾ, ਡੱਬੇ ਬੰਦ, ਅਸੀਂ ਆਪ ਹੀ ਸਾਰਾ ਸਕਿੱਲ ਗਵਾ ਲਿਆ। ਸੋ ਗੁਰਬਾਣੀ ਦਾ ਸਮਝਾਵਣਾ ਸਾਨੂੰ ਇਹੀ ਹੈ, ਅੱਜ ਦਾ ਵਿਚਾਰ ਇਹੀ ਹੈ ਕਿ ਜੇ ਆ ਸਾਡਾ ਅੰਨ ਪਾਣੀ ਅਤੇ ਆ ਸਾਡਾ ਕੰਮ ਜਾਣੀ, ਜੇ ਅਸੀਂ ਭਾਰੇ ਫੂਡ ਖਾਵਾਂਗੇ ਤਾਂ ਸਾਨੂੰ ਭਾਰੇ ਕੰਮ ਕਰਨੇ ਪੈਣੇ ਆ, ਪੈਣੇ ਚਾਹੀਦੇ ਆ। ਜੇ ਅਸੀਂ ਨਹੀਂ ਕਰਦੇ ਤਾਂ ਅਸੀਂ ਬਿਮਾਰ ਪਵਾਂਗੇ। ਸੋ ਜੇ ਅਸੀਂ ਭਗਤੀ ਵੱਲ ਨੂੰ ਜਾਣਾ ਆ, ਪਰਮਾਤਮਾ ਦੇ ਰੱਬ ਨਾਮ ਵੱਲ ਨੂੰ ਜਾਣਾ, ਕਿਰਤ ਘੱਟ ਕਰਨੀ ਆ, ਲਾਈਟ ਕਰਨੀ ਆ, ਤਾਂ ਲਾਈਟ ਫੂਡ ਕਰਨਾ ਚਾਹੀਦਾ, ਉੱਦਾਂ ਦੇ ਫਿਰ ਸਾਨੂੰ ਐਡਜਸਟ ਹੋਣਾ ਚਾਹੀਦਾ। ਇਹ ਸੀ ਜੀ ਅੱਜ ਦਾ ਵਿਚਾਰ। ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ, ਦੇਸ਼ ਵਿਦੇਸ਼ ਤੋਂ ਵਟਸਐਪ ਦੇ ਰਾਹੀਂ ਮੈਸੇਜ ਭੇਜ ਰਹੇ ਨੇ, ਅਤੇ ਫੇਸਬੁੱਕ 'ਤੇ ਵੀ ਕਾਫੀ ਮੈਸੇਜ, ਯੂਟਿਊਬ 'ਤੇ ਆ ਰਹੇ ਨੇ, ਉਹ ਸਾਰੇ ਆਪਾਂ ਸ਼ੇਅਰ ਕਰਾਂਗੇ। ਪਰ ਅੱਜ ਜਿਹੜਾ ਸ਼ੁਰੂਆਤੀ ਗੀਤ ਹੈ ਉਹ ਅਸੀਂ ਸੁਣਾਂਗੇ ਜੀ। ਪਹਿਲਾ ਗੀਤ ਪੰਮੇ ਦੁੰਮੇਵਾਲ ਦੀ ਆਵਾਜ਼ ਦੇ ਵਿੱਚ, ਪੰਚਾਇਤ। ਠੀਕ ਹੈ, ਪੰਚਾਇਤਾਂ ਦਾ ਮੌਸਮ ਆ ਗਿਆ ਅਤੇ ਹੁਣ ਪੰਚਾਇਤਾਂ ਦੇ ਗੀਤ ਬੜੇ ਆ ਰਹੇ ਨੇ, ਸਰਪੰਚੀ ਦੇ ਗੀਤ ਬੜੇ ਆ ਰਹੇ ਨੇ, ਅਤੇ ਇਹ ਜਿਹੜੇ ਗੀਤ ਨੇ ਇਹ ਹੁਣ ਸਾਰੇ ਤਾਂ ਨਹੀਂ ਸੁਣਾ ਸਕਦੇ ਕਿਉਂਕਿ ਆਪਣੇ ਕੋਲ ਟਾਈਮ ਥੋੜ੍ਹਾ, ਪਰ ਅੱਜ ਪੰਮੇ ਦੁੰਮੇਵਾਲ ਦਾ ਆਪਾਂ ਪਹਿਲਾ ਗੀਤ ਸੁਣਦੇ ਹਾਂ। ਅਤੇ ਇੱਕ ਵਾਰੀ ਫਿਰ ਦੱਸਦਾ ਕਿ ਅਗਰ ਤੁਸੀਂ ਸਾਨੂੰ ਯੂਟਿਊਬ ਜਾਂ ਫੇਸਬੁੱਕ 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਤਾਂ ਤੁਹਾਨੂੰ ਗਾਣੇ ਨਹੀਂ ਸੁਣਾਈ ਦੇਣਗੇ ਕਾਪੀਰਾਈਟ ਕਰਕੇ, ਅਤੇ ਇਹ ਵਾਲਾ ਮੈਸੇਜ ਆ ਜਾਏਗਾ। ਸੋ ਇਸ ਕਰਕੇ ਤੁਸੀਂ ਸਾਡੀ ਐਪ ਦੇ ਰਾਹੀਂ ਸਾਨੂੰ ਸੁਣੋ ਅਗਰ ਤੁਸੀਂ ਗਾਣੇ ਵੀ ਸੁਣਨੇ ਆ। ਪਰ ਆਓ ਆਪਾਂ ਪਹਿਲਾ ਗੀਤ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਅਸੀਂ ਦੁਬਾਰਾ ਫਿਰ ਜੁੜਾਂਗੇ, ਗੱਲਾਂ ਬਾਤਾਂ ਕਰਾਂਗੇ, ਬਸ 5 ਮਿੰਟ। ਇਹ ਗੀਤ ਤਕਰੀਬਨ 3.5 ਮਿੰਟ ਦਾ ਹੈ ਜੀ।
ਦੋ ਚਾਰ ਬੰਦੇ ਹਰ ਪਿੰਡ ਵਿੱਚ ਹੁੰਦੇ ਜੋ ਕਲੇਸ਼ ਰੱਖਦੇ ਦੂਜਿਆਂ ਨੂੰ ਚੁੱਕ ਕੇ ਫਸਾਈ ਰੱਖਦੇ ਤੇ ਖੁਦ ਰਹਿੰਦੇ ਬਚ ਕੇ ਚਾਨਣਾ ਦੇ ਨਾਲ ਵੈਰ ਰੱਖਦੇ ਸਾਈਡ ਲੈਂਦੇ ਨੇ ਹਨੇਰ ਦੀ ਕਾਹਦੀ ਉਹ ਪੰਚਾਇਤ ਜੋ ਖਵਾ ਕੇ ਕਸਮਾਂ ਫੈਸਲੇ ਨਵੇਰ ਦੀ ਕਾਹਦੀ ਉਹ ਪੰਚਾਇਤ ਜੋ ਖਵਾ ਕੇ ਕਸਮਾਂ ਫੈਸਲੇ ਨਵੇਰ ਦੀ ਓਹ
ਜੀ ਕਾਹਦੀ ਉਹ ਪੰਚਾਇਤ ਜਿਹੜੀ ਖਾ ਕੇ ਕਸਮਾਂ ਫੈਸਲੇ ਨਿਬੇੜਦੀ ਇਹ ਗੀਤ ਸੁਣ ਰਹੇ ਸੀ ਪੰਮੇ ਦੁੰਮੇਵਾਲ ਦੀ ਆਵਾਜ਼ ਦੇ ਵਿੱਚ ਸੋ ਪਿਆਰਿਓ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਅਤੇ ਤੁਸੀਂ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜ ਚੁੱਕੇ ਹੋ ਅਤੇ ਸਕੂਲ ਛੁੱਟੀਆਂ ਨਿਊ ਸਾਊਥ ਵੇਲਸ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਅਤੇ ਆਪ ਸਭ ਨੂੰ ਪਤਾ ਹੈ ਕਿ ਇਸ ਦੌਰਾਨ 4 ਤੋਂ ਲੈ ਕੇ 7 ਜਿਹੜਾ ਲੌਂਗ ਵੀਕਐਂਡ ਚੱਲ ਰਿਹਾ ਡਬਲ ਡੀ ਮੈਰਿਟ ਪੁਆਇੰਟ ਨੇ ਨਿਊ ਸਾਊਥ ਵੇਲਸ ਦੇ ਵਿੱਚ ਸੋ ਇਸ ਲੌਂਗ ਵੀਕਐਂਡ ਦੇ ਵਿੱਚ ਸੋ ਅਗਰ ਤੁਸੀਂ ਸਪੀਡਿੰਗ ਕਰਦੇ ਕੋਈ ਵੀ ਤੁਹਾਨੂੰ ਫਾਈਨ ਹੁੰਦਾ ਤਾਂ ਡਬਲ ਪੁਆਇੰਟ ਕੱਟੇ ਜਾਣਗੇ ਅਤੇ ਡਬਲ ਫਾਈਨ ਹੋਏਗਾ ਸੋ ਇਹ ਇਨਫੋਰਮੇਸ਼ਨ ਜਾਣਕਾਰੀ ਹੈ ਚਾਲ ਸਾਹਿਬ ਸਾਡੇ ਨਾਲ ਸ਼ੇਅਰ ਕਰਦੇ ਨੇ ਬੜਾ ਚੰਗਾ ਲੱਗਦਾ ਅਤੇ ਹੋਰ ਵੀ ਅਸੀਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਤੇ ਡੇਟ ਅੱਜ ਜਿਹੜਾ ਡੇਲਾਈਟ ਸੇਵਿੰਗ ਹੈ ਉਹ ਵੀ ਅੱਜ ਸ਼ੁਰੂ ਹੋਣਾ ਰਾਤ ਨੂੰ ਸੋ ਕਲੋਕ ਜਿਹੜਾ ਆ ਉਹ ਅੱਗੇ ਕਰਨਾ ਪੈਣਾ ਸਾਨੂੰ ਸਪਰਿੰਗ ਫਾਰਵਰਡ ਕਹਿੰਦੇ ਆ ਇਹਨੂੰ ਸਪਰਿੰਗ ਦੇ ਵਿੱਚ ਸਾਨੂੰ ਟਾਈਮ ਸਹੀ ਕਰਨੇ ਪੈਣੇ ਆ ਡੇ ਲਾਈਟ ਸੇਵਿੰਗ ਇਹਦੇ ਬਾਰੇ ਆਪਾਂ ਕਰਾਂਗੇ ਜਾਣਕਾਰੀ ਅਤੇ ਪਰ ਪਹਿਲਾਂ ਥੋੜ੍ਹੇ ਜਿਹੇ ਆਪਾਂ ਸੁਨੇਹੇ ਲੈ ਲਈਏ ਥੋੜ੍ਹੇ ਨੇ ਕਾਫੀ ਸੁਨੇਹੇ ਆ ਰਹੇ ਨੇ ਗੁਰਿੰਦਰ ਸਿੰਘ ਭਾਅ ਜੀ ਵਰਜੀਨੀਆ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਦਲਜੀਤ ਸਿੰਘ ਮਹਿਤਾ ਚੌਂਕ ਭਾਅ ਜੀ ਸਾਡੇ ਨਾਲ ਜੁੜੇ ਨੇ ਭਾਰਤ ਤੋਂ ਇੰਡੀਆ ਤੋਂ ਮਹਿਤਾ ਤੋਂ ਅਤੇ ਉਹਨਾਂ ਨੇ ਵੀ ਸਵੇਰੇ ਗੁਰਬਾਣੀ ਵਿਚਾਰ ਪ੍ਰੋਗਰਾਮ ਸੰਚਾਲਨ ਕਰਦੇ ਨੇ ਤੇ ਗੁਰਬਾਣੀ ਸਾਡੇ ਨਾਲ ਸ਼ੇਅਰ ਕੀਤੀ ਹੈ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੇ, ਕਿਸ ਮੈਂ ਪਾਪ ਸਮਾਣੇ। ਇਹ ਮੂਰਖਾਂ ਦੀ ਖੇਡ ਹੈ ਅਤੇ ਇਹਦੇ ਵਿੱਚ ਆਪਾਂ ਨੂੰ ਨਹੀਂ ਪੈਣਾ ਚਾਹੀਦਾ। ਭੁਪਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਅਤੇ ਇਹ ਵੀ ਫਤਿਹ ਦੀ ਸਾਂਝ ਬੁਲਾ ਰਹੇ ਨੇ ਜੀ, ਗੁਰਫਤਿਹ ਜੀ, ਅਤੇ ਸਾਰੇ ਲਿਸਨਰਸ ਨੂੰ ਕਹਿੰਦੇ ਨੇ ਕਿ ਤੁਹਾਡਾ ਦਿਨ ਵਧੀਆ ਲੰਘੇ। ਬਹੁਤ ਬਹੁਤ ਧੰਨਵਾਦ ਜੀ। ਅਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਰਵਿੰਦਰ ਸਿੰਘ ਮੈਲਬਨ ਵਾਲੇ ਜਿਹੜੇ ਹੁਣ ਸਿਡਨੀ ਆ ਗਏ ਨੇ ਵਾਪਸ, ਉਹ ਜਿਹੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜੀ ਐਸ ਚਾਹਲ ਹੋਣਾ ਨੇ ਇਹ ਖਬਰਾਂ ਕੁਛ ਭੇਜੀਆਂ ਨੇ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਬੁਲਾਈ ਆ, ਕਹਿੰਦੇ ਕਿ ਸਾਰਿਆਂ ਦਾ ਦਿਨ ਬਹੁਤ ਵਧੀਆ ਲੰਘੇ। ਔਰ ਉਸ ਤੋਂ ਬਾਅਦ ਚੱਲਦੇ ਹਾਂ ਜੀ ਅਸੀਂ ਫੇਸਬੁੱਕ ਯੂਟਿਊਬ ਦੇ ਉੱਤੇ, ਅਤੇ ਉੱਥੋਂ ਸੁਰਜੀਤ ਬਾਜਾ ਖੰਨਾ ਬ੍ਰਿਸਬਨ ਵਾਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਅਤੇ ਨਾਲ ਆਪਣਾ ਵਿਚਾਰ ਸਾਂਝਾ ਕਰਦੇ ਨੇ, ਟਿੱਪਣੀ ਕਰਦੇ ਨੇ ਕਿ ਬਹੁਤ ਸੋਹਣਾ ਵਿਚਾਰ, ਖਾਣ ਪੀਣ ਦਾ ਵਿਸ਼ਾ, ਜੇ ਲੋੜ ਅਨੁਸਾਰ ਖਾ ਜਾਵੇ ਕਾਫੀ ਹੱਦ ਤੱਕ ਬਿਮਾਰੀਆਂ ਤੋਂ ਬਚ ਸਕਦੇ ਹੋ ਜੀ। ਧੰਨਵਾਦ। ਬਿਲਕੁਲ ਹਾਂਜੀ, ਇਹ ਅਸੀਂ ਜਿਹੜਾ 80% ਜਿਹੜੀਆਂ ਸਾਡੀਆਂ ਬਿਮਾਰੀਆਂ ਨੇ, ਰੋਗ ਲੱਗਦੇ ਨੇ, ਉਹ ਸਾਡੇ ਖਾਣ ਪੀਣ ਤੋਂ ਲੱਗਦੇ ਨੇ, ਅਤੇ 80% ਜਿਹੜਾ ਹੀਲਿੰਗ ਹੁੰਦੀ ਆ ਉਹ ਖਾਣ ਪੀਣ ਦੇ ਨਾਲ ਹੀ ਹੁੰਦੀ ਆ। ਗੋਲੀ ਵੀ ਅਸੀਂ ਖਾਂਦੇ ਹੀ ਹਾਂ, ਗੋਲੀ ਖਾਣ ਦੇ ਨਾਲ ਹੀ ਸਹੀ ਹੁੰਦਾ ਆ। ਅਤੇ ਕਰਨਵੀਰ ਸਿੰਘ ਜੀ ਸ਼ੈਪਟਨ ਵਾਲੇ, ਹੋ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਦੇਖ ਲਓ ਤੁਹਾਡੇ ਪੱਗ ਨਾਲ ਦੀ ਪੱਗ ਮੈਂ ਬੰਨ੍ਹੀ ਹੋਈ ਆ ਅੱਜ, ਕਿੰਨੇ ਆਪਣੇ ਵਿਚਾਰ ਮਿਲਦੇ ਨੇ। ਕਿਤੇ ਇੱਦਾਂ ਨਾ ਕਹਿ ਦਿਓ ਮੇਰੀ ਪੱਗ ਚੱਕੀ ਆ ਤੁਸੀਂ, ਜੈਕਟ ਤਾਂ ਮੈਂ ਚੱਕੀ ਸੀ ਤੁਹਾਡੀ ਹੁਣ, ਪਰ ਪੱਗ ਨਹੀਂ ਚੱਕੀ ਮੈਂ। ਠੀਕ ਹੈ ਜੀ। ਅਤੇ ਗੁਰਨਾਮ ਸਿੰਘ ਵੀ ਯੂਟਿਊਬ ਤੋਂ ਸਾਨੂੰ ਸੁਣ ਰਹੇ, ਯੂਟਿਊਬ 'ਤੇ ਮੈਸੇਜ ਪਾ ਰਹੇ ਨੇ। ਸਤਿ ਸ਼੍ਰੀ ਅਕਾਲ ਗੁਰਨਾਮ ਸਿੰਘ ਜੀ, ਗੁਰਮਨ ਸਿੰਘ ਜੀ, ਮਾਫ਼ ਕਰਨਾ, ਪੜ੍ਹਨ ਦੇ ਵਿੱਚ ਥੋੜ੍ਹਾ ਜਿਹਾ ਮੁਸ਼ਕਲ ਹੋਈ ਆ। ਗੁਰਮਨ ਸਿੰਘ ਜੀ ਆਇਆਂ ਨੂੰ। ਹਰਪ੍ਰੀਤ ਸਿੰਘ ਰਾਜੂ ਮਾਂਗਲੀ, ਕੀ ਹਾਲ ਚਾਲ ਹੈ ਪਿਆਰੇ, ਹੋ ਕਿੱਦਾਂ, ਮੈਲਬਨ ਨੂੰ ਠੰਡਾ ਕਰੀ ਜਾਂਦੇ ਹੋ? ਇਹ ਏਸੀ ਦਾ ਕੰਮ ਕਰਦੇ ਨੇ ਜੀ, ਬੜੇ ਜ਼ਬਰਦਸਤ ਮਕੈਨਿਕ ਨੇ ਬਹੁਤ ਦੇਰ ਤੋਂ। ਅਤੇ ਇਹ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾਉਂਦੇ ਨੇ, ਕਹਿੰਦੇ ਅੱਜ ਦਾ ਵਿਚਾਰ ਬਹੁਤ ਵਧੀਆ ਵਿਸ਼ਾ ਹੈ, ਸਰੀਰ ਇੱਕ ਭਾਂਡਾ ਹੈ, ਜੋ ਇਸ ਦੇ ਵਿੱਚ ਪਾਓਗੇ ਉਹੀ ਫਲ ਮਿਲੇਗਾ। ਬਿਲਕੁਲ ਸਹੀ ਗੱਲ ਹੈ, ਆਪਾਂ ਨੂੰ ਬਿਲਕੁਲ ਆਪਣਾ ਖਿਆਲ ਰੱਖਣਾ ਚਾਹੀਦਾ। ਅਤੇ ਉਹਨਾਂ ਨੇ ਅੱਗੇ ਸਾਂਝ ਪਾਈ ਹੈ ਕਿ ਇਹ ਸਰੀਰ ਇੱਕ ਕਿਰਾਏ 'ਤੇ ਰਹਿਣ ਵਾਸਤੇ ਸਾਨੂੰ ਪਰਮਾਤਮਾ ਨੇ ਇੱਕ ਘਰ ਦਿੱਤਾ ਹੈ, ਅਤੇ ਜਦੋਂ ਮਰਜ਼ੀ ਮਕਾਨ ਮਾਲਕ ਸਾਨੂੰ ਬਾਹਰ ਕੱਢ ਸਕਦਾ ਹੈ। ਜਿਵੇਂ ਆਪਾਂ ਆਪਣੇ ਦੁਨਿਆਵੀ ਘਰ ਅਤੇ ਚੀਜ਼ਾਂ ਨੂੰ ਸੰਭਾਲਦੇ ਹਾਂ, ਉਸ ਤਰ੍ਹਾਂ ਇਸ ਨੂੰ ਸਰੀਰ ਨੂੰ ਵਧੀਆ ਖੁਰਾਕ ਦੇਣੀ ਚਾਹੀਦੀ ਹੈ, ਕਿਉਂਕਿ ਇਹ ਸਰੀਰ ਵੀ ਸਾਡਾ ਓਨਾ ਹੀ ਸਾਥ ਦਏਗਾ ਜੇ ਆਪਾਂ ਇਹਦੀ ਵਧੀਆ ਦੇਖਭਾਲ ਕਰਾਂਗੇ। ਬਹੁਤ ਸੁੰਦਰ ਸੋਹਣਾ ਵਿਚਾਰ ਅਤੇ ਡੀਪ ਦਿੱਤਾ। ਅਤੇ ਰਵਿੰਦਰ ਸਿੰਘ ਧਨੀ ਕਹਿੰਦਾ ਧੰਨਵਾਦ ਜੀ ਸਾਡੇ ਹੱਕ 'ਚ ਬਿਆਨ ਦੇਣ ਦੇ ਲਈ, ਠੀਕ ਹੈ ਅਤੇ ਗੁੱਡ ਮੋਰਨਿੰਗ। ਦੇਖੋ ਮੈਂ ਸਭ ਦੇ ਹੱਕ 'ਚ ਹਾਂ ਜੀ, ਸਭ ਦੇ ਹੱਕ 'ਚ ਹਾਂ। ਅਤੇ ਜਗਵੀਰ ਸੇਖੋਂ ਜੀ ਸਾਡੇ ਨਾਲ ਜੁੜੇ ਨੇ ਅਤੇ ਮੈਲਬਨ ਤੋਂ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਬਹੁਤ ਸੋਹਣਾ ਵਿਚਾਰ ਦਿੱਤਾ ਜੀ ਅੱਜ। ਅਤੇ ਨਰਿੰਦਰ ਸਿੰਘ ਖਟੜਾ ਜੀ, ਕੈਨਬਰਾ ਵਾਲਿਓ, ਕੀ ਹਾਲ ਚਾਲ ਹੋ, ਠੀਕ ਹੋ, ਚੜ੍ਹਦੀ ਕਲਾ 'ਚ? ਜੀ ਆਇਆਂ ਨੂੰ। ਨਵੀਂ ਪੱਡਾ ਵੀ ਆ ਗਏ ਨੇ ਜੀ ਸਾਡੇ, ਪੈਸਟ ਕੰਟਰੋਲ ਵਾਲੇ ਅਤੇ ਬਿਲਡਰ, ਇਹ ਵੀ ਬਹੁਤ, ਇਹ ਨਰਿੰਦਰ ਖਟੜਾ ਵੀ ਬਿਲਡਰ ਨੇ ਅਤੇ ਨਵੀਂ ਪੱਡਾ ਵੀ ਬਿਲਡਰ ਨੇ। ਧੰਨਵਾਦ ਜੀ, ਜੀ ਆਇਆਂ ਨੂੰ। ਸੁਰਜੀਤ ਸਿੰਘ ਥਿਆੜਾ ਜੀ, ਪਿਆਰੇ ਹੋ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਜੀ ਆਇਆਂ ਨੂੰ। ਅਤੇ ਨੰਦਾ ਵਿਮਲ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ ਵਿਮਲ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਚੜ੍ਹਦੀ ਕਲਾ 'ਚੋਂ? ਚਲੋ ਸਭ ਸਰੋਤਿਆਂ ਦਾ, ਦਰਸ਼ਕਾਂ ਦਾ ਸਵਾਗਤ ਜੀ ਆਇਆਂ ਨੂੰ, ਦੇਸ਼ ਵਿਦੇਸ਼ ਤੋਂ ਜਿੱਥੇ ਵੀ ਸਾਡੇ ਨਾਲ ਜੁੜਦੇ ਨੇ ਸਵਾਗਤ ਹੈ ਜੀ। ਅਤੇ ਗਿਆਨੀ ਜੀ ਵੀ ਆਉਂਦੇ ਹੋਣਗੇ ਅਤੇ ਉਹਨਾਂ ਨਾਲ ਵੀ ਆਪਾਂ ਗੱਲ ਕਰਨੀ ਆ। ਅਤੇ ਖਬਰਾਂ ਜਿਹੜੀਆਂ ਨੇ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਅੱਜ ਰਾਤ ਨੂੰ 1 ਘੰਟਾ ਅੱਗੇ ਹੋ ਜਾਣਾ ਹੈ ਸਮਾਂ, ਖਿਆਲ ਰੱਖਿਓ, ਸਮੇਂ ਦਾ ਪਤਾ ਨਹੀਂ ਲੱਗਦਾ, ਪਹਿਲਾਂ ਹੀ ਬਹੁਤ ਤੇਜ਼ ਚੱਲਦਾ, 1 ਘੰਟਾ ਹੋਰ ਤੇਜ਼ ਹੋ ਜਾਣਾ ਹੈ। ਅਤੇ ਦੂਜਾ ਹੈਗਾ ਕਿ ਡਬਲ ਡੀਮੈਰਿਟ ਪੁਆਇੰਟ ਹੈ, ਇਹਦਾ ਵੀ ਖਿਆਲ ਰੱਖਿਓ, ਪੁਆਇੰਟ ਕੱਟ ਹੋ ਜਾਣੇ ਆ ਜੇ ਤੁਸੀਂ ਸਮਾਂ ਤਾਂ ਤੇਜ਼ ਚੱਲਦਾ, ਜੇ ਗੱਡੀ ਵੀ ਤੇਜ਼ ਚਲਾ ਲਈ ਨਾ ਤਾਂ ਵੀ ਤੁਹਾਡੇ ਪੁਆਇੰਟ ਕੱਟ ਹੋਣੇ ਆ। ਸੋ ਆਪਾਂ ਜਿੱਦਾਂ ਦੀ ਸਪੀਡ ਹੈ ਉੱਦਾਂ ਦੇ ਆਪਾਂ ਹਾਣੀ ਬਣ ਕੇ ਰਹਿਣਾ, ਸਮੇਂ ਦੇ ਵੀ ਔਰ ਮੋਟਰ ਦੀ ਸਪੀਡ ਦੇ ਵੀ। ਸੋ ਆਪਾਂ ਗਿਆਨੀ ਜੀ ਨੂੰ ਵੀ ਲਵਾਂਗੇ, ਪਰ ਇੱਕ ਗੀਤ ਸੁਣਨਾ ਆ। ਇਹ ਗੀਤ ਸਾਡੇ ਨਾਲ ਸਾਂਝਾ ਕੀਤਾ ਸੀਗਾ ਜੀ ਐਸ ਚਾਹਲ ਹੋਣਾ ਨੇ, ਇਹ ਗੀਤ ਰੋਮਾਂਟਿਕ ਜਿਹਾ ਸੌਂਗ ਇਹ ਕਰਦੇ ਹੁੰਦੇ ਆ, ਅਤੇ ਸਾਨੂੰ ਇਹਨਾਂ 'ਤੇ ਪੂਰਨ ਵਿਸ਼ਵਾਸ ਹੈ, ਬਿਲਕੁਲ ਬ੍ਰੈਂਡ ਨਿਊ ਗੀਤ ਆਇਆ, ਪੂਰਨ ਵਿਸ਼ਵਾਸ ਹੈ ਕਿ ਇਹ ਗੀਤ ਵਧੀਆ ਹੋਏਗਾ ਅਤੇ ਆਪਾਂ ਜ਼ਰੂਰ ਸੁਣਾਂਗੇ। ਇੰਸਟਾਰਮਿੰਟ ਵਾਲਿਆਂ ਨੇ ਵੀ ਜਿਹੜਾ ਵਧੀਆ ਰੇਟ ਦੇ ਰਹੇ ਨੇ ਡਾਲਰ ਦਾ, ਅਤੇ 58 ਕੁ ਰੁਪਏ ਦੇ, 57-58 ਰੁਪਏ ਦੇ ਲਾਗੇ ਘੁੰਮ ਰਿਹਾ। ਸੋ ਆਓ ਇੱਕ ਗੀਤ ਸੁਣਦੇ ਹਾਂ। ਗੀਤ 'ਤੇ ਉਸ ਪਾਰ ਫਿਰ ਗਿਆਨੀ ਜੀ ਸ਼ਾਮਿਲ ਹੁੰਦੇ ਹੋਣਗੇ ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਵੈਸੇ ਗਿਆਨੀ ਜੀ ਵੇਟ ਕਰ ਰਹੇ ਨੇ ਸਟੂਡੀਓ ਦੇ ਵਿੱਚ, ਅਤੇ ਆਓ ਗੀਤ ਸੁਣਦੇ ਹਾਂ ਜੀ।
ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਐਡਵਾਂਸ ਅਤੇ ਫਾਸਟ ਜਨਰੇਸ਼ਨ ਦਾ ਬੈਸਟ ਫਰੈਂਡ ਇੰਸਟਾਰਮਿਟ, ਜਿੱਥੇ ਤੁਸੀਂ ਬੜੇ ਸਿਕਿਓਰ ਤਰੀਕੇ ਨਾਲ, ਬੜੀ ਆਸਾਨੀ ਨਾਲ, ਬਹੁਤ ਜਲਦੀ ਅਤੇ ਬੈਸਟ ਰੇਟਸ ਤੇ ਪੈਸੇ ਇੰਡੀਆ ਜਾਂ ਹੋਰ ਕੰਟਰੀਜ਼ ਵਿੱਚ ਭੇਜ ਸਕਦੇ ਹੋ। ਸਿਕਿਓਰ ਐਂਡ ਈਜ਼ੀ ਵੇ ਨਾਲ ਪੈਸੇ ਭੇਜਣ ਲਈ ਅੱਜ ਹੀ ਐਪ ਡਾਊਨਲੋਡ ਕਰੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ। किसने मारिया किते तरना की बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी। आस्ट्रेलिया दे विच वीकेंड शुरू हो चुका है ते अज असी इस प्रोग्राम दे विच काफ़ी गल्लां बातां करनियां ने। साडे नाल काफ़ी स्रोते जुड़े हुए ने ते उन्हां सब दा स्वागत है ते माफ़ करना ते क्योंकि मैं कल्ला ही प्रोग्राम कर रहा हां इस करके सारा कुछ कंट्रोल मैनू ही करना पै रहा। काफ़ी चैनल्स चल रहे ने, काफ़ी पास्यों जानकारियां आ रही ने ते साडे नाल ताया जी भी जुड़ रहे ने। एक मिनट च उन्हां नूं प्रोग्राम दे विच लैंदे ने ते साडे नाल भुपिंदर सिंह क्विकर सिल तो प्रोग्राम च शामिल हो चुके ने बरनाले वाले। की हाल चाल है बरनाले वाले? ठीक ठाक हो, चढ़दे कला च? ते गुरिंदर सिंह जी भी कहिंदे ने कि घा पहला ही कट लिया जी अज तां कि प्रोग्राम सुनिया जा सके। घा कट के बैठे ने, बहुत बड़ा लाउन है जी इन्हां दा, कई एकड़ां च। फोटो दिखा दें तुहानूं थोड़ी देर बाद। पर साडे सत्कारत ताया जी प्रोग्राम दे विच शामिल हो गए ने ते इह शामिल होए ने सिडनी तों। ताया जी सत श्री अकाल जीआं नूं, वाहिगुरू जी का खालसा वाहिगुरू जी की फतेह। ताया जी
पहलां तां मैं फतेह दा जवाब दे लवां ते फिर तुहाडी खुंब छप्पां वालिया वे तुहाडे राहीं असूझवान एंकर दे सूझवान सरोतियां नूं दोवें हथ जोड़ के वाहिगुरू जी का खालसा वाहिगुरू जी की फतेह होवे। तुसीं ना ओह जिवें कहिंदे ने वे ओह कर दिंदे, चलो हुण अंग्रेजी दा लफ्ज़ मैनूं नहीं आउणा याद, ते ओह आ वी मैं तां तीन मिंट पहलां ही 8:27 ते खोल के तुहाडे ओहदे विच की उहनूं कहिंदे ने स्टूडियो विच वड़िया होया वां। ओह वड़िया लफ्ज़ मैनूं ऐवें याद आया जिवें तुसीं ओह जदों मैनूं ठीक करन वास्ते ना लाया सी ते तुसीं कहा बालो अपना कंप्यूटर फिर तुसी ना दबी जांदे हो मेरा टाइम। पहला ते वेखो तुसी ओ मैं बैठा सुन रहा वा ते तुसी गाना लाता, ओ गाना जेड़ा सी दूजे स्रोतियां नूं सुणदा होगा, मैनूं ते मैनूं सुणन दा शौक भी नहीं कोई ते पर ओ फिर ढोल जिहा मेरे खब्बे कन्न च जरूर वजदा रहा।
ओ तुहाडे मैं तुहानूं दसदा तुहाडे खब्बे कन्न च क्यों वजदा सी, क्योंकि तुहाडा सज्जा कन्न चलदा नहीं, तुहाडे सज्जे च भी वजणा सी।
अच्छा अच्छा चलो ये गल हुण देखो वे 8:30 ते तुसीं मैनूं लैणा सी ते 8:30 ते बजाय 8:38 हो गए, 8 मिंट तां ये तुसीं मेरे खा ले आ ते फिर गां तुसीं मैनूं बोलण नहीं देना, आप ही बोली जाणा आ। ते हुण दसो वी मैं कहिंदी पिछली वारी ना कोई थोड़ी जिहा इशारा तुसीं मेरा ना विचार बदलता गुरुद्वारियां बारे।
अच्छा
भई गुरुद्वारे दे विच रिहायश जिहड़ी आ इन्हां मुल्कां दे विच मैं कदी इस पक्ष तों सोचिया नहीं सी।
अच्छा
ओहदे बारे आपां जे थोड़ी करोगे थोड़ी जिही होर गल।
बिलकुल
भी वाकिया ही गुरुद्वारियां पासों इन्हां मुल्कां दे विच कानून दे अनुसार सानूं देश पंजाब दे गुरुद्वारियां वांग सरावां वाला काम नहीं लैणा चाहीदा, क्योंकि इहदे विच बहुत मैं फिर बाद च सोचिया भी बहुत कॉम्प्लीकेशन्स ने, कोई तिलक पवे, कोई डर पवे, किसे नूं सट लग जावे ते फिर गुरद भाई ये तुसीं लसेंस लिया होया वा इत्थे गैस्ट रूम दा जां होटल दा ओहदे ते जुर्माना हो जावे, ओह ते तुहाडे गुरुद्वारे नूं जिंदरे लग जाण। तो माड़ी माड़ी गल सोचदा फिर माड़ी गल बहुत ही आ जांदियां। ते चलो ओह तां जो गुरु घर बनना चाहीदा, लंगर ते दीवान लगने चाहीदे ने, उस तो बाद जिहड़ियां गल्लां ओह प्रबंधक सियाणे देश दे कानूनां नूं मुख रखदिआं होइआं ओह जिहो जिहा उहनां ने असूल बणाउणगे ते उह समें सिर बणा लिआ करनगे। ते पर इह याद करन वाली रखण वाली गल जरूर हैगी है।
ताया जी तुसीं भारत मतलब इंडिया च मतलब जम्मे पले हो, श्रोमणी कमेटी च भी रहे हो, उत्थे जिहड़ी असीं भी तुहातों काफ़ी सुणिआ, देखो अपणे ਕਿੰਨੀਆਂ ਸਰਾਵਾਂ ਬਣਾਉਂਦੇ ਨੇ ਹੈ ਨਾ, ਗੁਰੂ ਘਰ ਬਣਾਉਂਦੇ ਨੇ, ਉੱਥੇ ਦੀਆਂ ਲੋੜਾਂ ਜਿਹੜੀਆਂ ਉਹ ਹੋਰ ਤਰ੍ਹਾਂ ਨੇ, ਠੀਕ ਹੈ? ਵੀ ਦੂਰੋਂ ਜਾਣਾ ਹੁੰਦਾ ਉਦੋਂ ਹੋਟਲ ਮੋਟਲ ਦਾ ਸਾਡੇ ਕਿੱਥੇ ਰਿਵਾਜ਼ ਸੀ, ਤੁਸੀਂ ਉੱਥੋਂ ਹੀ ਆ, ਕਿੰਨੇ ਕੁ ਹੋਟਲ ਸੀਗੇ ਅੰਮ੍ਰਿਤਸਰ ਤੁਸੀਂ ਦੱਸ ਸਕਦੇ ਹੋ ਸਾਨੂੰ, ਹੈ ਨਾ? ਵੀ ਜੇ ਇੰਨੀਆਂ ਸੰਗਤਾਂ ਜਾਣੀ ਆ ਤਾਂ ਉੱਥੇ ਰਹਿਣਾ ਕਿੱਥੇ ਆ ਨਾ, ਅਤੇ ਇਸ ਕਰਕੇ ਉੱਥੇ ਦੀ ਲੋੜ ਸੀਗੀ। ਤੇ ਉੱਥੇ ਕੋਈ ਜਦੋਂ ਗੁਰੂ ਘਰ ਜਾਂਦਾ ਆ ਤੇ ਕੋਈ ਲੰਗਰ ਛੱਕ ਰਿਹਾ ਆ, ਉਹ ਛੱਕ ਕੇ ਬਿਮਾਰ ਹੋ ਗਿਆ ਤੇ ਉਹ ਗੁਰਦੁਆਰੇ ਨੂੰ ਸ਼੍ਰੋਮਣੀ ਕਮੇਟੀ ਨੂੰ ਸੂ ਨਹੀਂ ਕਰਦਾ, ਕੇਸ ਨਹੀਂ ਕਰਦਾ ਉੱਤੇ। ਠੀਕ ਹੈ, ਜੇ ਕੋਈ ਉੱਥੇ ਉਹ ਤਿਲਕ ਕੇ ਡਿੱਗ ਗਿਆ ਬਾਥਰੂਮ ਦੇ ਵਿੱਚ, ਸਰੋਵਰ ਦੇ ਵਿੱਚ, ਈਵਨ ਕਿ ਸ਼ਹੀਦੀ ਵੀ ਪਾ ਗਿਆ, ਮਤਲਬ ਅਕਾਲ ਚਲਾਣਾ ਵੀ ਕਰ ਗਿਆ, ਸ਼ਹੀਦੀ ਤਾਂ ਨਹੀਂ, ਤਾਂ ਵੀ ਕੋਈ ਉੱਥੇ ਇੱਦਾਂ ਨਹੀਂ, ਉਹ ਧੰਨ ਭਾਗ ਸਮਝਦੇ ਨੇ ਆਪਣੇ ਵੀ ਅਸੀਂ ਇਹੋ ਜਿਹੇ ਜਗ੍ਹਾ ਤੇ ਆ ਕੇ ਪ੍ਰਾਣ ਤਿਆਗੇ ਨੇ। ਹੈ ਨਾ,
ਗੁਰਦੁਆਰੇ ਤੇ ਮੁਕਦਮਾ ਕਰਨਾ ਉਹੀ ਧਾਰਮਿਕ ਤੌਰ ਤੇ ਤੇ ਭਾਈਚਾਰਕ ਸਮਾਜਿਕ ਤੌਰ ਤੇ ਯਾਨੀ ਸ਼ਰਮਿੰਦਾ ਹੋਣਾ ਪੈਂਦਾ ਉਹਨੂੰ, ਇਸ ਲਈ ਕੋਈ ਨੋਟਿਸ ਨਹੀਂ।
ਹੁਣ ਇਹ ਜਿਹੜੀ ਰਵਾਇਤ ਹੈ ਟੋਟਲੀ ਬਿਲਕੁਲ ਉਲਟ ਹੈ ਇੱਥੇ ਆਸਟ੍ਰੇਲੀਆ ਦੇ ਵਿੱਚ।
ਹਾਂ ਬਿਲਕੁਲ,
ਹੈ ਨਾ, ਬਿਲਕੁਲ ਉਲਟ ਹੈ। ਸੋ ਸਾਨੂੰ ਗੁਰੂ ਸਾਹਿਬ ਵੀ ਕਹਿੰਦੇ ਨੇ ਕਿ ਜਿੱਥੇ ਵੀ ਜਿੱਦਾਂ ਦਾ ਵੀ ਹੋਵੇ ਉੱਦਾਂ ਦਾ ਐਡਜਸਟ ਕਰ ਲੈਣਾ ਚਾਹੀਦਾ। ਮੈਨੂੰ ਯਾਦ ਹੈ ਕਿ ਕਿਰਪਾਨ ਮਸਲੇ ਦੇ ਵਿੱਚ ਜਦੋਂ ਜਥੇਦਾਰ ਸਾਹਿਬ ਹਰਪ੍ਰੀਤ ਸਿੰਘ ਉਹਨਾਂ ਨੂੰ ਅਸੀਂ ਸੰਪਰਕ ਕੀਤਾ ਵੀ ਜਥੇਦਾਰ ਜੀ ਵੀ ਸਾਡੇ ਇੱਥੇ ਆਹ ਸਮੱਸਿਆ ਆ ਰਹੀ ਹੈ, ਹੈ ਨਾ, ਅਸੀਂ ਆਹ ਸੰਭਾਵੀ ਹੱਲ ਜਿਹੜਾ ਲੱਭਿਆ ਆ ਵੀ ਇੱਦਾਂ ਕਰ ਲਈਏ ਜਾਂ ਕੀ ਹੈ। ਤਾਂ ਉਹਨਾਂ ਨੇ ਬਹੁਤ ਮਤਲਬ ਡੂੰਘੀ ਗੱਲ ਸਾਨੂੰ ਆਖੀ ਅਤੇ ਸਾਡਾ ਹੌਸਲਾ ਵੀ ਬੁਲੰਦ ਹੋਇਆ ਵੀ ਦੇਖੋ ਇਹ ਤਾਂ ਸਿੱਖੀ ਦੇ ਵਿੱਚ ਪ੍ਰਮਾਣਿਤ ਹੈ ਵੀ ਜਿੱਥੇ ਲੋਕਲ ਸੰਗਤ, ਅਗਰ ਉੱਥੇ ਸੰਗਤ ਦੇ ਵਿੱਚੋਂ 5 ਸਿੰਘ ਜਿਹੜੇ ਚੁਣ ਕੇ ਉਹ ਉਸ ਵੇਲੇ ਦੇ ਮੌਕੇ 'ਤੇ ਕੋਈ ਫੈਸਲਾ ਕਰ ਲੈਣ ਤਾਂ ਉਹ ਮਨਜ਼ੂਰ ਹੋਣਾ ਚਾਹੀਦਾ।
ਠੀਕ ਹੈ।
ਸੋ ਅਗਰ ਅਸੀਂ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਅਸੀਂ ਇੰਡੀਆ ਦੀ ਕਾਪੀ ਕਰੀਏ, ਆਪਾਂ ਅਕੋਮੋਡੇਸ਼ਨ ਬਣਾਈਏ ਕਿ ਹੁਣ ਦੇਖੋ ਸਕੂਲ ਹੋਲੀਡੇਜ਼ ਚੱਲ ਰਹੀਆਂ ਨੇ, ਇੰਨੇ ਸੰਗਤ ਆ ਰਹੀ ਆ ਬ੍ਰਿਸਬੇਨ ਤੋਂ, ਸਿਡਨੀ ਤੋਂ ਇੱਥੇ, ਵੀ ਜੇ ਉਹ ਸਾਰੀ ਅਕੋਮੋਡੇਸ਼ਨ ਦੇਣ ਲੱਗੀਏ ਤਾਂ ਮਿਲਣੀ ਨਹੀਂ ਹੈਗੀ ਅਕੋਮੋਡੇਸ਼ਨ, ਤਾਂ ਗੁਰੂ ਘਰ ਫਿਰ ਉੱਥੇ ਲੜਾਈ ਦਾ ਘਰ। ਸੋ ਤਾਇਆ ਜੀ, ਫਿਰ ਤੁਸੀਂ ਇਸ ਨਾਲ ਸਹਿਮਤ ਹੋ ਕਿ ਆਪਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ?
ਇਹ ਮਤਲਬ ਵੀ ਵਿਚਾਰ ਕਰਨ ਵਾਲੀ ਉਸ ਵੇਲੇ ਪ੍ਰਬੰਧਕ ਵਿਚਾਰ ਕਰਨ ਵੀ ਕੀ ਹੁਣ ਇੱਥੇ ਤੁਹਾਡੀ ਪ੍ਰੋੜਤਾ ਵਜੋਂ ਹੀ ਕੁਝ ਸਾਲ ਹੋਏ ਆ ਇੱਥੇ ਆਪਣਾ ਗੁਰਦੁਆਰੇ ਜਿਹੜੇ ਮੈਂ ਜਾਣਾ ਆ ਹੁਣ ਗਲੈਨਵੁੱਡ ਹੋ ਗਿਆ, ਗੁਰਦੁਆਰਾ ਸਿੱਖ ਸੈਂਟਰ ਗਲੈਨਵੁੱਡ ਪਹਿਲਾਂ ਪਾਰਕ ਲਈ ਸੀ, ਇੱਥੇ ਕਿਸੇ ਨਾਮ ਸਿੱਖ ਲੇਡੀ ਨੇ ਗੁਰਦੁਆਰੇ ਨੂੰ ਸੂ ਕੀਤਾ ਆ, ਪਤਾ ਨੀ
ਕਿ
ਉਹ ਕਹਿੰਦੇ ਨੇ ਵੀ ਕੁਝ ਲੱਖ ਡਾਲਰ ਗੁਰਦੁਆਰੇ ਨੇ ਭਰਿਆ ਵਾ ਕੰਪਨਸੇਸ਼ਨ ਦਾ, ਤੇ ਜਾਂ ਪਤਾ ਨੀ ਕੀ ਕੀਤਾ, ਮੈਨੂੰ ਤਾਂ ਨੀ ਕੋਈ ਦੱਸਦੇ, ਤੇ ਮੈਨੂੰ ਤਾਂ ਹਰ ਕਮੇਟੀ ਆਪਣਾ ਵਿਰੋਧੀ ਸਮਝਦੀ ਆ।
ਉਹਨਾਂ ਨੂੰ ਇਹ ਡਰ ਹੈ ਵੀ ਇਹਨਾਂ ਨੇ ਮੀਡੀਆ 'ਚ ਦੱਸ ਦੇਣਾ, ਤਾਇਆ ਜੀ ਸਵੇਰੇ ਹਰਮਨ ਰੇਡੀਓ ਹੁੰਦੇ, ਦੁਪਹਿਰ ਨੂੰ ਕਨੇਡਾ ਦੇ ਰੇਡੀਓ 'ਤੇ ਹੁੰਦੇ ਆ, ਸ਼ਾਮ ਨੂੰ ਅਮਰੀਕਾ ਦੇ ਰੇਡੀਓ 'ਤੇ ਹੁੰਦੇ ਆ, ਟੀਵੀ 'ਤੇ ਹੁੰਦੇ ਆ, ਅਤੇ ਇਹਨਾਂ ਨੇ ਇੱਕ
ਮੇਰੇ ਲਈ ਤਾਂ ਤਕਰੀਬਨ ਸਾਰੇ ਸਿਡਨੀ ਦੇ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕ ਇਉਂ ਹੀ ਆ ਮੇਰੇ ਵਾਸਤੇ, ਨੱਥਾ ਸਿੰਘ ਐਂਡ ਪ੍ਰੇਮ ਸਿੰਘ ਵਨ ਐਂਡ ਦੀ ਸੇਮ
ਥਿੰਗ,
ਮੇਰੇ ਪ੍ਰੇਮੀ।
ਹਾਂਜੀ ਹਾਂਜੀ, ਨਹੀਂ ਉਹ ਆਪਾਂ ਇਹ ਗੱਲ ਕਰਦੇ, ਦੇਖੋ ਜਿਹੜੀਆਂ ਸਹੂਲਤਾਂ ਨੇ ਉਹ ਗੁਰੂ ਦੇ, ਹੁਣ ਤਾਇਆ ਜੀ ਥੋੜ੍ਹਾ ਜਿਹਾ ਆਪਾਂ ਇਹ ਵੀ ਦੱਸੋ ਕਿ ਇੱਦਾਂ ਤਾਂ ਫਿਰ ਸਿੱਖੀ ਦੇ ਵਿੱਚ ਰਹਿਣ ਨੂੰ ਥਾਂ ਸਿੱਖਾਂ ਨੂੰ, ਹੈ ਨਾ, ਇਹ ਵੀ ਚਲੋ ਕਹਿੰਦੇ ਆ ਆਪਾਂ, ਗੁਰੂ ਸਾਹਿਬ ਨੇ ਵੀ ਦਿੱਤੇ ਆ ਐਸੀ ਗੱਲ ਨਹੀਂ, ਹੈ ਨਾ, ਅਤੇ ਫਿਰ ਗੁਰੂ ਸਾਹਿਬ ਨੇ ਤਾਂ ਦਵਾਖਾਨੇ ਵੀ ਚਲਾਏ ਨੇ। ਹੁਣ ਅੱਜ ਮੰਨ ਲਓ ਇੱਥੇ ਅਸੀਂ ਦੇਸੀ ਦਵਾਈਆਂ ਦੇਣ ਲੱਗ ਪਏ, ਕੱਲ੍ਹ ਨੂੰ ਕੋਈ ਬਿਮਾਰ ਹੋ ਜਾਵੇ ਉਹ ਤਾਂ ਗੁਰਦੁਆਰਾ ਅੰਦਰ ਕਰ ਦੂਗੇ ਸਾਰੀ ਕਮੇਟੀ ਨੂੰ, ਹੈ ਨਾ, ਅਤੇ ਤੁਸੀਂ ਦੱਸੋਗੇ ਮਾੜਾ ਜਿਹਾ ਦਵਾਈਆਂ ਦਾ ਕਿ ਮੇਰੇ ਖਿਆਲ ਪੰਜਵੇਂ ਪਾਤਸ਼ਾਹ ਨੇ ਵੀ ਕਾਫ਼ੀ ਰਾਹਤ ਦਿੱਤੀ ਸੀ ਅਤੇ
ਨਹੀਂ ਉਹ ਤਾਂ ਇਹ ਹੈ ਵੀ ਪਹਿਲਾਂ ਵੀ ਜਿਵੇਂ ਮਹੰਤ ਸੰਤ ਦੇ ਗੁਰਦੁਆਰਿਆਂ ਦੇ ਪ੍ਰਬੰਧ ਹੁੰਦੇ ਸੀਗੇ,
ਹਾਂਜੀ,
ਆਪਣਾ ਉਦਾਸੀ ਹੋਏ ਜਾਂ ਨਿਰਮਲੇ ਹੋਏ, ਉਹ ਧਰਮ ਪ੍ਰਚਾਰ ਦੇ ਨਾਲ ਨਾਲ ਗੁਰਦੁਆਰੇ ਦੀ ਸੇਵਾ ਕਰਨ ਦੇ ਨਾਲ ਨਾਲ ਦਵਾਈ ਬੂਟੀ ਵੀ ਕਰਿਆ ਕਰਦੇ ਸਨ। ਤੇ ਪੁਰਾਣੇ ਸਮੇਂ ਦੇ ਵਿੱਚ ਸਮਝ ਲਓ ਵੀ ਮੇਰੇ ਤੋਂ ਪਹਿਲੀ ਪੀੜ੍ਹੀ ਵੇਲੇ ਤੇ ਵੈਦ ਕਵੀ ਰਾਜ ਫਲਾਨਾ ਸਿੰਘ, ਮਤਲਬ ਨਾਲ ਉਹ ਵੈਦ ਵੀ ਹੁੰਦੇ ਨੇ, ਕਵੀ ਕਵੀ ਮੀਨਸ ਵਿਦਵਾਨ, ਹਾਂਜੀ, ਤੇ ਇਹਦੇ ਵਿਦਿਆ ਦਾ ਤੇ ਦਵਾਈਆਂ ਦਾ ਇੱਕੋ ਹੀ ਬੰਦਾ ਹੀ ਕਰਦਾ ਹੁੰਦਾ ਸੀ। ਸੋ ਹਸਪਤਾਲ ਤੇ ਹੈਗੇ ਗੁਰੂ ਸਾਹਿਬ ਵੇਲੇ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਰਾਜ ਸਾਹਿਬ ਵੇਲੇ ਦਾ ਤੇ ਇੰਨਾ ਪ੍ਰਸਿੱਧ ਦਵਾਖਾਨਾ ਸੀ ਵੀ ਆਪਣਾ ਔਰੰਗਜ਼ੇਬ ਦਾ ਵੱਡਾ ਭਰਾ ਆਪਣਾ ਸ਼ਾਹਜਹਾਨ ਦਾ ਪੁੱਤਰ, ਉਹ ਔਰੰਗਜ਼ੇਬ ਦੀ ਸ਼ਰਾਰਤ ਨਾਲ ਕੋਈ ਇਹੋ ਜਿਹੀ ਬਿਮਾਰੀ ਆਈ ਸੀ ਵੀ ਕਿਸੇ ਵੈਦ ਹਕੀਮ ਤੋਂ ਨਹੀਂ ਆਰਾਮ ਹੋਇਆ, ਤੇ ਉਹ ਫਿਰ ਦਵਾਈ ਗੁਰੂ ਹਰਰਾਜ ਸਾਹਿਬ ਦੇ ਦਵਾਖਾਨੇ ਵਿੱਚੋਂ ਗਈ ਜਿਹਦੇ ਨਾਲ ਉਹਦਾ ਬਚਾਅ ਹੋਇਆ। ਸੁਣਿਆ ਵੀ ਸ਼ੇਰ ਦੀ ਮੁੱਛ ਦਾ ਵਾਲ ਉਹਨੂੰ ਖਵਾਤਾ ਸੀ ਜਾਂ ਲਾਂਗੜੀ ਨਾਲ ਮਿਲ ਕੇ ਜਾਂ ਕੋਈ ਇਹੋ ਜਿਹਾ ਕੋਈ ਗੱਲ ਇਤਿਹਾਸ ਵਿੱਚ ਜ਼ਿਕਰ ਆਉਂਦਾ ਆ। ਲੈ ਉਹਦਾ ਹੁਣ ਮੈਨੂੰ ਲੈ ਉਹ ਬੜਾ ਉਧਾਰ ਵਿਚਾਰਾਂ ਦਾ ਸੀ ਜਿਹਨੂੰ ਫਿਰ ਸਾਰੇ ਟੱਬਰ ਨੂੰ ਸਾਰੇ ਭਰਾਵਾਂ ਨੂੰ ਕਤਲ ਕਰਕੇ ਦਾਰਾ ਸ਼ਕੋ ਤੇ ਸਿਕੰਦਰ ਸ਼ਕੋ ਦੇ ਪੁੱਤ ਦਾ ਨਾਂ ਸੀ, ਦੋਵਾਂ ਨੂੰ ਵੀ ਭਰਾ ਭਤੀਜੇ ਨੂੰ ਕਤਲ ਕੀਤਾ, ਮੁਰਾਦ ਨੂੰ ਵੀ ਕਤਲ ਕੀਤਾ, ਭੈਣ ਤੇ ਪਿਓ ਨੂੰ ਕੈਦ ਵਿੱਚ ਪਾਇਆ ਤੇ ਤਖ਼ਤ ਤੇ ਬੈਠਾ। ਸੋ ਇਤਿਹਾਸ ਸਾਨੂੰ ਦੱਸਦਾ ਹੈ ਕਿ ਗੁਰੂ ਸਾਹਿਬ ਵੇਲੇ ਆਤਮਾ ਦਾ ਇਲਾਜ, ਆਤਮਾ ਦੀ ਭੁੱਖ ਜਿਹੜੀ ਹੈ ਉਹਦੇ ਲਈ ਗੁਰਬਾਣੀ, ਗੁਰੂ ਦਾ ਉਪਦੇਸ਼, ਸਰੀਰ ਦੀ ਭੁੱਖ ਦੂਰ ਕਰਨ ਵਾਸਤੇ ਲੰਗਰ ਤੇ ਸਰੀਰ ਦਾ ਰੋਗ ਦੂਰ ਕਰਨ ਵਾਸਤੇ ਦੁਆ ਖਾਣੇ ਰਹੇ ਆ। ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਗੁਰਦੁਆਰੇ ਨੇ ਜਿਨ੍ਹਾਂ ਦੇ ਨਾਲ ਹਸਪਤਾਲ ਵੀ ਚੱਲਦੇ ਨੇ।
ਤਾਂ ਜੀ ਸਤਿਗੁਰੂ ਰਾਮਦਾਸ, ਮੈਂ ਰੋਪੜ ਗੁਰਦੁਆਰਾ ਸਾਹਿਬ ਗਿਆ ਤੇ ਉੱਥੇ ਹਸਪਤਾਲ ਤਾਂ ਨਹੀਂ ਚਲਾਉਂਦੇ ਉਹਨਾਂ ਨੇ, ਤੇ ਉੱਥੇ ਉਹਨਾਂ ਨੇ ਫਾਰਮੇਸੀ ਚਲਾਈ ਹੋਈ ਆ ਨਾਲ, ਕਿ ਦਵਾਈਆਂ ਜਿਹੜੀਆਂ ਬਹੁਤ ਸਸਤੀਆਂ ਮਤਲਬ ਚਲਾਉਂਦੇ ਨੇ। ਫਾਰਮੇਸੀ ਦਾ ਲਾਇਸੈਂਸ ਲਿਆ ਹੋਇਆ, ਉਹਨੀ ਬੰਦੇ ਆਪਣੇ ਫਾਰਮੇਸਿਸਟ ਰੱਖੇ ਹੋਏ ਨੇ ਗੁਰੂ ਘਰ ਦੇ, ਮਤਲਬ ਜਿੱਥੇ ਜੋੜੇ ਘਰ ਹੁੰਦੇ ਨਾ, ਜੋੜੇ ਘਰ ਦੇ ਨਾਲ ਹੀ ਫਾਰਮੇਸੀ ਹੈ। ਤੇ ਉੱਥੋਂ ਲੋਕ ਮਤਲਬ ਬਹੁਤ ਸਸਤੀਆਂ ਜਿਹੜੀਆਂ ਓਰਿਜਨਲ ਦਵਾਈਆਂ ਲੈਣ ਆਉਂਦੇ ਨੇ, ਤੇ ਇਹ ਹੁੰਦਾ ਦਵਾਖਾਨਾ ਹਨਾ। ਪਰ ਆਪਾਂ ਵੀ ਇੱਥੇ ਆਸਟ੍ਰੇਲੀਆ 'ਚ ਵੀ ਚਲਾ ਸਕਦੇ ਹਾਂ, ਪਰ ਗੱਲ ਇਹ ਆ ਵੀ ਉਹ ਕਿੰਨਾ ਕੁ ਵਾਇਬਲ ਹੋਊਗਾ, ਕਿੰਨਾ ਕੁ ਸਾਥ, ਕਿਉਂਕਿ ਥਾਂ ਥਾਂ ਤਾਂ ਫਾਰਮੇਸੀਆਂ ਖੁੱਲੀਆਂ ਹੋਈਆਂ ਇੱਥੇ।
ਉਹ ਪਹਿਲਾਂ ਆਪਾਂ ਗੁਰਦੁਆਰਾ ਬਣੇ ਤੇ ਗੁਰਦੁਆਰੇ ਦੇ ਨਾਲ ਪੰਜਾਬੀ ਸਕੂਲ ਬਣੇ, ਉਹ ਹਸਪਤਾਲ ਫੇਰ ਵੇਖਿਆ ਜਾਊਗਾ। ਉਸ ਹਸਪਤਾਲ ਤੇ ਸਰਾਵਾਂ ਬਾਅਦ ਦਾ ਕੰਮ ਹੈ,
ਬਾਅਦ ਦੇ ਕੰਮ।
ਆਪਣਾ ਦੇਸ਼ ਦੇ ਕਾਨੂੰਨ ਦੇ ਅਧੀਨ ਜੇ ਸਾਡੇ ਕੋਲ ਵਸੀਲੇ ਹੈ ਅਸੀਂ ਚਲਾ ਸਕਦੇ। ਹੁਣ ਮੈਂ ਕਹਿੰਦਾ ਓਲਡ ਪੀਪਲ ਹੋਮ ਸਾਨੂੰ ਚਲਾਉਣਾ ਚਾਹੀਦਾ, ਤੇ ਗੁਰਦੁਆਰਿਆਂ ਤੋਂ ਬਿਨਾਂ, ਗੁਰਸਹਾਇਤਾ ਤੋਂ, ਅਗਵਾਈ ਤੋਂ ਬਿਨਾਂ ਉਹ ਬਣ ਨਹੀਂ ਸਕਦਾ, ਕਿਉਂਕਿ ਵੱਡਾ ਪ੍ਰੋਜੈਕਟ ਆ। ਤੇ ਗੁਰਦੁਆਰਿਆਂ ਤੇ ਕਾਬਜ ਕੰਪੈਰੇਟਿਵਲੀ ਉਹ ਲੋਕ ਨੇ ਜਿਹੜੇ ਅਜੇ ਯੰਗ ਨੇ, ਕੰਪੈਰੇਟਿਵਲੀ ਯੰਗ ਨੇ, ਉਹਨਾਂ ਨੂੰ ਆਪਣਾ ਅੱਗਾ ਨਹੀਂ ਅਜੇ ਦੀਦਾ, ਉਹ ਇਹਨਾਂ ਕੰਮਾਂ ਬਾਰੇ ਨਹੀਂ ਸੋਚਦੇ, ਇਹਨੇ ਨਾ ਉਹਨਾਂ ਕੋਲ ਵਿਹਲ ਆ, ਕਿਉਂਕਿ ਫਸਟ ਜਨਰੇਸ਼ਨ ਆਏ ਆ, ਉਹਨਾਂ ਨੇ ਪਰਿਵਾਰ ਨੂੰ ਚਲਾਉਣ ਲਈ ਆਪਣੇ ਕੰਮ ਵੱਲ ਵੀ ਧਿਆਨ ਦੇਣਾ ਹੈ। ਫਿਰ ਗੁਰਦੁਆਰਿਆਂ ਦੇ ਵਿੱਚ ਵੀ ਆ ਕੇ ਉਹਨਾਂ ਨੇ ਪਹਿਲਾਂ ਇਲੈਕਸ਼ਨ ਲੜਨ ਵਾਸਤੇ ਕਿੰਨੇ ਵਿਚਾਰਿਆਂ ਦੇ ਯਤਨ ਕਰਨੇ ਆ, ਜਾ ਕੇ ਗੋਡੀਆਂ ਹੱਥ ਲਾਉਣਾ ਆ, ਪੈਰਾਂ 'ਚ ਬਹਿਣਾ ਆ, ਸ਼ਰਾਬ ਪਾਰਟੀਆਂ ਕਰਨੀਆਂ ਆ, ਜਾਤ ਬਰਾਦਰੀ ਦਾ, ਰਿਸ਼ਤੇਦਾਰੀ ਦਾ, ਮਿੱਤਰਤਾ ਦਾ ਭਾਗ ਪਾ ਕੇ ਇਲੈਕਸ਼ਨ ਲੜ ਕੇ ਮਸਾਂ ਤੇ ਉਹਨਾਂ ਗੁਰਦੁਆਰਾ ਦੇ ਕਾਬਜ ਹੋਣ, ਜਿੱਤਣਾ, ਜਿੱਤ ਪ੍ਰਾਪਤ ਕਰਨੀ ਆ। ਤੇ ਫਿਰ ਜੇ ਫਿਰ ਵੀ ਉਹ ਕੰਮ ਹੀ ਉਹ ਘਰ ਦਾ ਕੰਮ ਕਿਹੜੇ ਵੇਲੇ ਕਰਨਗੇ, ਤੇ ਉਹ ਓਲਡ ਪੀਪਲ ਬੁੱਢਿਆਂ ਵਾਸਤੇ ਸੋ ਕਿੱਥੋਂ ਤੱਕ ਸੋਚਣਗੇ। ਸੋ ਚਲੋ, ਮੈਂ ਕੁਝ ਸਾਲ ਪਹਿਲਾਂ ਇਹਦੇ ਬਾਰੇ ਇੱਕ ਲੇਖ ਲਿਖਿਆ ਸੀਗਾ, ਤੇ ਉਹਦਾ ਬੜਾ ਪਬਲਿਕ ਵੱਲੋਂ ਬੜਾ ਰਿਸਪੋਂਸ ਆਇਆ ਸੀ, ਤਿੰਨ ਚਾਰ ਵਿਅਕਤੀਆਂ ਵੱਲੋਂ ਤੇ ਅਜਿਹੀ ਆਈ ਪਈ, ਅਸੀਂ ਉਸ ਬਣਨ ਵਾਲੇ ਓਲਡ ਪੀਪਲ ਹੋਮ ਦੇ ਵਿੱਚ ਆਪਣੇ ਖਰਚੇ ਤੇ ਪੂਰਾ ਸੈੱਟ ਬਣਾ ਦੇਵਾਂਗੇ, ਜੇ ਸਾਨੂੰ ਲੋੜ ਪਈ ਕਿਤੇ ਪਿਛਲੇ ਉਮਰ 'ਚ ਆਣ ਕੇ, ਤੇ ਅਸੀਂ ਉਹ ਵਰਤ ਲਵਾਂਗੇ, ਨਹੀਂ ਤੇ ਉਹ ਸਾਡੇ ਔਲਾਦ ਦੀ ਜਾਂ ਕਿਸੇ ਦੀ ਵਾਕ ਮਲਕੀਤ ਨਹੀਂ ਹੋਏਗੀ, ਉਹ ਉਹਦਾ ਹਿੱਸਾ ਹੀ ਹੋਏਗਾ। ਤੇ ਪਰ ਉਸ ਵੇਲੇ ਵੀ ਪ੍ਰਬੰਧਕ, ਇਹ ਇੱਕ ਪ੍ਰਬੰਧਕ ਵੱਲੋਂ ਸਗੋਂ ਬੜੀਆਂ ਦਲੀਲਾਂ ਦੇ ਨਾਲ ਉਹਦੀ ਵਿਰੋਧਤਾ ਕੀਤੀ ਗਈ। ਚਲੋ, ਗੁਰੂ ਭਲੀ ਕਰੇ। ਤੇ ਇੱਕ ਮੈਨੂੰ ਗੱਲ ਭੁੱਲ ਗਈ, ਉਹ 'ਚ ਪਿੱਛੇ ਜੇ ਰੌਲਾ ਪਿਆ ਸੀ ਪਰਥ ਵਿੱਚ, ਕੋਈ ਗੁਰਬਾਣੀ ਦਾ ਅਪਮਾਨ ਕਰਨ ਦਾ ਕਿਸੇ ਨੇ ਕੋਝਾ ਯਤਨ ਕੀਤਾ, ਤੇ ਕਹਿੰਦੇ ਸੀ ਉਹ ਬੰਦਾ ਫੜਿਆ ਗਿਆ। ਪਰ ਜਿਹੜੀ ਆਪਣੀ ਗੱਲ ਹੋਈ, ਉਹ ਲੱਗਦਾ ਹੈ ਵੀ ਉਹਦੀ ਫੋਟੋ ਐਂ ਸੀ ਵੀ ਜਿਵੇਂ ਕਿ ਉਹ ਲੇਡੀ ਹੁੰਦੀ ਆ, ਕੋਈ ਕੱਪੜਿਆਂ ਤੋਂ ਕੋਈ ਗੱਲ ਹੋਈ ਹੋ, ਪਰ ਜਿਵੇਂ ਉਹ ਕਹਿੰਦੇ ਵੀ ਬੰਦਾ ਫੜਿਆ ਗਿਆ, ਤੇ ਉਹ ਬੰਦਾ ਕੌਣ ਹੈ ਸਾਨੂੰ ਸਮਾਂ ਆਉਣ ਤੇ ਦੱਸਾਂਗੇ, ਪਰ ਸਾਨੂੰ ਉਹ ਪਤਾ ਨਹੀਂ ਵੀ ਕੀ ਹੋਇਆ ਉਹਦਾ, ਮੁੜ ਕੇ ਕੋਈ ਉਹਨੂੰ ਸਜ਼ਾ ਹੋਈ, ਬੰਦਾ ਕੌਣ ਸੀ, ਸਹੀ ਸੀ ਜਾਂ ਗਲਤ ਵੀ ਫੜਿਆ ਜਾ ਸਕਦਾ, ਤੁਹਾਨੂੰ ਜੇ ਪਤਾ ਹੋਵੇ ਤੇ ਦੱਸਿਓ ਮੈਨੂੰ ਵੀ।
ਹਾਂਜੀ, ਦੱਸ ਦਿੰਦੇ ਹਾਂ ਜੀ, ਇਹ ਤਾਂ ਵੈਸੇ ਬਹੁਤਾ ਪਬਲਿਕਲੀ ਇਹਨੂੰ ਉਛਾਲਿਆ ਨਹੀਂ ਗਿਆ, ਕੁਛ ਤਬਕੇ ਨੇ ਇਹਨੂੰ ਪੋਲੀਟੀਕਲ ਬਣਾਉਣ ਦੀ ਕੋਸ਼ਿਸ਼ ਕੀਤੀ, ਆਪਣੀ ਲੀਡਰੀਆਂ 'ਚ ਮਕਾਉਣ ਦੀ ਕੋਸ਼ਿਸ਼ ਕੀਤੀ, ਕਈਆਂ ਨੇ ਗੁਰਦੁਆਰੇ ਦੀਆਂ ਕਮੇਟੀਆਂ 'ਤੇ ਨਜ਼ਲਾ ਝਾੜਨ ਦੇ ਵੀ ਵਰਤਿਆ ਇਸ ਚੀਜ਼ ਨੂੰ, ਹਾਲਾਂਕਿ ਗੁਰਦੁਆਰੇ ਦੀਆਂ ਕਮੇਟੀਆਂ ਦਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਸੀਗਾ, ਉਹ ਬੇਅਦਬੀ ਹੋਰ ਪਾਸੇ ਹੋਈ, ਉਹਦਾ ਵੀ ਤੁਹਾਨੂੰ ਕਾਰਨ ਦੱਸਦੇ ਹਾਂ। ਉਹ ਅਸਲ ਦੇ ਵਿੱਚ ਇੱਕ ਪਾਕਿਸਤਾਨੀ ਨੌਜਵਾਨ ਸੀ, 20 ਸਾਲ ਦਾ, ਮੁਸਲਿਮ ਬੈਕਗਰਾਊਂਡ 'ਚੋਂ ਸੀਗਾ, ਅਤੇ ਉਸਨੂੰ ਗ੍ਰਿਫਤਾਰ ਕਰਕੇ ਉਹਨੂੰ ਚੱਕ ਕੇ ਅੰਦਰ ਦੇ ਦਿੱਤਾ ਗਿਆ, ਅਤੇ ਉਸਨੂੰ ਫਿਰ ਉਹਦੀ ਜ਼ਮਾਨਤ ਹੋਈ। ਉਹ ਤੋਂ ਬਾਅਦ ਜ਼ਮਾਨਤ ਬੜੀ ਸਖ਼ਤ ਹੋਈ ਹੈ, ਉੱਤੇ ਕਰਫਿਊ ਲਾਇਆ ਗਿਆ ਰਾਤ ਨੂੰ 6 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ, ਅਤੇ ਹਾਂ, ਅਤੇ 2 ਟਾਈਮ ਉਹਨੂੰ ਹਾਜ਼ਰੀਆਂ ਥਾਣੇ ਦੇ ਵਿੱਚ, ਅਤੇ ਬਹੁਤ ਸਖ਼ਤ, ਮਤਲਬ ਹੁਣ ਉਹਨੂੰ ਜੇਲ੍ਹ ਵੀ ਹੋਏਗੀ, ਪਤਾ ਨਹੀਂ ਕਿੰਨੀ ਹੋਏਗੀ, ਉਹ ਹੁਣ ਆਉਣ ਵਾਲਾ ਟਾਈਮ ਦੱਸੇਗਾ, ਪਰ ਉਹਦੀਆਂ ਹੀਲਾਂ ਕਢਾ ਦੇਣਗੇ, ਮਤਲਬ ਕਿਉਂਕਿ ਜੇਲ੍ਹ ਹੋਣੀ ਇੱਕ ਵੱਖਰੀ ਚੀਜ਼ ਹੈ, ਪਰ ਰੋਜ਼ ਹਾਜ਼ਰੀਆਂ ਦੋ ਟਾਈਮ ਲਾਣੀਆਂ, ਕਰਫਿਊ ਲੱਗਣਾ, ਉਹ ਜੇਲ੍ਹ ਨਾਲੋਂ ਵੀ ਬੱਤਰ ਕੰਮ ਹੁੰਦਾ ਆ, ਬੰਦਾ ਕੁਛ ਨਹੀਂ ਕਰਨ ਜੋਗਾ ਹੁੰਦਾ। ਤੇ ਉਹ
ਸਿਆਣੇ ਇੱਥੋਂ ਦੀ ਸਰਕਾਰ ਸਿਆਣੀ ਆ।
ਹਾਂਜੀ, ਹੁਣ ਹੁਣ ਗੱਲ ਇਹ ਹੈ, ਉਹਨਾਂ ਨੇ ਇਹ ਗੱਲ ਨਸ਼ਰ ਵੀ ਨਹੀਂ ਕੀਤੀ, ਕਿਉਂਕਿ ਇਹਦੇ ਨਾਲ ਜਿਹੜਾ ਭਾਈਚਾਰਕ ਪ੍ਰੇਮ ਭਾਵਨਾ, ਦੂਸ਼ਣਬਾਜ਼ੀ ਇੱਕ ਦੂਜੇ ਦੀਆਂ ਕੌਮਾਂ 'ਤੇ ਲੱਗਦੀ ਹੈ, ਔਰ ਇਹ ਜਿਹੜੀ ਬੇਅਦਬੀ ਹੈ ਨਿਕਲੀ ਵੀ ਦੂਸ਼ਣਬਾਜ਼ੀ 'ਚੋਂ ਹੈ, ਇਹ ਵੀ ਪਤਾ ਲੱਗਾ ਆ ਕਿ ਉਹ ਜਿਹੜਾ ਨੌਜਵਾਨ ਸੀਗਾ ਉਹਨੇ ਕੁਰਾਨ ਦੀ ਬੇਅਦਬੀ ਦਾ ਬਦਲਾ ਲੈਣ ਵਾਸਤੇ ਸਾਡੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ, ਕਿਉਂਕਿ ਸਾਡੇ ਕੁਛ ਮੂਰਖਾਂ ਨੇ ਦੋ ਤਿੰਨ ਸਾਲ ਤੋਂ ਜਰਮਨ ਦੇ ਵਿੱਚ, ਯੂਰਪ ਦੇ ਵਿੱਚ ਕੁਰਾਨ ਨੂੰ ਠੁੱਡਾ ਮਾਰੀਆਂ, ਉਹਦੇ ਵੀਡੀਓ ਸਾਹਮਣੇ ਆਏ ਆ, ਤੇ ਹਾਂ ਉਹਦੀ ਬੇਅਦਬੀ ਕੀਤੀ ਹੈ, ਤੇ ਉਹਨੇ ਉਦਾਂ ਹੀ ਬਿਲਕੁਲ ਸੇਮ ਕਾਪੀ ਸਾਡੇ ਗੁਟਕਾ ਸਾਹਿਬ ਨੇ ਕੀਤੀ, ਉਹਨੇ ਐਮਾਜ਼ਨ ਤੋਂ ਗੁਟਕਾ ਸਾਹਿਬ ਲਿਆ, ਗੁਟਕਾ ਸਾਹਿਬ ਲੈ ਕੇ ਤਾਂ ਉਹਨੇ ਠੁੱਡਾ ਮਾਰ ਕੇ ਵੀਡੀਓ ਪਾਇਆ, ਔਰ ਉਹ ਨਾਮ ਵੀ ਲਿਖਿਆ ਫਲਾਨੇ ਬੰਦੇ ਦਾ ਵੀ ਆਹ ਤੇਰੇ ਵਾਸਤੇ ਆ, ਕਿਉਂਕਿ ਤੈਂ ਕੁਰਾਨ ਦੀ ਬੇਅਦਬੀ ਕੀਤੀ ਸੀ। ਤੇ
ਉਹ ਹਾਂ ਸਮਝ ਗਏ, ਹਾਂਜੀ ਚਲੋ ਦੱਸ ਲਓ ਪੂਰੀ ਗੱਲ।
ਹਾਂਜੀ ਹਾਂਜੀ, ਇਹ ਮਤਲਬ ਇਹ ਕਾਰਨ ਨਿਕਲੇ ਨੇ ਉਹਦੇ ਵਿੱਚ, ਤਾਂ ਇਸ ਕਰਕੇ ਹੁਣ ਦੇਖੋ ਕਹਿੰਦੇ ਵੀ ਝੱਗਾ ਚੱਕਿਆ ਢਿੱਡ ਆਪਣਾ ਹੀ ਨੰਗਾ ਹੁੰਦਾ, ਤੇ ਉਹ ਲੋੜ ਕੀ ਪੈ ਗਈ ਸਾਡੇ ਇੱਥੇ 150, ਮੈਂ ਸਾਰੀ ਇਨਫੋਰਮੇਸ਼ਨ ਕੱਢੀ ਹੈ ਥੋੜ੍ਹੀ ਹੋਰ ਵੀ, ਅਸੀਂ ਖੁਲਾਸੇ ਵੀ ਕਰਾਂਗੇ ਕਿ 150 ਨੌਜਵਾਨਾਂ ਦਾ ਇੱਕ ਟੋਲਾ ਆ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਵਿੱਚ।
ਅੱਛਾ,
ਜਿਹੜਾ ਕਿ ਉਹਨਾਂ ਦਾ ਕੰਮ ਸਿਰਫ ਬੈਂਸਣਾ ਹੈ ਬਾਕੀ ਧਰਮਾਂ ਦੇ ਨਾਲ ਜਾ ਕੇ। ਹਾਂ, ਤੇ ਉਹਦੇ ਵਿੱਚੋਂ ਇਹ ਚੀਜ਼ਾਂ ਨਿਕਲ ਰਹੀਆਂ ਆ, ਉਹਨਾਂ ਨੂੰ ਕਿਸੇ ਨੇ ਹਥਿਆਰ ਨਹੀਂ ਦਿੱਤਾ ਆ, ਉਹ ਆਪਣੇ ਆਪ ਉਹਨਾਂ ਦੇ ਗਰੁੱਪ ਬਣੇ ਹੋਏ ਆ, ਅਤੇ ਉਹ ਜਾ ਕੇ ਇਸਲਾਮਿਕ ਤਾਂ ਭਾਈਚਾਰੇ ਨਾਲ ਵੀ ਬਹਿਸਦੇ ਨੇ, ਉਹ ਹਿੰਦੂ ਭਾਈਚਾਰੇ ਨਾਲ ਵੀ ਬਹਿਸਦੇ ਨੇ, ਅਤੇ ਉਹ ਬਹਿਸ ਦੇ ਵਿੱਚੋਂ ਇੱਕ ਤਾਂ ਹੁੰਦੀ ਗੋਸ਼ਟ ਕਰਨੀ ਬਾਬੇ ਨਾਨਕ ਮੰਗਰ, ਜਾਂ ਮੰਨ ਜਾਓ ਜਾਂ ਮਨਾ ਲਓ, ਇੱਕ ਹੁੰਦੀ ਹੈ ਬਹਿਸ ਕਰਨੀ ਵੀ ਸਾਡਾ ਵੱਡਾ ਸਾਡਾ ਵੱਡਾ, ਅਤੇ ਉਹ ਮੂਹਰਿਓਂ ਜਿਨ੍ਹਾਂ ਨਾਲ ਬਹਿਸ ਕਰਦੇ ਨੇ ਉਹ ਵੀ ਉੱਦਾਂ ਦੇ ਹੀ ਨੇ, ਹੈ ਨਾ। ਸੋ ਇਸ ਕਰਕੇ ਮੈਂ ਇੱਕ ਦੋ ਨੂੰ ਤਾਂ ਦਬਕਿਆ ਵੀ ਤੁਸੀਂ ਇਹ ਕੰਮ ਛੱਡੋ, ਇਹ ਆਪਾਂ ਨੂੰ ਲੋੜ ਹੀ ਨਹੀਂ ਹੈਗੀ, ਸਾਰੇ ਗੁਰੂ ਘਰ ਆਉਂਦੇ ਨੇ, ਜਿਹਨੇ ਅਡੋਪਟ ਕਰਨਾ ਕਰ ਲਵੇ, ਨਹੀਂ ਕਰਨਾ ਨਾ, ਤੁਸੀਂ ਕੱਲ੍ਹ ਹੀ ਬੈਂਸਣ ਜਾਂਦੇ ਅਗਲੇ ਦੇ ਘਰ ਬਿਨਾਂ ਕਿਸੇ ਗੱਲ ਤੋਂ ਉਹਨਾਂ ਦੇ। ਸੋ ਇਸ ਕਰਕੇ ਟੋਲੇ ਚੱਲ ਰਹੇ ਨੇ, ਤੇ ਇਹ ਟੋਲਿਆਂ ਦੀ ਉਪਜ ਹੈ ਇਹ ਬੇਅਦਬੀ। ਇਹ ਬੇਅਦਬੀ ਕੱਲੀ ਮਤਲਬ ਸਾਡੇ ਟੋਲੇ ਨੀ, ਦੂਜੇ ਧਰਮਾਂ ਦੇ ਵੀ ਟੋਲੇ ਨੇ, ਦੋਨਾਂ ਪਾਸੇ ਨੇ, ਤਿੰਨਾਂ ਪਾਸੇ ਨੇ ਇਹ।
ਇਹਦੇ ਚ ਇਹ ਵੀ ਹੋ ਸਕਦਾ ਵੀ ਆਪਣਾ ਸਿੱਖ ਭੇਸ ਦੇ ਵਿੱਚ ਕੋਈ ਹੋਰ ਬੰਦਾ ਵੀ ਹੋ ਸਕਦਾ ਆ, ਨਾਨ ਸਿੱਖ ਵੀ ਹੋ ਸਕਦਾ, ਪਰ ਸਿੱਖੀ ਦਾ ਭੇਸ ਧਾਰ ਕੇ ਗੱਲ ਕਰੇ।
ਨਹੀਂ ਉਹ ਨਹੀਂ ਹੈਗੀ, ਇੱਦਾਂ ਆ ਵੀ ਸਾਰੀਆਂ ਕੌਮਾਂ ਦੇ ਵਿੱਚ ਭਗਤ ਨੇ, ਗੁਰੂ ਪੀਰ ਨੇ, ਸਾਰੀਆਂ ਕੌਮਾਂ 'ਚ ਮੂਰਖ ਵੀ ਨੇ, ਅਤੇ ਉਹ ਮੂਰਖਾਂ ਦੇ ਟੋਲੇ, ਹਾਂ ਮੂਰਖਾਂ ਦੇ ਜਿਹੜੇ ਟੋਲੇ ਹੈ ਨਾ, ਹਾਂ ਉਹ ਇਸ ਕਰਕੇ ਹੁਣ ਚਲੋ ਉੱਥੇ ਗੁਰਦੁਆਰਾ ਸਾਹਿਬ ਦੋਨਾਂ ਨੇ ਇਹ ਸਾਰਾ ਚੱਕਣ ਚੱਕਿਆ, ਪੁਲਿਸ ਦੇ ਨਾਲ ਹੋਏ, ਸਾਰਾ ਕੁਛ ਕੀਤਾ, ਅਤੇ ਸੁਚੱਜੇ ਤਰੀਕੇ ਨਾਲ ਇੱਥੋਂ ਦੀ ਸਰਕਾਰ ਨੇ ਵੀ ਉਹ ਸਾਰਾ ਕੁਛ ਲਪੇਟ ਲਿਆ, ਅਤੇ ਇਨਕੁਆਇਰੀਆਂ ਵੀ ਕੀਤੀਆਂ, ਅਤੇ ਹਾਂਜੀ ਤਾਇਆ ਜੀ
ਉਹ ਗੱਲ ਨਾ, ਗੱਲ ਆਪਣੀ ਸਰਾਵਾਂ ਦੀ ਚੱਲੀ ਸੀ।
ਹਾਂਜੀ,
ਉਹ ਨਿੱਕੀ ਜੀ ਗੱਲ ਮੈਂ ਤੁਹਾਨੂੰ ਆਪਣੇ ਨਾਲ ਸੰਬੰਧਿਤ ਦੱਸ ਦਿਆਂ। ਤੇ ਉਹ 1975 ਚ ਸਵਾ ਦੋ ਸਾਲ ਬਾਅਦ ਹੀ ਮੈਂ ਆਇਆ, ਤੇ ਕੁਝ ਘੰਟੇ ਮੇਰੇ ਨਾਲ ਛੋਟਾ ਜਿਹਾ ਬੱਚਾ ਸੀ ਤੇ ਘਰ ਵਾਲੀ ਸੀ, ਤੇ ਉਹ ਕਲਰਕ ਮੈਨੂੰ ਜਾਣਦਾ ਨਹੀਂ ਸੀ, ਉਹਨੇ ਕੁਝ ਘੰਟਿਆਂ ਲਈ ਵੀ ਸਾਨੂੰ ਨਾ ਕਮਰਾ ਨਹੀਂ ਸੀ ਦਿੱਤਾ, ਅਸੀਂ ਚਾਹੁੰਦੇ ਸੀਗੇ ਵੀ ਆਏ ਹਾਂ ਸਿੱਧਾ ਦਰਬਾਰ ਸਾਹਿਬ, ਚਲੋ ਇਹ ਵੱਖਰੀ ਗੱਲ ਆ। ਤੇ ਉਹ ਇੱਥੇ ਇੱਕ ਵਾਰੀ ਮੈਂ ਕਿਸੇ ਨੂੰ ਨਾ ਗਿਆ ਤੇ ਮੈਂ ਵੇਖਿਆ ਵੀ ਆਹ ਪਰਿਵਾਰ ਜਿਹੜਾ ਆ ਇਹ ਸਭ ਤੋਂ ਜ਼ਿਆਦਾ ਕਮਰੇ ਆ, ਇਹਨੂੰ ਮਿਲਣਾ ਚਾਹੀਦਾ ਸੀ, ਪਰ ਉਹ ਰਾਤ ਉਹਨੇ ਸਾਡੀ ਬਾਹਰ ਘਾਹ ਤੇ ਕੱਟੀ।
ਅੱਛਾ,
ਉਹ ਤੋਂ ਪ੍ਰਭਾਵਿਤ ਹੋ ਕੇ ਮੈਂ ਫਿਰ ਲੇਖ ਲਿਖਤਾ ਤੇ ਉਹ ਲੇਖ ਸ਼੍ਰੋਮਣੀ ਕਮੇਟੀ ਨੂੰ ਭੇਜਤਾ। ਤੇ ਇੱਕ ਗੱਲ ਮੈਂ ਦੱਸਾਂ ਵੀ ਜਦੋਂ ਟੌੜਾ ਜੀ ਪ੍ਰਧਾਨ ਸਨ ਉਦੋਂ ਤੁਹਾਡੀ ਚਿੱਠੀ ਗਈ ਦਾ ਐਕਨੋਲਜਮੈਂਟ ਮਿਲ ਜਾਂਦੇ ਹੁੰਦੇ ਸੀ, ਆਪ ਦੀ ਚਿੱਠੀ ਮਿਤੇ ਮਿਤੀ ਇੰਨੇ ਨੰਬਰ ਇੰਨੇ ਪਹੁੰਚੀ, ਤੇ ਪ੍ਰਧਾਨ ਸਾਹਿਬ ਦੇ ਨੋਟਿਸ ਵੀ ਲਿਆਂਦੀ, ਆਪ ਜੀ ਦੇ ਸੁਝਾਅ ਪਰ ਵਿਚਾਰ ਕੀਤਾ ਜਾ ਰਿਹਾ ਹੈ, ਫਲਾਨਾ ਸਿੰਘ ਤੇ ਚਿੱਠੀ ਪਹੁੰਚ ਜਾਂਦੀ ਸੀ, ਅਗਲੇ ਨੂੰ ਵੀ ਮੇਰੀ ਚਿੱਠੀ ਪਹੁੰਚ ਗਈ ਆ। ਪਰ ਜਿਉਂ ਪ੍ਰਧਾਨ ਜੀ ਚੌਲਾ ਸਾਹਿਬ ਪ੍ਰਧਾਨਗੀ ਤੋਂ ਹਟੇ, ਉਹਨਾਂ ਦਾ ਪੀ ਏ ਅਵਨਾਸ਼ੀ ਸਿੰਘ ਉਹ ਬੜਾ ਐਕਸਪਰਟ ਸੀ ਇਹੋ ਜਿਹੇ ਕੰਮਾਂ 'ਚ, ਸਾਡੀ ਐਡਮਿਨਿਸਟ੍ਰੇਸ਼ਨ ਉਹੀ ਚਲਾਉਂਦਾ ਹੁੰਦਾ ਸੀ।
ਅੱਛਾ,
ਮੇਰਾ ਮਿੱਤਰ ਸੀ ਫਿਰ, ਉਹ ਅੱਤਵਾਦ ਦੇ ਦੌਰਾਨ ਕਹਿ ਲਓ ਜੁਝਾਰੂ ਮੂਵਮੈਂਟ ਦੇ ਦੌਰਾਨ ਭੇਸ ਜਿਹਨਾਂ ਦਾ ਜੁਝਾਰੂਆਂ ਦਾ ਸੀ, ਉਹਨਾਂ ਨੇ ਉਹ ਡਾਕਟਰ ਤੇ ਉਹਨੂੰ ਖਤਮ ਕਰਤਾ, ਲਾਸ਼ਾਂ ਵੀ ਨਹੀਂ ਲੱਭੀਆਂ। ਰਹੋ ਵਿਚਾਰ ਅੱਗੇ, ਉਹ ਮੈਂ ਚੁੱਕ ਕੇ ਨਾ ਸ਼੍ਰੋਮਣੀ ਕਮੇਟੀ ਨੂੰ ਭੇਜ ਦਿੱਤਾ ਤੇ ਗੱਲ ਭੁੱਲ ਭੁਲਾ ਗਈ। ਮੈਨੂੰ ਨਹੀਂ ਉਹਨਾਂ ਦੱਸਿਆ ਵੀ ਤੇਰਾ ਟੈਲੀ ਚਿੱਠੀ ਆਈ ਆ ਜਾਂ ਨਹੀਂ ਆਈ। ਤੇ ਉਹ ਇੱਕ ਵਾਰੀ ਮੈਂ ਗਿਆ ਤੇ ਸਕੱਤਰ ਸੀ ਸਰਦਾਰ ਹਰਭਜਨ ਸਿੰਘ ਮਨਾਵਾ, ਅੱਜ ਕੱਲ੍ਹ ਰਿਟਾਇਰ ਹੋ ਗਏ, ਮੈਨੂੰ ਕਹਿੰਦੇ ਅਗਿਆਨੀ ਜੀ ਆਓ ਲੰਗਰ ਛਕੀਏ। ਤੇ ਅਸੀਂ ਸਰਾਂ ਚਲੇ ਗਏ, ਉੱਥੇ ਵੱਡਾ ਉੱਚਾ ਲੰਮਾ ਸਾ ਜਥੇਦਾਰ ਜੋਗਿੰਦਰ ਸਿੰਘ, ਉਹਨੇ ਪਰ ਸਾਨੂੰ ਦੋਵਾਂ ਨੂੰ ਪ੍ਰਸ਼ਾਦਾ ਛਕਾਇਆ। ਉਦਣ ਕੋਈ ਗੁਰਪੁਰਬ ਸੀ ਤੇ ਜਲੇਬੀਆਂ ਵੀ ਮਿਲੀਆਂ ਸਾਨੂੰ। ਅੱਛਾ, ਉਹ ਕਹਿੰਦ ਮੇਰੇ ਨਾਲ
ਜਾਣ ਨਹੀਂ, ਇਹ ਜਲੇਬੀਆਂ ਦਾ ਜ਼ਿਕਰ ਕਰਨਾ ਜ਼ਰੂਰੀ ਸੀਗਾ, ਸ਼ੂਗਰ ਦਾ
ਕੋਈ ਨੀ।
ਜਲੇਬੀਆਂ ਖਾਣ ਨੂੰ ਦਿਲ ਕਰਦਾ, ਇਹਨਾਂ ਨੂੰ ਪਚਾਓ ਛੇਤੀ ਛੇਤੀ।
ਉਹ ਕਹਿੰਦੇ ਜੀ ਉਹ ਜਾਣ ਪਛਾਣ ਕਰੇ ਜੀ, ਇਹ ਜਥੇਦਾਰ ਜੋਗਿੰਦਰ ਸਿੰਘ ਸਾਰੀਆਂ ਸਰਾਵਾਂ ਦੇ ਜਥੇਦਾਰ ਨੇ, ਜਥੇਦਾਰ ਮੇਨ ਇੰਚਾਰਜ ਨੇ। ਮੈਂ ਪੈਂਦਿਆਂ ਕਿਹਾ ਮੈਂ ਤੁਹਾਡੇ ਖਿਲਾਫ਼ ਚਿੱਠੀ ਲਿਖੀ ਸੀ। ਉਹ ਪੈਂਦੀ ਸੀ, ਉਹ ਕਹਿੰਦਾ ਜੀ 71 ਦਾ ਨੋਟ ਲਾ ਕੇ ਤੇ ਮੇਰੇ ਕੋਲ ਆ ਗਈ ਸੀ।
ਅੱਛਾ,
ਤੇ ਮੈਂ ਕਿਹਾ ਵੀ ਮੈਨੂੰ ਕੀ ਪਤਾ ਵੀ ਤੁਹਾਡੀ ਚਿੱਠੀ ਆ, ਮੇਰੀ ਚਿੱਠੀ ਪਹੁੰਚੀ ਆ, ਤੁਸੀਂ ਉਹ ਤੇ ਅਮਲ ਕੀਤਾ ਆ। ਤੇ ਉਹ ਕਹਿੰਦਾ ਵੀ ਆ, ਫਿਰ ਉਹਨਾਂ ਨੇ ਦੱਸਿਆ ਵੀ ਇਹਨਾਂ ਇਹਨਾਂ ਤੁਹਾਡੇ ਸੁਝਾਵਾਂ ਤੇ ਅਸੀਂ ਅਮਲ ਕਰਤਾ ਆ, ਪਰ ਮੁਕੰਮਲ ਤੌਰ ਤੇ ਸਰਾਵਾਂ ਦਾ ਮਸਲਾ ਹੱਲ ਨਹੀਂ ਹੋ ਸਕਦਾ। ਕਿੰਨੀਆਂ ਸਰਾਵਾਂ ਬਣ ਗਈਆਂ, ਕਿੰਨੇ ਹੋਟਲ ਰੈਸਟੋਰੈਂਟ ਆ, ਤੇ ਕਹਿੰਦੇ ਵੀ ਪੋਲੀਟੀਕਲ ਦਖਲ ਆ ਸਾਡੇ ਸਰਾਵਾਂ ਚ। ਜਿਵੇਂ ਹੁਣ ਕਿਸੇ ਲੀਡਰ ਦਾ ਜਾਂ ਮੈਂਬਰ ਦਾ ਜਾਂ ਸਕੱਤਰ ਦਾ ਟੈਲੀਫੋਨ ਆ ਗਿਆ ਵੀ 3 ਕਮਰੇ ਰੱਖਦੇ ਹੋ, ਬੰਦੇ ਆ ਰਹੇ ਆ, ਤੇ ਬੰਦਾ ਕੋਈ ਆਵੇ ਚਾਹੇ ਨਾ ਆਏ, ਕਿਉਂ ਕਮਰਿਆਂ ਨੂੰ ਜਿੰਦਰਾ ਲੱਗਿਆ ਆ, ਤੇ ਯਾਤਰੂ ਜਿਹੜੇ ਆ ਉਹ ਵਿਚਾਰੇ ਬਾਹਰ ਬੈਠੇ ਆ, ਤੇ ਉਹ ਕਹਿੰਦੇ ਵੀ ਉਹ ਪੋਲੀਟੀਕਲ ਦਖਲ ਹੋਣ ਕਰਕੇ ਅਸੀਂ ਇਹ ਮਸਲਾ ਹੱਲ ਨਹੀਂ ਕਰ ਸਕਦੇ, ਪਰ ਬਹੁਤ ਅਸੀਂ ਕਿਸੇ ਹੱਦ ਤੱਕ ਹੱਲ ਕਰ ਸਕਦੇ ਹਾਂ ਜੇ ਸਾਡੇ ਤੇ ਰਵੇ।
ਹਾਂਜੀ, ਨਹੀਂ ਸਿਸਟਮ ਤਾਂ ਚੱਲ ਸਕਦਾ ਪਰ ਉੱਥੇ ਪੋਲੀਟੀਕਲ ਦਖਲ ਕਾਫੀ ਹੁੰਦਾ। ਤਾਇਆ ਜੀ, ਤਾਇਆ ਜੀ ਸਾਡੇ ਨਾਲ ਨਾ ਰਾਜਨਦੀਪ ਸਿੰਘ ਕੈਨਬਰਾ ਵਾਲੇ ਜੁੜੇ ਨੇ, ਆਪਣੇ ਅਮਰਜੀਤ ਸਿੰਘ ਮਕੈਨੀਕਲ, ਸਿੰਘ ਮਕੈਨੀਕਲ ਵਾਲੇ, ਉਹਨਾਂ ਦੇ ਬ੍ਰਦਰ ਨੇ ਇਹ, ਤੇ ਉਹ ਕਹਿੰਦੇ ਵੀ ਕੁਛ ਇਧਰੋਂ
ਉਹਨਾਂ ਦੇ ਬ੍ਰਦਰ ਅਮਰਜੀਤ ਸਿੰਘ ਭਰਾ ਉਹਨਾਂ ਦੇ ਹੈਗੇ ਆ। ਉਸ ਤੋਂ ਨੰਬਰ 2 ਤੇ ਛੋਟਾ ਮਨਜੀਤ ਸਿੰਘ ਆ, ਇੱਕ ਫਿਰ ਬਸੰਤ ਸਿੰਘ ਆ,
ਰਾਜਨਦੀਪ ਸਿੰਘ,
ਇੱਕ ਰਣਧੀਰ ਸਿੰਘ ਆ,
ਰਾਜਨਦੀਪ ਸਿੰਘ ਦਾ ਸ਼ਾਇਦ ਮੈਨੂੰ ਭੁਲੇਖਾ ਲੱਗਦਾ, ਦੱਸਿਓ ਜੀ ਰਾਜਨਦੀਪ ਜੀ। ਖੈਰ ਉਹ ਨਾ ਤੁਹਾਡੀ ਕਿਤਾਬ ਪੜ੍ਹ ਨਹੀਂ ਰਹੇ, ਉਹ ਤੁਹਾਡੀ ਕਿਤਾਬ ਸੁਣ ਰਹੇ ਨੇ ਅੱਜ ਕੱਲ੍ਹ।
ਰਣਧੀਰ ਸਿੰਘ, ਬਸੰਤ ਸਿੰਘ, ਮਨਜੀਤ ਸਿੰਘ, ਇਹਨਾਂ ਦਾ ਤੇ ਮੈਨੂੰ ਪਤਾ।
ਹਾਂਜੀ ਹਾਂਜੀ, ਮੈਂ ਕਿਹਾ ਤੁਹਾਡੀ ਕਿਤਾਬ ਨਾ ਉਹ ਸੁਣ ਰਹੇ ਨੇ, ਕੁਛ ਇੱਧਰੋਂ ਕੁਛ ਇੱਧਰੋਂ, ਜਿਹੜੀ ਐਪ ਸਰਮਾ ਬਥੋਣਾ ਨੇ ਬਣਾਈ ਹੈ ਨਾ, ਉਹਦੇ ਵਿੱਚ ਸੁਣ ਰਹੇ ਨੇ। ਤੇ
ਉਹ ਲਓ ਮੇਰੀ ਕਿਤਾਬ ਹੈ, ਮੈਂ ਨਹੀਂ ਸੁਣ, ਮੈਨੂੰ ਸੁਣਨ ਦੀ ਜਾਂਚ ਨਹੀਂ, ਤੇ ਦੂਜੇ ਲੋਕੀ ਸੁਣ ਰਹੇ ਆ। ਹਾਂਜੀ,
ਦੇਖ ਲਓ,
ਮੈਨੂੰ ਵੀ ਜਾਂਚ ਦੱਸਿਓ।
ਇਹ ਦੇਖ ਲਓ ਫਿਰ, ਵਧੀਆ ਟੈਕਨੋਲੋਜੀ ਚੱਲ ਰਹੀ ਹੈ ਤੇ ਬਹੁਤ ਵਧੀਆ ਐਫਰਟ ਹੈ, ਤੇ ਉਹਨਾਂ ਨੇ ਸੁਨੇਹਾ ਭੇਜਿਆ ਤੁਹਾਡੇ ਲਈ ਵੀ ਬਹੁਤ ਵਧੀਆ ਜੀ। ਤੇ ਜਸਵੰਤ ਰਾਏ ਮੈਲਬਨ,
ਇੱਕ ਮਿੰਟ, ਕੀ ਕਿਤਾਬ ਵਧੀਆ ਕਿ ਮੈਂ ਵਧੀਆ ਕਿ ਉਹ ਵਧੀਆ, ਕੌਣ ਆ ਵਧੀਆ?
ਸਾਰੇ ਕਹਿੰਦੇ ਵਧੀਆ ਆ, ਕਿਤਾਬ ਤਾਂ ਵਧੀਆ, ਤਾਂ ਹੀ ਤਾਂ ਸੁਣ ਰਹੇ ਆ, ਤੁਹਾਡੀ ਆ ਲਿਖੀ ਹੋ ਤਾਂ ਵੀ ਵਧੀਆ, ਜਿਹਨੇ ਪੇਸ਼ ਕੀਤੀ ਆ ਸਰਮਾ ਬਥੋਣੀ ਉਹ ਵੀ ਵਧੀਆ ਹੀ ਆ। ਤੇ ਸਾਡੇ ਨਾਲ ਜਸਵੰਤ ਰਾਏ ਮੈਲਬਨ ਤੋਂ ਜੁੜੇ ਨੇ, ਤਾਇਆ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਬਹੁਤ ਵਧੀਆ ਵਿਚਾਰ। ਤੇ ਹਾਰਵੀ ਵੇ ਤੋਂ ਜੁੜੇ ਨੇ ਸਾਡੇ ਨਾਲ ਗੁਰਬੀਰ ਸਿੰਘ, ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਅੱਜ ਸਿੱਧਾ ਪ੍ਰਸਾਰਣ ਸੁਣਦੇ ਹਾਂ ਜੀ, ਜੀ ਆਇਆਂ ਨੂੰ। ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਬ੍ਰਿਸਬਨ ਤੋਂ ਜੁੜੇ ਨੇ, ਸਾਡੇ ਮੌਸਮ ਕਹਿੰਦੇ ਬਹੁਤ ਵਧੀਆ ਸਿੱਧੂ ਸਾਹਿਬ, ਡੇਲਾਈਟ ਸੇਵਿੰਗ ਲਈ ਸਾਨੂੰ ਕੁਈਨਜ਼ਲੈਂਡ ਵਾਲਿਆਂ ਨੂੰ ਕਦੇ ਵੀ ਕਲੋਕ ਦਾ ਟਾਈਮ ਬਦਲਣਾ ਨਹੀਂ ਪੈਂਦਾ, ਕਿਉਂਕਿ ਉੱਥੇ ਸਾਰਾ ਸਾਲ ਇੱਕੋ ਟਾਈਮ ਰਹਿੰਦਾ, ਬਦਲਦੇ ਹੀ ਨਹੀਂ ਹੈਗੇ। ਤੇ ਹਾਂਜੀ, ਤੇ ਸਾਡੇ ਨਾਲ ਹੋਰ ਵੀ ਸੱਜਣ ਜੁੜੇ ਨੇ, ਉਹਨਾਂ ਦੇ ਵੀ ਆਪਾਂ ਸੁਨੇਹੇ ਪੜ੍ਹ ਰਹੇ। ਹਰਪਾਲ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਵਧੀਆ, ਵਾਹਿਗੁਰੂ ਹਮੇਸ਼ਾ ਪਰਿਵਾਰ 'ਤੇ ਮਿਹਰ ਭਰੇ ਹੱਥ ਰੱਖਣ। ਅਤੇ ਕਹਿੰਦੇ ਕਿ ਤਾਇਆ ਜੀ ਬਹੁਤ ਵਧੀਆ ਜੀ, ਥੈਂਕ ਯੂ ਤੁਹਾਡਾ।
ਸ਼ਾਇਦ ਇਹ ਹਰਪਾਲ ਸਿੰਘ ਸੰਧੂ ਸ਼ਾਇਦ ਐਡੀਲੇਡ ਤੋਂ ਹੋਣਗੇ।
ਹਾਂਜੀ, ਮੈਨੂੰ ਲੱਗਦਾ
ਬੜੇ ਬੜੇ ਉੱਚੇ ਲੰਮੇ ਪੱਟੀ ਸੈਂਟਰਲ ਮਾਝੇ ਦੇ।
ਅੱਛਾ ਅੱਛਾ, ਹਾਂਜੀ, ਦੱਸਿਓ ਸੰਧੂ ਸਾਹਿਬ ਕਿੱਥੋਂ ਆ ਤੁਸੀਂ? ਤਾਇਆ ਜੀ ਪੁੱਛਦੇ ਆ, ਜਸਟ ਚੈੱਕ ਕਰ ਰਹੇ ਆ ਤੁਸੀਂ ਕਿੱਥੋਂ ਆ, ਕਿਉਂਕਿ ਇਹਨਾਂ ਨੂੰ ਇਹਨਾਂ ਇਹ ਮਝੈਲ ਸਥਾਨ ਦੇ ਬੜੇ ਹਿਤੈਸ਼ੀ ਨੇ ਇਹਨਾਂ ਨੂੰ।
ਉਹ ਮੈਂ ਜੇ ਮਜੈਲਿਸਤਾਨ ਬਣ ਗਿਆ ਫਿਰ ਅੱਗੇ ਉੱਥੇ ਉਹਨਾਂ ਨੇ ਵਰਿਆੜਕਿਸਤਾਨ ਵਾਲੇ ਗੁਰਦਾਸਪੁਰ ਸ਼ੁਰੂ ਕਰ ਦੇਣੇ।
ਹਾਂਜੀ ਹਾਂਜੀ, ਉਹ ਇਹ ਬੜੇ ਇਹਦਾ ਆਪਣੇ ਇਲਾਕੇ ਦਾ ਬੰਦਾ ਦੇਖ ਕੇ ਨਾ ਬੜਾ ਖੁਸ਼ੀ ਮਹਿਸੂਸ ਹੁੰਦੀ ਹੈ, ਲੈ ਵੀ ਸਾਡੇ ਇਲਾਕੇ ਦਾ ਬੰਦਾ ਹੈ ਨਾ। ਅਤੇ
ਮੈਂ ਤਾਂ ਜਾਣ ਪਛਾਣ ਕਰਾਉਣਾ ਉਹਨਾਂ ਨੂੰ ਲੈ ਕੇ ਪਹਿਲਾਂ ਸ਼ੁਰੂ ਕਰਦਾ ਵੀ ਇਹ ਵੀ ਮਜੈਲ ਨੇ ਸਰਦਾਰ ਸਿੰਘ ਜੀ,
ਇਹ ਵੀ ਮਜੈਲ
ਜਹੇਦਾਰ ਆਪਣਾ ਸਾਡਾ ਜਹੇਦਾਰ ਸੰਤੋਖ ਸਿੰਘ, ਉਹ ਕੀ ਸਤਨਾਮ ਸਿੰਘ ਹੈ ਜਹੇਦਾਰ ਇੱਥੇ। ਅਸੀਂ ਨਵੰਬਰ 1979 ਦੇ ਮਿੱਤਰ ਹਾਂ ਤੇ ਖੇਤਾਂ 'ਚ ਚਾਰ ਦਿਨ ਅਸੀਂ ਇਕੱਠਿਆਂ ਕੰਮ ਕੀਤਾ ਸੀ ਸਪੈਰਾ ਗਸ ਕੌਰੇ। ਤੇ ਉਹ ਕਹਿੰਦਾ ਹੁੰਦਾ ਤੂੰ ਜਿੰਨੇ ਮਰਜ਼ੀ ਮਜੈਲ ਲਾਇਆ ਸਾਨੂੰ ਅਸੀਂ ਨਹੀਂ ਤੇਰੇ ਤੁਹਾਡੇ ਤੋਂ ਡਰਦੇ।
ਤਾਇਆ ਜੀ ਤੁਸੀਂ ਆਪਣੇ ਸਪੈਰਾ ਗਸ ਵੀ ਪੱਟੇ ਆ ਕੱਟੇ ਆ ਜਾਣੀ ਕਿ
ਚਾਰ ਕੁ ਦਿਨ
ਚਾਰ ਮਤਲਬ ਕਹਿ ਲਓ ਕਿ ਪੰਜਵੇਂ ਦਿਨ ਪਿੱਠ ਜਵਾਬ ਦੇ ਗਈ ਹੋਣੀ ਤੁਹਾਡੀ। ਤੇ ਇਹ ਆਪਣੇ ਗੰਡਾ ਗਾਈ ਦੇ ਕੋਲ ਸੀ ਨਾ ਉਹਦਾ ਫਾਰਮ, ਪੈਸੇ ਚੰਗੇ ਬਣ ਜਾਂਦੇ ਹੁੰਦੇ ਸੀ ਤੇ ਲੋਕੀ ਜਾਂਦੇ ਹੁੰਦੇ ਸੀ। ਤੇ ਤਾਇਆ ਜੀ ਆਪਣੇ ਦੋ ਪ੍ਰਤੀਕਿਰਿਆਵਾਂ ਆਈਆਂ, ਤੇ ਇੱਕ ਤਾਂ ਜਿਹੜੇ ਸੰਧੂ ਸਾਹਿਬ ਦੀ ਗੱਲ ਕੀਤੀ ਹਰਪਾਲ ਸੰਧੂ, ਇਹ ਗ੍ਰਿਫਤ ਰਹਿੰਦੇ ਨੇ ਤੇ ਪੱਟੀ ਤਰਨ ਤਾਰਨ ਤੋਂ ਨੇ, ਮਾਨੋ ਚਾਲ ਦਾ ਭਾਣਜਾ ਜੀ ਇਹ। ਹਰਜਿੰਦਰ ਢੀਂਡਸਾ ਭਾਜੀ ਆਪਣੇ ਕੈਨਵਰਾ ਵਾਲੇ, ਉਹ ਕਹਿੰਦੇ ਨੇ ਕਿ ਗਿਆਨੀ ਜੀ ਕੈਨਵਰਾ ਆ ਜਾਣ ਮੇਲੇ ਤੇ ਜਲੇਬੀਆਂ ਖਵਾਵਾਂਗੇ। ਮੇਲਾ ਹੋ ਰਿਹਾ ਜੀ ਉੱਥੇ ਐਤਵਾਰ ਨੂੰ।
ਹਰਜੀਤ ਢੀਂਡਸਾ ਦਾ ਆਇਆ ਵਾ ਕਹਿੰਦਾ ਗਿਆਨੀ ਜੀ ਕੈਮਰਾ ਆ ਜਾਓ ਮੇਲੇ ਜਲੇਬੀਆਂ। ਜਲੇਬੀਆਂ ਦੇ ਨਾਲ ਪਕੌੜੇ ਵੀ ਖਾਂਦੇ ਹੁੰਦੇ ਪਿੰਡਾਂ ਦੇ।
ਮੈਂ ਕਿਹਾ ਤੁਸੀਂ ਫਿਕਰ ਨਾ ਕਰੋ, ਇਹ ਸਭ ਕੁਛ ਤਿਆਰ ਕਰੀ ਬੈਠੇ ਨੇ, ਮੇਲਾ ਹੈ ਇਹਦੇ ਬਾਅਦ ਇਹਨਾਂ ਨਾਲ ਗੱਲ ਕਰਨੀ ਹੈ ਦਸਾਂ ਕੁ ਮਿੰਟਾਂ ਤੱਕ। ਤੇ ਸਾਡੇ ਨਾਲ ਬੌਬੀ ਸਿੱਧੂ ਵੀ ਆਏ ਨੇ। ਤਾਇਆ ਜੀ ਕਹਿੰਦੇ ਵੀ ਬਹੁਤ ਵਧੀਆ ਪ੍ਰੋਗਰਾਮ ਚੱਲਦਾ, ਇਨਫੋਰਮੇਸ਼ਨ ਗੁੱਡ ਚੱਲ ਰਹੀ ਆ। ਤੇ ਚਲੋ ਬਹੁਤ ਸਾਰੇ ਸਰੋਤੇ ਸਾਡੇ ਨਾਲ ਸੱਜਣ ਮਿੱਤਰ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ, ਸਭ ਦਾ ਬਹੁਤ ਬਹੁਤ ਧੰਨਵਾਦ। ਤੇ ਤਾਇਆ ਜੀ ਕੋਈ ਦਿਨ ਸੋ ਦਾ ਆ ਰਿਹਾ ਜਿਹਦੇ ਬਾਰੇ ਆਪਾਂ ਗੱਲ ਕਰਨੀ ਹੋਵੇ?
ਮੈਨੂੰ ਤੇ ਪਤਾ ਨਹੀਂ ਲੱਗਦਾ, ਤੇ ਤੁਸੀਂ ਦੱਸ ਦਿਆ ਕਰੋ ਦਿਨ ਸੋ ਤੇ ਪਰ ਉਹ ਇਹ ਹੈ ਵੀ ਤੁਸੀਂ ਤਿਆਰੀ ਕਰਕੇ ਆਉਂਦੇ ਹੋ, ਤੁਸੀਂ ਫਿਰ ਮੇਰੇ ਤੇ ਛਾ ਜਾਂਦੇ ਹੋ।
ਇਹੀ ਤਾਂ ਕਹਿਣਾ ਚਾਹੁੰਦਾ ਮੈਂ, ਸਰੋਤੇ ਵੀ ਤੁਹਾਨੂੰ ਇਹੀ ਬੇਨਤੀਆਂ ਕਰਦੇ ਵੀ ਤਾਇਆ ਜੀ ਵੀ ਤਿਆਰੀ ਕਰਕੇ ਆਇਆ ਕਰਨ, ਇੱਕ ਚੀਜ਼ ਏਦਾਂ ਦੀ ਲੈ ਕੇ ਆਇਆ ਕਰਨ ਜਿਹਦੇ ਨਾਲ ਨਾ ਬੰਦੇ ਸੁੰਨ ਹੋ ਜਾਣ ਸੁਣ ਕੇ, ਮਤਲਬ ਜਾਣਕਾਰੀ।
ਇਉਂ ਹੀ ਕਰਾਂਗੇ, ਮੈਨੂੰ ਤੇ ਭੁੱਲ ਹੀ ਜਾਂਦਾ ਬਸ, ਜਦੋਂ ਤੁਹਾਡਾ ਟੈਲੀਫੋਨ ਆਉਂਦਾ ਆ ਖਬਰ ਉਦੋਂ ਹੀ ਮੈਨੂੰ ਚੇਤਾ ਆਉਂਦਾ ਵੀ ਅੱਜ ਸੈਚਰਡੇ ਆ। ਤੇ ਕੋਈ ਗੱਲ ਨੀ, ਤੁਸੀਂ ਕਰ ਲਓ ਸ਼ੁਰੂ, ਆਪਾਂ ਉਹਦੇ ਤੇ ਵਿਚਾਰ ਕਰ ਲੈਂਦੇ ਹਾਂ ਜੇ ਤੁਸੀਂ ਕੋਈ ਕੀਤਾ ਹੋਇਆ ਤੇ।
ਹਾਂ ਨਹੀਂ ਕੋਈ ਨੀ, ਬਸ ਆਪਣੇ ਕੋਲ 5-7 ਮਿੰਟ ਨੇ
ਗੁਰਪੱਦੀ ਤੇ। ਹਾਂ 5-7 ਮਿੰਟ ਜੀ, ਗੁਰੂ ਹਰ ਆਪਣਾ ਇੱਕ ਸਾਖੀ ਜ਼ਿਕਰ ਕਰ ਲੈਂਦੇ
ਹਾਂ।
ਹਜ਼ੂਰ ਸਾਹਿਬ ਆਪਾਂ ਨਾ ਗੁਰੂ ਸਤਿਗੁਰ ਹਰਗੋਬਿੰਦ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਗੁਰਗੱਦੀ ਬਖਸ਼ ਕੇ ਮੱਥਾ ਟੇਕ ਕੇ ਰਸਮ ਸੀ ਉਹ ਕਰਕੇ ਤੇ ਆਗਿਆ ਕਰਤੀ ਸੀ ਵੀ ਤੁਸੀਂ ਹੁਣ ਖਡੂਰ ਸਾਹਿਬ ਆਪਣੇ ਪਿੰਡ ਚਲੇ ਜਾਓ ਤੇ ਉੱਥੋਂ ਪ੍ਰਚਾਰ ਕਰੋ। ਤੇ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਵਿੱਚ ਖਡੂਰ ਹੈ ਜੋਤ ਜਗਾਈ, ਖਡੂਰ ਸਾਹਿਬ ਦੇ ਵਿੱਚ ਆਣ ਕੇ ਉਹਨਾਂ ਨੇ ਉਹ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਅੱਗੇ ਚਲਾਇਆ। ਤੇ ਇਸ ਦੌਰਾਨ ਇੱਕ ਘਟਨਾ ਆਉਂਦੀ ਹੈ, ਪਿੰਡ ਦਾ ਜਿਹੜਾ ਖਡੂਰ ਸਾਹਿਬ ਦਾ ਚੌਧਰੀ ਸੀ ਮਲੂਕਾ ਉਹਦਾ ਨਾਂ ਸੀ।
ਅੱਛਾ ਜੀ।
ਤੇ ਉਹ ਸ਼ਰਾਬ ਬੜੀ ਪੀਂਦਾ ਹੁੰਦਾ ਸੀ।
ਅੱਛਾ ਜੀ।
ਸ਼ਰਾਬੀ ਸੀ, ਕਿਉਂਕਿ ਛੁੱਟਤੀ ਨਹੀਂ ਹੈ ਕਾਫਰ ਜੇ ਮੂੰਹ ਸੇ ਲੱਗੀ ਹੋਈ, ਇੱਕ ਨਸ਼ਾ ਇੱਕ ਵਾਰੀ ਲੱਗ ਜਾਵੇ ਤੇ ਬੜਾ ਮੁਸ਼ਕਲ, ਕੋਈ ਗੁਰੂ ਦੀ ਕਿਰਪਾ ਹੀ ਹੋਏ ਤੇ ਛੱਡ ਸਕਦਾ। ਤੇ ਉਹ ਫਿਰ ਦੂਜਿਆਂ ਦੇ ਮੇਰੀ ਆਪਣੀਆਂ ਗੱਲਾਂ ਚੇਤੇ ਆ ਜਾਂਦੀਆਂ। ਇੱਥੇ ਨਾ 83 ਦੇ ਵਿੱਚ ਦੀਵਾਲੀ ਦੇ ਦੌਰਾਨ ਵੀ ਮੇਰਾ ਇਹੋ ਜਿਹਾ ਮੁਕਰ ਕੇ ਮੈਨੂੰ ਮਾਊਂਟ ਰੂਟ ਹੋਸਪਿਟਲ ਦਾਖਲ ਹੋਣਾ ਪਿਆ। ਉੱਥੇ ਉਹ ਗੋਰੇ ਸਪੈਸ਼ਲਿਸਟ ਨੇ ਮੈਨੂੰ ਨਸ਼ਾ ਲਾ ਤਾ ਜਿਹਦਾ ਮੈਨੂੰ ਨਹੀਂ ਸੀ ਪਤਾ ਵੀ ਇਹ ਨਸ਼ਾ ਆ।
ਅੱਛਾ।
ਉਹ ਡਾਕਟਰ ਨਰਿੰਦਰਪਾਲ ਸਿੰਘ, ਐਨਪੀ ਸਿੰਘ ਹੋਰਾਂ ਦੇ, ਮਿਸਿਸ ਬੀਬੀ ਚਾਂਦ, ਉਹ ਵੀ ਸੀਗੇ ਉੱਥੇ। ਤੇ ਮੈਨੂੰ ਇਉਂ ਲੱਗੇ ਵੀ ਪਤਾ ਨੀ ਮੇਰੇ ਅੰਦਰ ਕੋਈ ਨਾ ਕਰਾਮਾਤ ਜਾਗ ਪਈ ਆ, ਨਸ਼ਿਆਂ ਦਾ ਤਜਰਬਾ ਨੀ ਸੀ ਹੈਗਾ। ਮੈਂ ਕਿਹਾ ਵੀ ਜਿਹੜੀ ਮੇਰੀ ਬਾਇਓਪਸੀ ਕੀਤੀ ਆ ਨਾ ਹਸਪਤਾਲ, ਉਹ ਚ ਕੋਈ ਨਾੜ ਉੱਟਰ ਪਿੱਛੇ ਲੱਗ ਗਈ ਆ ਜਿਵੇਂ ਤੁਹਾਡੇ ਲੱਗੀ ਹੋਈ ਆ, ਡਾਕਟਰ ਨੇ ਲਾ ਤੀ ਆ, ਸਾਰੀ ਦੁਨੀਆਂ ਦਾ ਗਿਆਨ ਤੁਹਾਡੀ ਖੋਪੜੀ ਦੇ ਥੱਲੇ ਆ ਗਿਆ। ਤੇ ਉਹ ਭਈ ਮੇਰੇ ਕੋਈ ਤਾਂ ਨਾੜ ਅੰਦਰ ਜੁੜ ਗਈ ਆ ਤੇ ਮੇਰੇ ਅੰਦਰ ਕਰਾਂ ਮੈਂ ਮਾਰਾਂ ਪਹਾੜ ਨੂੰ ਟੱਕਰ ਉਲਟਾ ਕੇ ਰੱਖਦੇ ਹਾਂ ਐਂ ਕਰਦੇ ਹਾਂ ਤੇ ਉਹ ਗੁਰਦੁਆਰੇ ਤਾਰਾ ਮਾਰਾ ਸੀ ਤੇ ਉਹ ਬੀਬਾ ਜੀ ਉਹਨਾਂ ਦੇ ਮਿਸਿਸ ਸੀ ਘਰੋਂ ਉਹ ਵੀ ਮੀਆਂ ਬੀਬੀ ਦੋਨੋਂ ਡਾਕਟਰ ਸੀ ਉਹ ਬੀਬੀ ਚਾਂਦ ਕਹਿੰਦੇ ਭਰਾ ਜੀ ਕੀ ਹਾਲ ਹੈ ਤੁਹਾਡਾ ਹੁਣ ਕਿਉਂਕਿ ਉਹਨੂੰ ਪਤਾ ਸੀ ਵੀ ਉਹਨਾਂ ਦੇ ਪਤੀ ਦੇ ਟੈਲੀਫੋਨ ਤੇ ਮੈਨੂੰ ਦਾਖਲ ਕੀਤਾ ਸੀ ਮੈਂ ਕਿਹਾ ਜੀ ਮੈਨੂੰ ਤੇ ਐਂ ਹੁੰਦਾ ਆ
ਅੱਛਾ
ਤੇ ਉਹ ਚੁੱਪ ਕਰਕੇ ਚਲੇ ਗਏ ਡਾਕਟਰ ਸਾਹਿਬ ਆ ਗਏ ਉਹਨਾਂ ਨੂੰ ਦੱਸਿਆ ਉਹ ਕਹਿਣ ਜਾ ਕੇ ਕਹਿੰਦੇ ਜੀ ਦਵਾਈ ਕਹਿੰਦੇ ਦਵਾਈ ਕਿਹੜੀ ਖਾਂਦੇ ਹੋ ਮੈਂ ਕਿਹਾ ਆ ਕਹਿੰਦੇ ਜੀ ਉਹ ਦਵਾਈ ਤੁਹਾਨੂੰ ਉਡਾਉਂਦੀ ਹੈ ਤੇ ਉਹ ਪਹਾੜਾਂ ਨਾਲ ਟਕਰਾਉਂਦੀ ਹੈ ਹੁਣ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਇਹਨੂੰ ਹੌਲੀ ਹੌਲੀ ਛੱਡ ਦਿਓ ਇਹ ਤੇ ਤੁਹਾਨੂੰ ਐਡਿਕਸ ਹੋ ਜਾਣਾ ਲੱਗ ਜਾਣੀ ਨਸ਼ਾ ਲੱਗ ਜਾਣਾ ਡਾਕਟਰ ਨੂੰ ਟੈਲੀਫੋਨ ਕੀਤਾ ਗੋਰੇ ਨੂੰ ਜਿਹਨੇ ਲਾਈ ਸੀ ਉਹ ਮੈਂ ਕਿਹਾ ਵੀ ਮੈਂ ਲੱਗਾ ਛੱਡਣ ਕਹਿੰਦਾ ਨਾ 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 ਹੁਣ ਨੀ ਛੱਡਣੀ ਤੂੰ ਇਹ ਇੰਨੇ ਹਫ਼ਤਿਆਂ ਤੋਂ ਬਾਅਦ ਫਿਰ ਇੰਨੀ ਇੰਨੀ ਰਫਤੀਰ ਨਾਲ ਰਫਤਾਰ ਨਾਲ ਛੱਡਣੀ ਆ ਮੈਂ ਉਸੇ ਦਿਨ ਤੋਂ ਤੇ ਜਿੰਨੀ ਉਹਨੇ ਦੱਸੀ ਉਸ ਤੋਂ ਦੂਣੀ ਮਾਤਰਾ ਦੇ ਨਾਲ ਛੱਡਣਾ ਸ਼ੁਰੂ ਕਰ ਦਿੱਤਾ ਘਟਾਉਣੀ ਸ਼ੁਰੂ ਕੀਤੀ ਪਰ ਮੈਨੂੰ ਫਿਰ ਫਰਕ ਚਲੋ ਐ ਨੀ ਹੋ ਤੇ ਉਹ ਚੌਧਰੀ ਮਲੂਕਾ ਜਿਹੜਾ ਸੀ ਉਹਨੂੰ ਨਾਲ ਬਿਮਾਰੀ ਸੀ ਮਿਰਗੀ ਦੀ
ਅੱਛਾ
ਮਿਰਗੀ ਪੈਂਦੀ ਸੀ ਉਹਨੂੰ ਤੇ ਸ਼ਰਾਬ ਪੀਂਦਾ ਸੀ ਤੇ ਮਹਾਰਾਜ ਅੱਗੇ ਬੇਨਤੀ ਕੀਤੀ ਵੀ ਮਹਾਰਾਜ ਮੈਨੂੰ ਬਖਸ਼ੋ ਤੇ ਕਿਰਪਾ ਕਰੋ ਮੇਰੇ ਤੇ ਮਹਾਰਾਜ ਕਹਿੰਦੇ ਤੂੰ ਸ਼ਰਾਬ ਛੱਡ ਦੇ ਤੇ ਅਸੀਂ ਮਿਰਗੀ ਤੋਂ ਖਹਿੜਾ ਛੁਡਾ ਦਿੰਦੇ ਹਾਂ ਤੇਰਾ ਤੇ ਉਹਨੇ ਜੀ ਮਹਾਰਾਜ ਦੀ ਆਗਿਆ ਨਾਲ ਸ਼ਰਾਬ ਛੱਡਤੀ ਤੇ ਮਿਰਗੀ ਵੀ ਛੱਡਤੀ
ਹਟ ਗਈ
ਹਾਂ ਤੇ ਕੁਝ ਸਮਾਂ ਰਿਹਾ ਠੀਕ ਫਿਰ ਕਿਤੇ ਭਿਆਂਕਣੀ ਜਾਗੀ ਸ਼ਰਾਬ ਪੀਣ ਦੀ ਕਿ ਮੌਸਮ ਸੀ ਵਧੀਆ ਤੇ ਠੰਡ ਠੁੰਡ ਸੀ ਤੇ ਪੀ ਕੇ ਸ਼ਰਾਬ ਤੇ ਚਬਾਰੇ ਤੇ ਚੜ ਗਿਆ
ਅੱਛਾ
ਚਬਾਰੇ ਤੇ ਚੜ ਕੇ ਤੇ ਕਹਿੰਦਾ ਉਹ ਗੁਰੂਆ ਕਿੱਥੇ ਤੇ ਗੁਰੂ ਜੀ ਬੇਨਤੀ ਗੁਰੂਆ ਮੈਂ ਪੀ ਲਈ ਉਹ ਅੱਜ
ਉਹ ਬੋਲਣ ਲੱਗ ਗਏ ਅੰਦਰ ਜਾ ਕੇ
ਮਹਾਰਾਜਾ ਰਣਜੀਤ ਸਿੰਘ ਦੇ ਵੀ ਜਿਹੜਾ ਮਰਾਸੀ ਸੀਗਾ ਉਹ ਕਹਿੰਦੇ ਨਾ ਕਾਣਿਆ ਕੱਟਾ ਕਿੰਨੇ ਦਾ ਲਾਇਆ ਉਹਨੂੰ ਨਸ਼ੇ ਦੇ ਵਿੱਚ ਹਾਥੀ ਜਿਹੜਾ ਉਹ ਕੱਟਾ ਹੀ ਦੀਦਾ ਸੀ ਉਹ ਮਹਾਰਾਜ ਨੇ ਕਿਹਾ ਵੀ ਇਹਨੂੰ ਫੜ ਕੇ ਅੰਦਰ ਦਿਓ ਆਖੋ ਨਾ ਕੁਝ ਅੰਦਰ ਦਿੱਤਾ ਸਵੇਰੇ ਪੇਸ਼ ਕੀਤਾ ਕਿਉਂ ਵੀ ਲੈਣਾ ਕੱਟਾ ਕਹਿੰਦਾ ਜੀ ਰਾਤ ਵਾਲੇ ਵਪਾਰੀ ਲੱਗ ਗਏ ਇਹ ਵੀ ਇਸ ਤਰ੍ਹਾਂ ਨਾ ਉਹ ਸ਼ਰਾਬ ਅੰਦਰੋਂ ਬੋਲੀ ਤੇ ਮਹਾਰਾਜ ਕਹਿੰਦੇ ਅੱਛਾ ਤੂੰ ਪੀ ਲਈ ਆ ਫੇਰ ਚੰਗਾ ਅਸੀਂ ਜਿਹੜੀ ਰੋਕ ਕੇ ਰੱਖੀ ਹੋਈ ਸੀ ਨਾ ਮਿਰਗੀ ਤੇ ਉਹ ਵੀ ਛੱਡ ਦਿੰਦੇ ਆ ਉਹ ਉੱਥੋਂ ਹੀ ਮਿਰਗੀ ਦਾ ਦੌਰਾ ਪਿਆ ਤੇ ਸਿਰ ਪਰ ਨੇ ਆਣ ਕੇ ਗਲੀ ਚ ਡਿੱਗਿਆ ਚਬਾਰੇ ਤੋਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਿਹਰਬਾਨ ਨੇ ਪਰ ਆਪਣਾ ਬੰਦਾ ਆਪਣੀ ਕੀਤੀ ਦਾ ਫਿਰ ਜਿਵੇਂ ਹੰਕਾਰ ਹੋ ਜਾਂਦਾ ਕਿਉਂਕਿ ਪਿਛਲੇ ਔਗਣ ਬਖਸ਼ ਲਏ ਪ੍ਰਭ ਪ੍ਰਭੂ ਸਰਗੁਣ ਸੰਸਾਰ ਦੇ ਵਿੱਚ ਗੁਰੂ ਸਤਿਗੁਰੂ ਜਿਹੜੇ ਨੇ ਪ੍ਰਭੂ ਦਾ ਪਰਮਾਤਮਾ ਦਾ ਸਰਗੁਣ ਸਰੂਪ ਨੇ ਕਿਉਂਕਿ ਉਹ ਆਪ ਨਿਰਗੁਣ ਆ ਉਹਦਾ ਕੋਈ ਸਰੂਪ ਨਹੀਂ ਹੈਗਾ ਤੇ ਉਸ ਦਾ ਸਰੂਪ ਸੰਸਾਰ ਦੇ ਵਿੱਚ ਦੁਨੀਆਂ ਨੂੰ ਉਤਾਰਨ ਵਾਸਤੇ ਸਰਗੁਣ ਸਰੂਪ 10 ਪਾਤਸ਼ਾਹੀਆਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਤੇ ਮੈਂ ਗੱਲ ਕੀ ਕਰਾਂ ਉਹ ਪਰਮਾਤਮਾ ਦਾ ਗੁਣ ਆ ਪਿਛਲੇ ਔਗਣ ਬਖਸ਼ ਲਏ ਪ੍ਰਭ ਪ੍ਰਭੂ ਪਿਛਲੇ ਔਗਣਾਂ ਨੂੰ ਬਖਸ਼ ਲੈਂਦਾ ਗਲਤੀਆਂ ਨੂੰ ਪ੍ਰਭ ਆਗੇ ਮਾਰਗ ਪਾਵੇ ਅਗਾਂ ਸਹੀ ਦੇ ਸੱਚੀ ਵਜੀ ਸੱਚੇ ਹਿਰਦੇ ਵਿੱਚੋਂ ਪਸ਼ਚਾਤਾਪ ਕਰੇ ਮਨੁੱਖ ਪੁਰਾਣੀਆਂ ਗਲਤੀਆਂ ਦਾ ਤੇ ਅੱਗੇ ਤੋਂ ਉਹ ਗਲਤੀਆਂ ਨਾ ਕਰੇ ਤੇ ਸਤਿਗੁਰੂ ਪਿਛਲੀਆਂ ਗਲਤੀਆਂ ਮੁਆਫ਼ ਕਰ ਦਿੰਦਾ ਪਰ ਬਹੁਤੀ ਵਾਰੀ ਅਸੀਂ ਆਪਣੀ ਸਿਚੁਏਸ਼ਨ ਤੋਂ ਖਤਰਨਾਕ ਤੋਂ ਬਚਣ ਲਈ ਉੱਤੋਂ ਜਿਹੜੀ ਆ ਝੂਠੀ ਮੁਆਫ਼ੀ ਮੰਗ ਲੈਂਦੇ ਹਾਂ ਪਰ ਅੰਦਰੋਂ ਸਾਡਾ ਮਕਸਦ ਨਹੀਂ ਉਹ ਸਤਿਗੁਰੂ ਜਾਣੀ ਜਾਣ ਆ ਤੇ ਉਹ ਮੁਆਫ਼ੀਆਂ ਉਹਨੂੰ ਹੀ ਮਿਲਦੀਆਂ ਜਿਹੜਾ ਸੱਚੇ ਦਿਲੋਂ ਪਸ਼ਚਾਤਾਪ ਕਰੇ ਜਿਹੜਾ ਸਿਰਫ ਆਪਣੀ ਜਾਨ ਖਲੀ ਬਚਾਉਣ ਲਈ ਸਿਚੁਏਸ਼ਨ ਤੋਂ ਬਚਣ ਲਈ ਉਹ ਝੂਠੀ ਮੁਆਫ਼ੀ ਮੰਗਦਾ ਉਹ ਸਤਿਗੁਰੂ ਜਾਣੀ ਜਾਣ ਆ ਉੱਥੇ ਨਹੀਂ ਬਖਸ਼ਿਸ਼ ਹੁੰਦੀ
ਜੀ ਤਾਇਆ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਇਹ ਸਾਖੀ ਛੋਟੀ ਜਿਹੀ ਸਾਂਝੀ ਕੀਤੀ ਔਰ ਤੁਸੀਂ ਇੱਦਾਂ ਲੈ ਕੇ ਆਇਆ ਕਰੋ ਸਾਡੇ ਨਾਲ ਦਲਜੀਤ ਸਿੰਘ ਤੁਹਾਡੇ ਲੰਮਾ ਭਤੀਜਾ ਮਹਿਤਾ ਚੌਂਕ ਤੋਂ
ਉਹਦਾ ਕੱਦ ਵੀ ਲੰਮਾ ਤੇ ਦਾੜੀ ਵੀ ਲੰਮੀ ਆ।
ਹਾਂਜੀ, ਤਾਂ ਕਰਕੇ ਹਾਂਜੀ ਉਹ ਤਾਇਆ ਜੀ ਨੇ ਭਤੀਜਿਆਂ, ਤਾਇਆ ਜੀ ਨੇ ਭਤੀਜਿਆਂ ਦੀਆਂ ਸ਼੍ਰੇਣੀਆਂ ਪਾਈਆਂ ਹੋਈਆਂ, ਕਲਾਸੀਫਿਕੇਸ਼ਨ ਕੀਤੀ ਹੋਈਆਂ, ਉਹਦੇ ਵਿੱਚ ਹਰ ਭਤੀਜੇ ਨੂੰ ਇੱਕ ਵਿਸ਼ੇਸ਼ਤਾ ਦਿੱਤੀ ਹੋਈ ਹੈ। ਇਹ ਦਲਜੀਤ ਸਿੰਘ ਮਹਿਤਾ ਚੌਂਕ ਜਿਹੜੇ ਨੇ, ਇਹ ਗੁਰਬਾਣੀ ਬਾਜ਼ਾਰ ਪ੍ਰੋਗਰਾਮ ਸੰਚਾਲਨ ਕਰਦੇ ਨੇ, ਇਹਨਾਂ ਨੂੰ ਲੰਮੇ ਭਤੀਜੇ ਦਾ ਖਿਤਾਬ ਦਿੱਤਾ ਹੋਇਆ, ਤੇ ਕਹਿੰਦੇ ਨੇ ਕਿ ਤਾਇਆ ਜੀ ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਨ 9 ਅਕਤੂਬਰ ਨੂੰ ਆ ਰਿਹਾ, ਤੇ ਨਾਲ ਭਾਈ ਤਾਰੂ ਸਿੰਘ ਜੀ ਦਾ ਵੀ ਸ਼ਹੀਦੀ ਦਿਵਸ ਹੈ। ਸੋ ਇਹਦੇ ਬਾਰੇ ਜਾਣਕਾਰੀ ਅਗਲੀ ਵਾਰ ਲੈ ਕੇ ਆਇਓ।
ਜ਼ਰੂਰ ਜ਼ਰੂਰ,
ਮੈਂ ਤੁਹਾਨੂੰ ਰਿਮਾਇੰਡ ਕਰਾ ਦਾਂਗਾ।
ਬਹੁਤ ਚੱਲ ਇਹ ਨਾ, ਬਹੁਤ ਡਾਕਟਰ ਦਲਜੀਤ ਸਿੰਘ ਜੀ ਨਾ ਬਹੁਤ ਸੇਵਾ ਕਰ ਰਹੇ ਮਨੁੱਖਤਾ ਦੀ, ਦਵਾਈਆਂ ਬੂਟੀ ਵੀ ਕਰਦੇ ਆ ਲੋਕਾਂ, ਇਹਨਾਂ ਕੋਲ ਦੂਰੋਂ ਦੂਰੋਂ ਮਰੀਜ਼ ਆਉਂਦੇ ਆ, ਮੈਂ ਜਾ ਕੇ ਇਹਨਾਂ ਦਾ ਵੇਖ ਆਇਆ ਵਾਂ।
ਨਹੀਂ ਨਹੀਂ ਤਾਇਆ ਜੀ, ਉਹ ਤੁਸੀਂ ਉਹ ਦੂਜੇ ਦਲਜੀਤ ਸਿੰਘ ਦੀ ਨਹੀਂ ਗੱਲ ਕਰ ਰਹੇ, ਇਹ ਇਹ ਦਲਜੀਤ ਸਿੰਘ ਆਪਣੇ ਮਹਿਤਾ ਚੌਂਕ ਵਾਲੇ ਨੇ।
ਉਹੀ ਮੈਂ ਕਹਿ ਰਿਹਾ ਵਾਂ।
ਅੱਛਾ, ਇਹ ਵੀ ਕਰਦੇ ਨੇ? ਮੈਂ ਕਿਹਾ ਇੱਕ ਦਲਜੀਤ ਸਿੰਘ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦੇ ਵੀ ਹੈਗੇ ਨੇ।
ਨਹੀਂ ਉਹ ਡਾਕਟਰ ਦਲਜੀਤ ਸਿੰਘ ਚਾਲੇ, ਉਹ ਚਾਲੇ ਪਾ ਗਏ ਆ, ਉਹ ਅੱਖਾਂ ਦੇ ਸੰਸਾਰ ਪ੍ਰਸਿੱਧ ਸਪੈਸ਼ਲਿਸਟ ਹਨ।
ਮੈਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ,
ਲਿਖਦੇ ਨਹੀਂ ਗਏ ਇਹ, ਤੇ ਇਹਨਾਂ ਦੇ ਕੋਈ ਮਰੀਜ਼ਾਂ ਦੀਆਂ ਆਪਣਾ ਮਰੀਜ਼ਾਂ ਦੀਆਂ ਲੱਗੀਆਂ ਰਹਿੰਦੀਆਂ ਭੀੜਾਂ ਦਵਾ ਬੂਟੀ ਲਈ, ਤੇ ਮੈਂ ਇਹਨਾਂ ਦੇ ਘਰ ਰਹਿ ਰਾਤ ਵੀ ਰਹਿ ਆਇਆ, ਤੇ ਮੈਂ ਇੱਕ ਸ਼ਰਤ ਤੇ ਰਿਹਾ ਸੀ ਵੀ ਸਵੇਰੇ ਮੈਨੂੰ ਭਾਵੇਂ ਇੱਕ ਬਾਲਟੀ ਹੋਵੇ ਪਾਣੀ ਗਰਮ ਜ਼ਰੂਰ ਚਾਹੀਦਾ ਨਹਾਉਣ ਲਈ, ਫਿਕਰ ਨਾ ਕਰੋ ਤੁਹਾਨੂੰ ਪਾਣੀ ਚ ਕਹੋ ਗਰਮ ਪਾਣੀ ਚ ਡੋਬਾ ਦੇ ਦਿਆਂਗੇ। ਤੇ ਮੇਰਾ ਇਹਨਾਂ ਦੇ ਘਰ ਮਹਿਤਾ ਚੌਂਕ ਤੋਂ 4 ਕਿਲੋਮੀਟਰ ਤੇ ਹੈ ਨਾ ਅੰਮ੍ਰਿਤਸਰ ਨੂੰ ਮੇਰਾ
ਪਿੰਡ। ਸੋ ਤਾਇਆ ਜੀ,
ਪਰ ਮੇਰਾ
ਹਾਂਜੀ ਹੁਣ ਆਪਾਂ ਇਜਾਜ਼ਤ ਲਈਏ ਕਿਉਂਕਿ ਪਿੱਛੇ ਹੋਰ ਗੈਸਟ ਵੀ ਪ੍ਰੋਗਰਾਮ ਵਿੱਚ ਸ਼ਾਮਲ
ਹੋਣਗੇ। ਜ਼ਰੂਰ ਸ਼ਾਮਲ। ਇੰਨੀ ਗੱਲ ਵੀ ਇਹ ਗੁਰਬਾਣੀ ਦਾ ਪ੍ਰਚਾਰ ਵੀ ਕਰਦੇ ਨੇ ਲੋਕਾਂ ਦੀ ਆਤਮਿਕ ਸ਼ਾਂਤੀ ਲਈ, ਗੁਰੂ ਘਰਾਂ ਵਿੱਚ ਜਾ ਕੇ ਵੀ ਮੁੱਖ ਵਾਕ ਦੀ ਕਥਾ ਕਰਕੇ ਸੁਣਾਉਂਦੇ ਨੇ ਸੰਗਤਾਂ ਨੂੰ, ਤੇ ਨਾਲ ਦਵਾਈ ਬੂਟੀ ਵੀ ਕਰਦੇ ਨੇ। ਅਸਲੀ ਰੂਪ ਦੇ ਵਿੱਚ ਜਿਹੜੇ ਪੁਰਾਣੇ ਮਹੰਤ ਗ੍ਰੰਥੀ ਵਿਦਵਾਨ ਸਿੱਖ ਵਿਦਵਾਨ ਹੁੰਦੇ ਸੀ ਉਹ ਇਹ ਕੰਮ ਕਰਦੇ ਹੁੰਦੇ ਸੀ। ਇਸ ਤਰ੍ਹਾਂ ਤਿੰਨੋਂ ਹੀ ਕੰਮ ਇਹਨਾਂ ਨੇ ਇਹ ਸ਼ੁਰੂ ਕੀਤੇ ਹੋਏ। ਮਹਾਰਾਜ ਇਹਨਾਂ ਨੂੰ ਇਸ ਤਰ੍ਹਾਂ ਚੜ੍ਹਦੀ ਕਲਾ ਬਖਸ਼ੇ। ਫਤਿਹ ਕੀ ਜਾਈਏ ਜੀ ਫਿਰ
ਜੀ। ਤਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਾਡੇ ਸਤਿਕਾਰਤ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ ਸਿਡਨੀ ਤੋਂ, ਅਤੇ ਹੁਣ ਥੋੜ੍ਹੀ ਦੇਰ ਬਾਅਦ ਅਸੀਂ ਹਰਜਿੰਦਰ ਢੀਂਡਸਾ ਭਾਅ ਜੀ ਨਾਲ ਗੱਲ ਕਰਾਂਗੇ ਕੈਨਬਰਾ ਤੋਂ, ਅਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸਾਡੇ ਨਾਲ ਸੰਪਰਕ ਕਾਇਮ ਕਰਨ। ਅਤੇ ਸਾਡੇ ਨਾਲ ਸਾਡੇ ਮਿਨਹਾਸ ਐਂਡ ਕੋਹ ਤੋਂ ਅੰਮ੍ਰਿਤਪਾਲ ਸਿੰਘ ਮਿਨਹਾਸ ਜੁੜੇ ਨੇ, ਉਹਨਾਂ ਨੇ ਸੁਨੇਹਾ ਭੇਜਿਆ ਅਤੇ ਕਹਿੰਦੇ ਨੇ ਕਿ ਬਹੁਤ ਵਧੀਆ ਪ੍ਰੋਗਰਾਮ ਚੱਲਦਾ। ਮੈਂ ਕੁਛ ਸੁਨੇਹੇ ਲੈਣਾ ਹੈ ਜੀ। ਕੁਲਵੀਰ ਸਿੰਘ ਸੰਧੂ ਐਡਮਿੰਟਨ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਆ ਚੁੱਕੇ ਨੇ, ਸ਼ਾਮਲ ਹੋ ਚੁੱਕੇ ਨੇ। ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਬ੍ਰਿਸਬੇਨ ਆ ਜਾਓ, ਤੁਹਾਨੂੰ ਜਲੇਬੀਆਂ ਖਵਾਉਣ ਦਾ ਮੇਰੇ ਹੀ ਜ਼ਿੰਮੇਵਾਰੀ ਆ। ਅਤੇ ਇੱਧਰ ਹੋਰ ਸੱਜਣ ਵੀ ਪ੍ਰੋਗਰਾਮ ਦੇ ਵਿੱਚ ਜੁੜਦੇ, ਨਵਦੀਪ ਸਿੰਘ ਹਾਂਜੀ ਇੰਡੀਆ ਤੋਂ ਸੁਣ ਰਹੇ ਨੇ ਸਾਨੂੰ, ਇਹ ਵੀ ਪ੍ਰੋਗਰਾਮ ਦੇ ਸ਼ਾਮਲ ਹੁੰਦੇ ਨੇ, ਅਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਹੁਣ ਸਾਡੇ ਨਾਲ ਸਾਡੇ ਸਤਿਕਾਰਤ ਹਰਿੰਦਰ ਢੀਂਡਸਾ ਭਾਅ ਜੀ ਸ਼ਾਮਲ ਹੋ ਚੁੱਕੇ ਨੇ ਕੈਨਬਰਾ ਤੋਂ। ਭਾਅ ਜੀ ਫਰੇਮ ਚ ਆਓ। ਸਤਿ ਸ਼੍ਰੀ ਅਕਾਲ ਭਾਅ ਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਸਤਿ ਸ਼੍ਰੀ ਅਕਾਲ।
ਹਾਂਜੀ ਜੀ ਆਇਆਂ ਨੂੰ ਭਾਅ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਵਿੱਚ। ਕੈਨਬਰਾ ਕਿੱਦਾਂ, ਮੌਸਮ ਪਾਣੀ ਸਭ ਠੀਕ ਠਾਕ?
ਮੌਸਮ ਤਾਂ ਬਹੁਤ ਵਧੀਆ ਜੀ, ਥੋੜੀ ਥੋੜੀ ਠੰਡ ਹੈ ਤੇ ਰਾਤ ਥੋੜਾ ਜਿਹਾ ਮੀਂਹ ਵੀ ਪੈ ਲਿਆ।
ਅੱਛਾ,
ਤੇ ਅੱਜ ਵੀ ਸ਼ਾਇਦ ਬੂੰਦਾਬਾਂਦੀ ਹੋ ਜਾਵੇ।
ਠੀਕ ਠੀਕ,
ਪਰ ਬਾਹਰ ਦੇਖਣ ਨੂੰ ਜੇ ਮੈਂ ਤੁਹਾਨੂੰ ਦਿਖਾਵਾਂ ਤਾਂ ਬਹੁਤ ਹੀ ਵਧੀਆ ਧੁੱਪ ਚੜੀ ਹੋਈ ਹੈ।
ਅੱਛਾ,
ਤੇ ਰੈਬਿਟ ਆਲੇ ਦੁਆਲੇ ਭੱਜੇ ਫਿਰਦੇ ਆ।
ਠੀਕ ਹੈ, ਸਹਿਆਂ ਦਾ
ਟਾਵੇਂ ਟਾਵੇਂ ਬੱਦਲ ਨੇ ਉੱਤੇ, ਤੇ ਉਹ ਚੱਲ ਰਿਹਾ ਤਿੱਤਰ ਖੰਭੀਆਂ ਜਿਹਨਾਂ ਨੂੰ ਕਹਿੰਦੇ ਨੇ, ਉਵੇਂ
ਤਿੱਤਰ ਫੰਗੇ
ਉੱਡਦੇ ਜਾ ਰਹੇ ਨੇ ਉਧਰ ਉਧਰ।
ਠੀਕ ਹੈ, ਤਿੱਤਰ ਫੰਗੇ ਬੱਗਰ ਬੱਦਲ।
ਹਾਂ ਤਿੱਤਰ ਫੰਗੇ।
ਹਾਂਜੀ ਭਾਜੀ, ਮੌਸਮ ਪਾਣੀ ਜਿੱਦਾਂ ਐਤਕੀ ਕੋਰਾ ਕੋਰਾ ਤਾਂ ਨੀ ਪਿਆ? ਠੰਡ ਲੇਟ ਉਹਦੇ ਨਾਲ ਫਸਲ
ਬਹੁਤ ਕੋਰਾ ਪਿਆ ਜੀ, ਠੰਡ ਤਾਂ ਅਜੇ ਤੱਕ ਨੀ ਜਾ ਰਹੀ, ਤੇ ਹੁਣ ਵੀ ਪਤਾ ਨੀ ਕਿਹੜੇ ਦਿਨ ਪੈ ਜੇ ਕੋਰਾ ਪੈ ਜੇ। ਤੇ
ਇਹਦੇ ਨਾਲ
ਪਿਛਲੇ 2 ਸਾਲ ਤੋਂ ਤਾਂ ਭਾਜੀ ਇਹ ਹੋਇਆ ਹੋਇਆ, ਮੈਂ ਤਾਂ ਕਹਿੰਦਾ ਵੀ ਸਾਰੇ ਸੱਪ ਕਨਫਿਊਜ਼ ਕਰੇ ਪਏ ਆ, ਜਦੋਂ ਸਿਰੀ ਬਾਹਰ ਕੱਢਦੇ ਤਾਂ ਠੰਡ ਲੱਗਦੀ ਹੈ, ਅੰਦਰ ਜਾਂਦੇ ਤਾਂ ਗਰਮੀ ਹੁੰਦੀ ਹੈ। ਇਹੀ ਪਲਾਂਟਸ ਦਾ ਹਾਲ ਹੋਇਆ ਹੋਇਆ, ਕਦੀ ਫੁੱਲ ਆ ਜਾਂਦੇ ਕਦੀ
ਬਿਲਕੁਲ
ਘਟ ਜਾਂਦੇ।
ਹਾਂ, ਕਾਫੀ ਐਤਕੀ ਨੁਕਸਾਨ ਵੀ ਹੋਇਆ ਤੁਹਾਡੇ ਇਲਾਕੇ ਦੇ ਵਿੱਚ, ਵਾਈਨਰੀਜ਼ ਬਹੁਤ ਨੇ, ਅੰਗੂਰ ਬਹੁਤ ਨੇ, ਉਹਨਾਂ ਦੇ ਕਹਿੰਦੇ ਕਾਫੀ ਨੁਕਸਾਨ ਹੋਇਆ ਐਤਕੀ।
ਪਹਿਲਾਂ ਹਫ਼ਤਾ ਕੁ ਲੱਗੇ ਇੱਕ ਹਫ਼ਤਾ ਸਤੰਬਰ ਚ ਪੂਰੀ ਗਰਮੀ ਹੋ ਗਈ ਸੀ, ਉਸ ਤੋਂ ਬਾਅਦ ਇਕਦਮ ਹੀ ਕੋਰਾ ਪੈ ਗਿਆ,
ਹਾਂਜੀ
ਸਾਰੇ ਫੁੱਲ ਮਰ ਗਏ।
ਹਾਂਜੀ ਰਿਵਰਲੈਂਡ ਤੋਂ ਵੀ ਸਾਡੇ ਉਹਨਾਂ ਨੇ ਭੇਜਿਆ ਸੀਗਾ ਵੀ ਜੌਲ ਸਾਹਿਬ ਨੇ ਕਿ ਬੜਾ ਨੁਕਸਾਨ ਹੋਇਆ ਅੰਗੂਰਾਂ ਦਾ। ਖੈਰ ਅਸੀਂ ਗੱਲ ਅੱਗੇ ਤੋਰਦੇ ਹਾਂ ਅਤੇ ਇੱਕ ਮੇਲਾ ਕਰਵਾਉਣ ਜਾ ਰਹੇ ਹੋ ਤੁਸੀਂ ਅਤੇ ਉਹਦੇ ਬਾਰੇ ਆਪਾਂ ਗੱਲ ਕਰ ਲਈਏ। ਮੇਲੇ ਦੀ ਜਾਣਕਾਰੀ ਮੈਂ ਸਕਰੀਨ ਦੇ ਉੱਤੇ ਸ਼ੇਅਰ ਕਰ ਰਿਹਾ ਹਾਂ। ਇਹ ਆਪਣੇ ਐਤਵਾਰ ਨੂੰ ਹੋ ਰਿਹਾ, ਜਾਣੀ ਕਿ ਕੱਲ੍ਹ ਨੂੰ ਹੀ ਹੋ ਰਿਹਾ।
ਕੱਲ੍ਹ ਨੂੰ ਹੋ ਰਿਹਾ ਜੀ ਮੇਲਾ, ਇਹ ਸਾਡਾ ਪੰਜਵਾਂ ਮੇਲਾ ਜੀ।
ਅੱਛਾ ਜੀ, 5 ਸਾਲ ਹੋ ਗਏ।
ਹਾਂ ਅਤੇ ਅਸੀਂ ਹਾਂ ਨਹੀਂ 2015 ਚ ਸ਼ੁਰੂ ਕੀਤਾ ਸੀਗਾ, ਵਿੱਚ ਨੂੰ ਕੋਵਿਡ ਨੇ ਲੈ ਲਿਆ, ਵਿੱਚ ਨੂੰ ਕੁਛ ਹਾਲਾਤ ਇਹੋ ਜਿਹੇ ਹੋਏ ਕਿ 2 ਸਾਲ ਅਸੀਂ ਨਹੀਂ ਕਰ ਸਕੇ।
ਹਾਂਜੀ,
ਹੁਣ ਪਿਛਲੇ 3 ਸਾਲਾਂ ਤੋਂ ਲਗਾਤਾਰ ਕਰ ਰਹੇ ਹਾਂ।
ਠੀਕ ਹੈ ਜੀ।
ਤੇ ਪਿਛਲੇ ਸਾਲ ਵੀ ਸਪੋਰਟਸ ਵੀ ਐਡ ਕੀਤੀ ਸੀਗੀ ਤੇ ਪਰ ਉਹ ਵੈਦਰ ਦਾ ਇੰਨਾ ਬੁਰਾ ਹਾਲ ਹੋ ਜਾਂਦਾ ਕਿ ਸਾਰੀ ਮਿਹਨਤ ਕਰਕੇ ਖਰਾਬ ਹੋ ਜਾਂਦਾ ਕੰਮ।
ਹਾਂਜੀ, ਇਹਦੇ ਮੇਲੇ ਦੇ ਵਿੱਚ ਪਹਿਲਾਂ ਤੁਸੀਂ ਜਿਹੜਾ ਕਬੱਡੀ ਵੀ ਕਰਵਾਈ ਆ, ਪਰ ਇਸ ਸਾਲ ਕਿਹੜੀਆਂ ਕਿਹੜੀਆਂ ਸਪੋਰਟਸ ਨੇ ਇਹਦੇ ਬਾਰੇ ਜਾਣਕਾਰੀ?
ਇਸ ਸਾਲ ਅਸੀਂ ਸਪੋਰਟਸ ਨਹੀਂ ਕਰਾ ਰਹੇ, ਬਸ ਫਨ ਜਿਹੜੀਆਂ ਗੇਮਸ ਹੁੰਦੀਆਂ ਨੇ ਜਿਵੇਂ ਆਪਣਾ ਹੋ ਗਈ ਕੁਰਸੀਆਂ ਵਾਲੀ ਹੋ ਗਈ ਹੈਗੀ ਆ।
ਹਾਂਜੀ, ਮਿਊਜ਼ੀਕਲ ਚੇਅਰ
ਤੇ ਮਿਊਜ਼ੀਕਲ ਤੇ ਤਾਸ਼ ਦੀ ਸੀਪ ਵਗੈਰਾ, ਏਦਾਂ ਦੀਆਂ ਗੇਮਸ ਰੱਖੀਆਂ ਨੇ ਜ਼ਿਆਦਾ। ਉਹ ਜਿਹੜੀਆਂ ਹੈਗੀਆਂ ਆਊਟਡੋਰ ਵਾਲੀਆਂ ਨਹੀਂ ਰੱਖੀਆਂ। ਇਸ ਸਾਲ ਇਹ ਮੇਲਾ ਇਨਡੋਰ ਹੋ ਰਿਹਾ ਕਿਉਂਕਿ ਵੈਦਰ ਦਾ ਕੋਈ ਭਰੋਸਾ ਨਹੀਂ, ਹੁਣ ਅੱਜ ਵੀ ਮੀਂਹ ਦਾ ਚਾਂਸਸ ਨੇ ਤੇ ਕੱਲ ਨੂੰ ਹਵਾ ਹੈਗੀ ਹੈ ਜਿਹੜੀ 30 ਤੋਂ 35 ਕਿਲੋਮੀਟਰ ਦੇ ਹਿਸਾਬ ਦੇ ਨਾਲ, ਫਿਰ ਉਹ ਮਾਰਕੀਆਂ ਵਗੈਰਾ ਪੱਟ ਦਿੰਦੀ ਹੈ
ਜੀ ਜੀ,
ਤੇ ਜਿਹੜਾ ਸਾਡੇ ਕੋਲ ਏਰੀਆ ਹੈ ਉੱਥੇ ਹਵਾ ਬਹੁਤ ਤੇਜ਼ ਚੱਲਦੀ
ਜੀ ਜੀ,
ਉਹਨੂੰ ਧਿਆਨ ਚ ਰੱਖਦੇ ਹੋਏ ਇਸ ਸਾਲ ਨਾ ਕਾਫੀ ਵੱਡਾ ਹਾਲ ਅਸੀਂ ਹਾਇਰ ਕੀਤਾ ਹੈਗਾ ਜਿਹਦੇ ਚ 4-5 ਹਜ਼ਾਰ ਬੰਦਾ ਇਕੱਠਾ ਹੋ ਸਕਦਾ।
ਅੱਛਾ, ਤੇ ਵੈਸੇ ਪਿਛਲੀ ਵਾਰ ਤਸਵੀਰਾਂ ਦੇਖ ਰਹੇ ਸੀ ਪਿਛਲੇ ਸਾਲ ਦੀਆਂ ਤਾਂ ਮਤਲਬ ਕਾਫੀ ਇਕੱਠ ਹੁੰਦਾ ਆ ਉੱਥੇ, ਤੇ ਆ ਇਨਡੋਰ
2000 ਬੰਦਾ ਤਾਂ ਤੋਂ ਜ਼ਿਆਦਾ ਹੀ ਹੁੰਦਾ ਸਾਡੇ ਕੋਲ ਉੱਥੇ।
ਓਕੇ ਓਕੇ,
ਇੱਕ ਸਾਲ
ਆਪਣਾ ਮਤਲਬ ਪੰਜਾਬੀ ਭਾਈਚਾਰਾ ਇੰਨਾ ਜਾਂ ਹੋਰ ਗੁਜਰਾਤੀ ਕਮਿਊਨਿਟੀ ਵਗੈਰਾ ਵੀ ਆ ਜਾਂਦੀ ਆ
ਜਾਂ ਬਾਕੀ ਵੀ ਆਉਂਦੇ ਨੇ, ਗੋਰੇ ਵੀ ਆਉਂਦੇ ਨੇ, ਬਾਕੀ ਕਮਿਊਨਿਟੀਆਂ ਦੇ ਲੋਕ ਵੀ ਆਉਂਦੇ ਨੇ, ਪਰ ਮੈਜੋਰਿਟੀ
ਪੰਜਾਬੀ
ਕਹਿੰਦੇ ਕਿ 90% ਆਪਣੇ ਲੋਕ ਹੀ ਹੁੰਦੇ ਨੇ, ਤੇ ਆਪਣੇ ਲੋਕ ਵੀ ਆਲੇ ਦੁਆਲੇ ਤੋਂ ਸਿਡਨੀ ਤੋਂ ਮੈਲਬਰਨ ਤੋਂ
ਹਾਂਜੀ
ਤੇ ਐਡੀਲੇਡ ਤੱਕ ਲੋਕ ਆ ਜਾਂਦੇ ਨੇ ਇਸ ਮੇਲੇ ਤੇ।
ਠੀਕ ਠੀਕ, ਤੇ ਇਸ ਤੋਂ ਇਲਾਵਾ ਹੋਰ ਐਂਟਰਟੇਨਮੈਂਟ ਦਾ ਕੀ ਪ੍ਰਬੰਧ ਹੈ?
ਦੇਖੋ ਜੀ, ਐਂਟਰਟੇਨਮੈਂਟ ਦਾ ਜਿਹੜੀ ਸਟੇਜ ਹੈਗੀ ਉਹ ਸਾਰਾ ਦਿਨ ਚੱਲੂਗੀ, ਉਹਦੇ ਚ ਲੋਕਲ ਆਰਟਿਸਟ ਵੀ ਗਾਉਣ ਵਜਾਉਣਗੇ, ਭੰਗੜਾ ਗਿੱਧਾ ਵੀ ਹੋਊਗਾ।
ਹਾਂਜੀ
ਠੀਕ ਹੈ, ਤੇ ਫਿਰ ਉਸ ਤੋਂ ਬਾਅਦ 2 ਕਲਾਕਾਰ ਜਿਹੜੇ ਕਿ ਵਿੱਕੀ ਧਾਲੀਵਾਲ ਤੇ ਨਛੱਤਰ ਗਿੱਲ ਇੰਡੀਆ ਤੋਂ ਆਏ ਨੇ, ਉਹਨਾਂ ਦਾ ਖੁੱਲਾ ਅਖਾੜਾ ਹੋਊਗਾ। ਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਮੇਲੇ ਦੀਆਂ ਕਦੀ ਟਿਕਟਾਂ ਨਹੀਂ ਹੁੰਦੀਆਂ ਤੇ ਇਹ ਫ੍ਰੀ ਇਵੈਂਟ ਹੈ।
ਹਾਂ ਫ੍ਰੀ ਆ, ਪੋਸਟਰ ਤੇ ਵੀ ਤੁਸੀਂ ਲਿਖਿਆ ਹੋਇਆ ਤੇ।
ਹਾਂਜੀ, ਇਹ ਫ੍ਰੀ ਇਵੈਂਟ ਹੁੰਦਾ ਤੇ ਇਹਦੇ ਵਿੱਚ ਬਹੁਤ ਲੋਕੀ ਹੁੰਮ ਹੁਮਾ ਕੇ ਪਹੁੰਚਦੇ ਨੇ, ਤੇ ਬਾਕੀ ਸਟਾਲਸ ਹੁੰਦੇ ਨੇ, ਖਾਣਾ ਪੀਣਾ ਹੁੰਦਾ। ਤਾਂ ਹੀ ਤਾਂ ਗਿਆਨੀ ਜੀ ਨੂੰ ਆਫਰ ਕਰ ਰਹੇ ਸੀ ਵੀ ਆ ਜਾਓ, ਜਲੇਬੀਆਂ ਵੀ ਹੋਣਗੀਆਂ, ਪਕੌੜੇ ਵੀ ਹੋਣਗੇ।
ਨਹੀਂ ਉਹ ਦੇਖੋ, ਗਿਆਨੀ ਜੀ ਨੂੰ ਤਾਂ ਬ੍ਰਿਸਬੇਨ ਤੋਂ ਵੀ ਆਫਰ ਆ ਗਏ ਨੇ ਤੇ ਜਲੇਬੀਆਂ ਦੇ, ਤਾਂ ਤੁਸੀਂ ਤਾਂ ਹੁਣ ਚਲੋ ਆ ਤਾਂ ਨੇੜੇ ਆ, ਸ਼ਾਇਦ ਆ ਹੀ ਜਾਣ। ਭਾਜੀ ਵਿੱਕੀ ਧਾਲੀਵਾਲ ਨੂੰ ਮੈਂ ਸਟੇਜ ਤੇ ਵੈਸੇ ਨਹੀਂ ਦੇਖਿਆ ਕਦੇ ਸੁਣਿਆ, ਪਰ ਮੈਂ ਨਛੱਤਰ ਗਿੱਲ ਹੋਣਾ ਬਾਰੇ ਥੋੜ੍ਹਾ ਜਿਹਾ ਜਾਣਕਾਰੀ ਦੇ ਦਾਂ ਕਿ ਬੜੇ ਬੁਲੰਦ ਆਵਾਜ਼ ਦੇ ਮਾਲਕ ਨੇ ਤੇ ਇਹ ਆਪਣੇ ਅਕਾਲਗੜ੍ਹ ਪਿੰਡ ਤੋਂ ਨੇ, ਸਾਡੇ ਡੈਡੀ ਦੀ ਉਹਨਾਂ ਦੀ ਭੂਆ ਨੇ ਉੱਥੇ ਗੜ੍ਹ ਸ਼ੰਕਰ ਦੇ ਕੋਲ, ਤੇ ਹਾਂ ਇਹਨਾਂ ਦੇ ਪਿਤਾ ਜੀ ਨਾ ਗਿਆਨੀ ਢਾਡੀ ਦਿਲਵਰ ਸਿੰਘ ਉਹਨਾਂ ਦੇ ਨਾਲ ਸਰੰਗੀ ਵਜਾਉਂਦੇ ਹੁੰਦੇ ਸੀ, ਸਰੰਗੀ ਵੱਧ
ਵਜਾਉਂਦੇ ਸੀ,
ਤੇ ਇਹ ਸਾਡੇ ਕੋਲ ਰਹਿ ਕੇ ਵੀ ਗਏ ਨੇ ਇੱਥੇ, ਸਾਡੇ ਬੜੇ ਕਲੋਜ਼ ਨੇ, ਮਤਲਬ ਨਛੱਤਰ ਗਿੱਲ ਨਹੀਂ ਇਹਨਾਂ ਦੇ ਪਿਤਾ ਜੀ, ਸਾਡੇ ਪਰਿਵਾਰਾਂ ਦੇ ਬੜੇ ਕਲੋਜ਼ ਰਹੇ ਨੇ। ਤਾਂ ਨਛੱਤਰ ਗਿੱਲ ਦੀ ਜਿਹੜੀ ਟ੍ਰੇਨਿੰਗ ਹੈ ਨਾ, ਮਤਲਬ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਹ ਟ੍ਰੇਨਡ ਸਿੰਗਰ ਹੈ ਇੱਕ, ਤੇ ਸਟੇਜੀ ਮਾਹਰ ਹੈ ਤੇ ਸਟੇਜ ਬੜੀ ਵਧੀਆ ਬੰਨਦੇ ਨੇ, ਤੇ ਉਮੀਦ ਰੱਖਦੇ ਹਾਂ ਕਿ ਐਤਕੀ ਮਤਲਬ ਰੰਗ ਬੰਨਣਗੇ ਉਹ। ਕਿੰਨੇ ਘੰਟੇ ਚੱਲੇਗਾ ਪ੍ਰੋਗਰਾਮ ਭਾਜੀ?
ਭਾਜੀ ਪ੍ਰੋਗਰਾਮ ਜਿਹੜਾ ਹੈਗਾ ਸਾਡਾ 11 ਵਜੇ ਤੋਂ ਲੈ ਕੇ 5-6 ਵਜੇ ਤੱਕ ਚੱਲਦਾ ਹੀ ਰਹਿਣਾ ਪ੍ਰੋਗਰਾਮ।
ਠੀਕ ਠੀਕ,
ਤੇ ਲਾਈਕ 2 ਵਜੇ ਤੋਂ ਬਾਅਦ ਸਿੰਗਰ ਸਟੇਜ ਤੇ ਆ ਜਾਣਗੇ, ਉਸ ਤੋਂ ਪਹਿਲਾਂ ਜਿਹੜੇ ਹੈ ਲੋਕਲ ਸਿੰਗਰ ਚੱਲੀ ਜਾਣਗੇ।
ਹਾਂਜੀ ਠੀਕ,
ਤੇ ਦੂਜੀ ਗੱਲ ਹੈ ਭਾਜੀ ਵੀ ਜਾ ਕੇ ਨਾ ਇਹ ਸਾਡਾ ਹਮੇਸ਼ਾ ਇਵੈਂਟ ਹੁੰਦਾ, ਇਹ ਫੈਮਿਲੀ ਇਵੈਂਟ ਹੁੰਦਾ ਤੇ ਅਲਕੋਹਲ ਫ੍ਰੀ ਅਸੀਂ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ
ਜੀ,
ਕਿ ਇਹਦੇ ਵਿੱਚ ਕੋਈ ਉਹ ਨਾ ਹੋਵੇ, ਹੁੱਲੜਬਾਜ਼ੀ ਨਾ ਹੋਵੇ ਜਾਂ ਕੁਛ ਨਾ ਹੋਵੇ, ਤੇ ਸਾਫ ਸਿੰਗਰ ਵੀ ਜਿਹੜੇ ਲੈ ਕੇ ਆਉਂਦੇ ਆ ਉਹ ਸਾਫ ਸੁਥਰੇ ਤੇ ਜਿਹੜੇ ਸਾਰੇ ਹਰੇਕ ਪਾਸੇ ਨੂੰ ਹਰੇਕ ਏਜ ਨੂੰ ਕੇਟਰ ਕਰ ਸਕਣ, ਉਹ ਉਦਾਂ ਦੇ ਸਿੰਗਰ ਅਸੀਂ ਸਿਲੈਕਟ ਕਰਕੇ ਜਦੋਂ ਪ੍ਰੋਗਰਾਮ ਕਰਾਉਂਦੇ ਤਾਂ ਸਾਡਾ ਮਕਸਦ ਇਹੀ ਹੁੰਦਾ, ਤੇ ਸਭ ਤੋਂ ਵੱਡਾ ਮਕਸਦ ਹੁੰਦਾ ਕਿ ਪੰਜਾਬੀ ਨੂੰ ਅਸੀਂ ਜਿੰਨਾ ਪ੍ਰਮੋਟ ਕਰ ਸਕੀਏ ਉਨਾ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜ਼ਿਆਦਾਤਰ ਪੰਜਾਬੀ ਬਾਰੇ ਹੀ ਇਹ
ਗੱਲ
ਪ੍ਰੋਗਰਾਮ ਹੁੰਦੇ ਨੇ, ਇਹਦੇ ਵਿੱਚ ਜ਼ਿਆਦਾ ਪੰਜਾਬੀ ਪ੍ਰੋਗਰਾਮ ਹੀ ਹੁੰਦੇ ਨੇ ਤੇ ਪੰਜਾਬੀ ਨੂੰ ਅਸੀਂ ਪ੍ਰਮੋਟ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ।
ਵੈਸੇ
ਪੰਜਾਬੀ ਕਲਚਰ ਨੂੰ, ਪੰਜਾਬੀ ਲੈਂਗੁਏਜ ਨੂੰ ਤੇ ਪੰਜਾਬੀਅਤ ਨੂੰ।
ਨਹੀਂ, ਬਹੁਤ ਬਹੁਤ ਵਧੀਆ ਗੱਲ ਹੈ, ਕਿਉਂਕਿ ਹਰੇਕ ਸ਼ਹਿਰ ਦੇ ਵਿੱਚ ਕੋਈ ਨਾ ਕੋਈ ਮੇਲਾ ਔਰਗਨਾਈਜ਼ ਹੋਣਾ ਚਾਹੀਦਾ ਤਾਂ ਕਿ ਜਿਹੜੀ ਲੋਕਲ ਪਾਪੂਲੇਸ਼ਨ ਹੈ ਉਹ ਇਕੱਠੀ ਹੋ ਸਕੇ, ਉਹ ਐਂਟਰਟੇਨ ਹੋ ਸਕੇ, ਖਾ ਪੀ ਸਕੇ, ਵਿਚਾਰਾਂ ਕਰ ਸਕੇ, ਇੱਕ ਦੂਜੇ ਮਿਲ ਸਕੇ। ਇਹਦੇ 'ਚ ਦੋਸਤੀਆਂ ਬੜੀਆਂ ਬਣਦੀਆਂ ਨੇ, ਫਰੈਂਡਸ਼ਿਪਸ ਬੜੀਆਂ ਬਣਦੀਆਂ ਨੇ ਮੇਲਿਆਂ 'ਚ,
ਬਹੁਤ ਬਣਦੀਆਂ।
ਤੇ ਇਹ ਇੱਕ ਬਹੁਤ ਵੱਡਾ ਐਫਰਟ ਹੈ ਭਾਜੀ। ਮਤਲਬ ਕਿੰਨੇ ਮਹੀਨੇ ਹੋ ਗਏ ਤਿਆਰੀ ਕਰਦੇ ਨੂੰ?
ਇਸ ਵਾਰ ਤਿਆਰੀ ਤਾਂ ਸਾਰੀ ਪਿਛਲੇ ਸਾਲ ਤੋਂ ਹੀ ਚੱਲ ਰਹੀ ਹੈ, ਪਰ ਜਿਹੜੀ ਹੈਗੀ ਆ ਕਰੀਏ ਨਾ ਕਰੀਏ, ਕਿਉਂਕਿ ਜਿਹੜਾ ਐਤਕੀ ਲੋਕਾਂ ਦਾ ਥੋੜਾ ਜਿਹਾ ਵੈਸੇ ਵੀ ਹੱਥ ਘੁੱਟੇ ਹੋਏ ਨੇ ਵੀ ਜਾ ਕੇ ਇੰਟਰਸਟ ਰੇਟ ਵਧੇ ਹੋਏ ਨੇ, ਲਿਵਿੰਗ ਕੋਸਟ ਦੇ ਉੱਤੇ ਇੰਨਾ ਇਸ਼ੂ ਹੈ, ਫਿਰ ਕੈਨਬਰਾ 'ਚ ਇਲੈਕਸ਼ਨਾਂ ਵੀ ਚੱਲ ਰਹੀਆਂ ਨੇ, ਉਹਨੂੰ ਵਰਦੇ ਕਰਦੇ ਨੂੰ ਤਾਂ ਸਾਡਾ ਡਿਸੀਜਨ ਤਾਂ ਬਸ 3 ਹਫ਼ਤੇ ਪਹਿਲਾਂ ਹੀ ਹੋਇਆ ਕਿ ਕਰਨਾ ਤੇ ਹੁਣ ਕਰ ਦੋ, 3 ਹਫ਼ਤਿਆਂ ਦੇ ਵਿੱਚ ਹੀ ਆ ਤਿਆਰੀ ਕੀਤੀ ਹੈ।
ਠੀਕ ਠੀਕ ਠੀਕ
ਪਹਿਲਾਂ ਤਾਂ ਇੱਕ ਵਾਰੀ ਸਾਰਾ ਕਰ ਕਰਾ ਕੇ ਕਹਿਤਾ ਸੀਗਾ ਵੀ ਚਲੋ ਇਸ ਵਾਰ ਨਹੀਂ ਕਰਦੇ, ਪਰ ਫਿਰ ਅਖੀਰ ਤੇ ਇਹੀ ਡਿਸੀਜਨ ਹੋਇਆ ਕਿ 3 ਹਫ਼ਤਿਆਂ ਦੇ ਵਿੱਚ ਹੁਣ ਕਰਕੇ ਆਪਾਂ ਕਰ ਦਈਏ ਤੇ ਮੇਲਾ ਬਹੁਤ ਵਧੀਆ ਹੋਊਗਾ ਤੇ ਕਿਸੇ ਨੂੰ ਡਿਸਪੋਇੰਟਮੈਂਟ ਨਹੀਂ ਹੋਊਗੀ ਵੀ ਜਾ ਕੇ ਮੇਲੇ ਤੇ ਆਏ ਹੈ, ਤੇ ਸਾਰਿਆਂ ਨੂੰ ਸੱਦਾ ਖੁੱਲਾ ਸੱਦਾ ਕਿ ਦਿਲ ਖੋਲ੍ਹ ਕੇ ਆਓ, ਜਿਹੜੀ ਸਾਡੇ ਤੋਂ ਹੈਲਪ ਦੀ ਲੋੜ ਹੈਗੀ ਹੈ ਉਹ ਅਸੀਂ ਕਰਾਂਗੇ ਇੱਥੇ, ਤੁਸੀਂ ਆਓ ਜ਼ਰੂਰ ਤੇ ਆ ਕੇ ਮੇਲੇ ਦਾ ਆਨੰਦ ਮਾਣੋ।
ਭਾਜੀ ਅਸੀਂ ਬੇਨਤੀਆਂ ਕਰਦੇ ਰਹਾਂਗੇ, ਕੱਲ੍ਹ ਨੂੰ ਵੀ ਸਵੇਰ ਨੂੰ ਵੀ ਕਰਾਂਗੇ, ਪੋਸਟਰ ਆਪਣੇ ਕੋਲ ਹੈਗੇ ਆ, ਅਤੇ ਆਫ ਦਾ ਸਾਈਡ ਟਰੈਕ 'ਤੇ ਮੈਂ ਦੱਸਦਾ ਕਿ ਭਾਜੀ ਹੁਣੀ ਬਹੁਤ ਵਧੀਆ ਕਵਿਤਾ ਵੀ ਲਿਖਦੇ ਨੇ, ਅਤੇ ਕੋਈ ਇੱਕ ਛੋਟੀ ਜਿਹੀ ਕਵਿਤਾ ਤੁਹਾਨੂੰ ਕੋਈ ਮੂੰਹ ਜਵਾਨੀ ਯਾਦ ਹੋਵੇ ਸਾਂਝੀ, 2-4 ਲਾਈਨਾਂ ਪਲੀਜ਼
ਭਾਜੀ। ਇੱਕ ਸਕਿੰਟ,
ਹਾਂਜੀ, ਅਤੇ ਜਦ ਤੱਕ ਭਾਜੀ ਹੁਣੀ ਕੱਢਦੇ ਨੇ ਅਤੇ ਉਦ ਤੱਕ, ਪਰ ਮੈਨੂੰ ਲੱਗਦਾ ਇਹਨਾਂ ਦੇ ਫਰੀਜ਼ ਹੋ ਜਾਣਾ ਫਰੇਮ, ਕਿਉਂਕਿ ਫੋਨ ਤੋਂ ਨਹੀਂ ਕੱਢ ਸਕਦੇ। ਖੈਰ ਮੇਲੇ ਦੇ ਬਾਰੇ ਗੱਲ ਕਰਦੇ ਹਾਂ, ਤੁਹਾਡੇ ਨਾਲ ਮੈਂ ਸ਼ੇਅਰ ਕੀਤਾ ਸੀਗਾ ਕਿ ਮੇਲਾ ਜਿਹੜਾ ਆ ਉਹ ਕੱਲ੍ਹ ਨੂੰ ਹੋ ਰਿਹਾ 6 ਤਰੀਕ ਨੂੰ, ਦਿਨ ਐਤਵਾਰ ਨੂੰ, ਸਕਰੀਨ 'ਤੇ ਤੁਸੀਂ ਦੇਖ ਰਹੇ ਹੋ, ਅਤੇ ਫਰੀ ਐਂਟਰੀ ਆ, ਅਤੇ ਨਛੱਤਰ ਗਿੱਲ ਅਤੇ ਵਿੱਕੀ ਧਾਲੀਵਾਲ ਇਸ ਦੇ ਵਿੱਚ ਆ ਰਹੇ ਨੇ, ਅਤੇ ਆਪਾਂ ਸਾਰੇ ਉੱਥੇ ਪਹੁੰਚੋ ਕੈਨਬਰਾ ਵਾਸੀ। ਹਾਂਜੀ ਭਾਜੀ।
ਹਾਂਜੀ, ਮੈਂ ਨਾ ਕੋਸ਼ਿਸ਼ ਕਰ ਰਿਹਾ ਸੀਗਾ
ਜੀ।
ਅੱਛਾ, ਮੈਂ ਨਾ ਸ਼ੁਰੂ ਚ ਲਿਖੀ ਸੀ ਕਵਿਤਾ, ਜਿੱਥੋਂ ਮੇਰੀ ਕਵਿਤਾ ਦਾ ਸ਼ੁਰੂ ਹੋਇਆ, ਮੇਰੀ ਕਵਿਤਾ ਦਾ ਜਨਮ
ਜੀ ਜੀ,
ਉਹਦੇ ਕੁਛ ਬੋਲ ਯਾਦ ਨੇ ਮੇਰੇ, ਇਹ ਮੈਂ 2012 ਚ ਲਿਖੀ ਸੀਗੀ
ਜੀ, ਪਲੀਜ਼ ਸ਼ੇਅਰ ਕਰੋ।
ਜਦ ਦਾ ਮਨ ਵਿੱਚ ਕਵੀ ਜਾ ਗਿਆ,
ਹਾਂਜੀ,
ਸ਼ਬਦਾਂ ਦਾ ਇੱਕ ਹੜ ਲੈ ਆਇਆ,
ਕਿਆ ਬਾਤ,
ਕੀ ਕਰਾਂਗਾ ਇਹਨਾਂ ਦਾ ਮੈਂ, ਮਨ ਦੇ ਵਿੱਚ ਫਿਰ ਖਿਆਲ ਇਹ ਆਇਆ
ਜੀ,
ਇਧਰ ਉਧਰ ਦੇਖ ਕੇ ਸੁਝਿਆ
ਜੀ
ਕਿ ਕਿਉਂ ਨਾ ਕੁਛ ਬਣਾਇਆ ਜਾਵੇ
ਜੀ,
ਲਿਖ ਲਿਖ ਅੱਖਰ ਕਾਗਜ਼ ਉੱਤੇ ਕਵਿਤਾ ਦਾ ਜਨਮ ਕਰਾਇਆ ਜਾਵੇ, ਲਾ ਕਿਤੇ ਬਿੰਦੀ ਲਾ ਕਿਤੇ ਟਿੱਪੀ ਅੱਖਰਾਂ ਨੂੰ ਸਜਾਇਆ ਜਾਵੇ।
ਹਾਂਜੀ,
ਉਸ ਤੋਂ ਅੱਗੇ ਹੁਣ ਭੁੱਲ ਗਿਆ, ਏਦਾਂ ਹੀ
ਚਲੋ,
ਕਾਫੀ ਇਹ ਲੰਬੀ,
ਹਾਂ ਮੈਂ ਪੜ੍ਹੀ ਸੀਗੀ, ਤੁਸੀਂ ਕਾਫੀ ਦੇਰ ਤੋਂ ਸ਼ੇਅਰ ਕਰਦੇ ਹੋ ਕਵਿਤਾਵਾਂ ਤੇ, ਹਾਂਜੀ, ਤੇ ਠੀਕ ਹੈ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ ਤੇ ਮੇਲੇ ਬਾਰੇ ਜਾਣਕਾਰੀ ਦਿੱਤੀ ਤੇ ਛੋਟੀ ਜਿਹੀ ਕਵਿਤਾ ਵੀ ਸਾਂਝੀ ਕੀਤੀ, ਤੇ ਚਲੋ ਥੈਂਕ ਯੂ ਜੀ, ਬਹੁਤ ਬਹੁਤ ਭਾਜੀ।
ਥੈਂਕ ਯੂ ਭਾਜੀ, ਥੈਂਕ ਯੂ ਫੋਰ ਯੋਰ ਸਪੋਰਟ, ਤੇ ਸਾਰੇ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਦੇ ਲਿਸਨਰਸ ਨੂੰ ਤੇ ਸਾਰਿਆਂ ਨੂੰ ਖੁੱਲਾ ਸੱਦਾ, ਫੇਰ ਆਓ, ਜਲੇਬੀਆਂ ਪਕੌੜੇ ਬਹੁਤ ਚੱਲਣਗੇ।
ਠੀਕ ਹੈ ਜੀ, ਥੈਂਕ ਯੂ ਭਾਜੀ, ਓਕੇ ਜੀ,
ਸਤਿ ਸ੍ਰੀ ਅਕਾਲ।
ਸੋ ਇਹ ਸਨ ਸਾਡੇ ਸਤਿਕਾਰਤ ਹਰਜਿੰਦਰ ਢੀਂਡਸਾ ਭਾਜੀ ਕੈਨਬਰਾ ਤੋਂ, ਮੇਲੇ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਸੀ। ਬਿੱਟਾ ਸਾਹਿਬ, ਹੋ ਜਾਓ ਸ਼ਾਮਿਲ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ, ਅਤੇ ਅਸੀਂ ਫਿਰ ਗੱਲਾਂ ਬਾਤਾਂ ਗਾਂਹ ਤੋਰੀਏ। ਤਾਂ ਅਸੀਂ ਜਿਹੜੀ ਗੱਲਬਾਤ ਅੱਗੇ ਕਰਾਂਗੇ ਉਹਦੇ ਵਿੱਚ ਕੈਨੇਡਾ ਦੀਆਂ ਗੱਲਾਂ, ਇੰਡੀਆ ਦੀ ਗੱਲਾਂ ਸਾਰੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਾਡੇ ਨਾਲ ਮਨਦੀਪ ਮਾਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਤੇ ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਨਦੀਪ ਮਾਨ ਜੀ, ਕੀ ਹਾਲ ਚਾਲ ਹੈ? ਰਾਜੀ ਖੁਸ਼ੀ ਤੰਦਰੁਸਤ ਚੜ੍ਹਦੀ ਕਲਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਅਤੇ ਭੁਪਿੰਦਰ ਜੰਡੂ ਹੁਣੀ ਇਹਨਾਂ ਦਾ ਮੈਸੇਜ ਅਸੀਂ ਲੈ ਲਿਆ ਸੀ, ਅਤੇ ਗੁਰਿੰਦਰ ਸਿੰਘ ਭਾਅ ਜੀ ਵਰਜੀਨੀਆ ਵਾਲੇ, ਅਤੇ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਜਿਹੜਾ ਗਾਣਾ ਅਸੀਂ ਲਾਇਆ ਸੀ ਪਾਰਲਲ ਵਾਲਾ, ਅਤੇ ਬਹੁਤ ਸੋਹਣਾ ਗਾਣਾ ਸੀਗਾ ਇਹ, ਜੀ ਐੱਸ ਚਾਹਲ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤਾ ਸੀ ਕਿ ਕਹਿੰਦੇ ਗਾਣਾ ਸੁਣ ਕੇ ਤਾਂ ਇਹ ਗੱਲ ਜ਼ਰੂਰੀ ਬਣਦੀ ਹੈ ਕਿ ਘਰਵਾਲੀ ਦੀ ਤਾਰੀਫ ਕਰਨ ਨਾਲ ਬੱਚਤ ਲਾਜ਼ਮੀ ਹੈ, ਲਾਜ਼ਮੀ ਹੈ, ਬਿਲਕੁਲ ਬਿਲਕੁਲ, ਤਾਰੀਫ ਕਰੀ ਜਾਓ ਅਤੇ ਬੱਚਤ ਹੋ ਹੀ ਜਾਣੀ ਆ। ਅਤੇ ਇਹ ਗੀਤ ਦੇ ਵਿੱਚ ਅਤੇ ਉਹਨਾਂ ਨੇ ਘਾਹ ਕੱਟਣ ਦੀਆਂ ਕੁਛ ਸਾਡੇ ਨਾਲ ਫੋਟੋਆਂ ਸਾਂਝੀਆਂ ਕੀਤੀਆਂ ਸੀ, ਅਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਅਗਰ ਉਹ ਫੋਟੋਆਂ ਤੁਹਾਡੇ ਨਾਲ ਸ਼ੇਅਰ ਕਰ ਲਈਏ ਤਾਂ ਕਿ ਤੁਸੀਂ ਵੀ ਦੇਖ ਸਕੋ। ਇਹਨਾਂ ਦਾ ਕਾਫ਼ੀ ਵੱਡਾ ਲੋਨ ਹੈ ਅਤੇ ਹਾਂਜੀ ਹਾਂਜੀ, ਹੁਣ ਇਹ ਸਕਰੀਨ ਜਿਹੜੀ ਹੈ ਇੰਨੀ ਕੁ ਹੀ ਲੋਡ ਹੋਣੀ ਹੈ ਕਿਉਂਕਿ ਇਹ ਫੋਟੋਆਂ ਉਹਨਾਂ ਨੇ ਭੇਜੀਆਂ ਸੀ ਅਤੇ ਤੁਸੀਂ ਦੇਖ ਰਹੇ ਹੋ ਕਾਫ਼ੀ ਵੱਡਾ ਲੋਨ ਹੈ, ਅਤੇ ਫਿਰ ਡਰਾਈਵਿੰਗ ਦੀਆਂ ਫੋਟੋਆਂ ਵੀ ਇਹਨਾਂ ਦੀਆਂ ਚੱਲਦੀਆਂ ਸੀ। ਅਤੇ ਸਾਡੇ ਨਾਲ ਕੇ ਬੀ ਸਿੰਘ ਵਿਰਕ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਅਤੇ ਮੈਂ ਬਿੱਟਾ ਸਾਹਿਬ ਦਾ ਇੰਤਜ਼ਾਰ ਕਰ ਰਿਹਾ ਅਤੇ ਉਹ ਆ ਜਾਣ ਟਾਈਮ ਸਿਰ ਤਾਂ ਜ਼ਿਆਦਾ ਵਧੀਆ ਤਾਂ ਕਿ ਅਸੀਂ ਪ੍ਰੋਗਰਾਮ ਨੂੰ ਅੱਗੇ ਤੋਰ ਸਕੀਏ। ਅਤੇ ਇੱਧਰ ਵੈਦਰ ਵੀ ਅੱਜ ਆਪਾਂ ਸ਼ੇਅਰ ਨਹੀਂ ਕੀਤਾ, ਇਸ ਵੇਲੇ ਕੌਫਸ ਹਾਰਬਰ ਦੇ ਵਿੱਚ 22.4 ਡਿਗਰੀ ਤਾਪਮਾਨ ਹੈ, ਔਰ ਕੁੱਲ ਮਿਲਾ ਕੇ ਆਸਟ੍ਰੇਲੀਆ ਦੇ ਵਿੱਚ ਵੈਦਰ ਜਿਹੜਾ ਜਿੱਦਾਂ ਭਾਅ ਜੀ ਨੇ ਦੱਸਿਆ ਕਿ ਠੰਡ ਹਜੇ ਜਾ ਨਹੀਂ ਰਹੀ, ਇੱਧਰੋਂ ਪਿੱਛੋਂ ਫਿਰ ਕੋਲਡ ਫਰੰਟ ਚੱਲ ਰਿਹਾ, 16 ਡਿਗਰੀ ਕੈਨਬਰਾ 'ਚ ਹੈ, 23 ਡਿਗਰੀ ਸਿਡਨੀ 'ਚ ਹੈ, 23.9 ਬ੍ਰਿਸਬਨ 'ਚ ਹੈ, ਅਤੇ 17.7 ਮੈਲਬਨ ਦੇ ਵਿੱਚ ਹੈ, 15 ਐਡਲੇਡ 'ਚ ਹੈ, 15 ਹੀ ਪਰਥ ਦੇ ਵਿੱਚ ਹੈ। ਸੋ ਠੰਡ ਜਿਹੜੀ ਆ ਉਹ ਅਨਐਕਸਪੈਕਟਿਡ ਜਿਹੜੀ ਠੰਡ ਪੈ ਰਹੀ ਹੈ, ਇਸ ਦੇ ਨਾਲ ਫਸਲਾਂ ਦੀ ਜਿਹੜੀ ਆ ਉਹ ਕਾਫ਼ੀ ਬੇਅਦਬੀ ਹੋ ਰਹੀ ਹੈ। ਅਤੇ 26 ਡਿਗਰੀ ਤਾਪਮਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅਤੇ ਉੱਥੇ ਵੀ ਹੁੰਮਸ ਬਣੀ ਹੋਈ ਆ। ਸੋ ਪਿਆਰਿਓ, ਕੋਸ਼ਿਸ਼ ਕਰਦੇ ਹਾਂ ਬਿੱਟਾ ਸਾਹਿਬ ਨੂੰ ਪ੍ਰੋਗਰਾਮ ਦੇ ਵਿੱਚ ਲੈਣ ਦੀ, ਅਤੇ ਜਲਦੀ ਹੀ ਆਉਂਦੇ ਹੋਣਗੇ ਅਤੇ ਗੱਲਾਂ ਬਾਤਾਂ ਆਪਾਂ ਸ਼ੇਅਰ ਕਰਾਂਗੇ। ਅਤੇ ਉੱਧਰ ਸਾਡੇ ਨਾਲ ਗੁਰਮੁਖ ਸਿੰਘ ਪੰਡੋਲ ਜੁੜੇ ਨੇ, ਉਹਨਾਂ ਨੇ ਸਾਂਝ ਪਾਈ ਆ, ਅਤੇ ਸਾਂਝ ਇਹ ਹੈ ਕਿ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ, ਪੋਡਕਾਸਟ ਸ਼ੁਰੂ ਕੀਤਾ, ਅਤੇ ਉਹ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਬ੍ਰਿਸਬਨ ਤੋਂ, ਅਤੇ ਉਹਦੇ ਬਾਰੇ ਆਪਾਂ ਜਾਣਕਾਰੀ ਥੋੜ੍ਹੀ ਦੇਰ ਆਪਾਂ ਬਾਅਦ ਦੇਵਾਂਗੇ। ਅਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਭਾਅ ਜੀ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲਈਏ, ਪਰ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਫਿਰ ਅਸੀਂ ਸ਼ਾਮਿਲ ਹੁੰਦੇ ਹਾਂ, ਤਾਂ ਜੁੜੇ ਰਹਿਣਾ, ਬੜੀ ਇੰਟਰਸਟਿੰਗ ਗੱਲਬਾਤ ਸਾਡੀ ਹੋਏਗੀ, ਕੋਸ਼ਿਸ਼ ਕਰਾਂਗੇ। ਅਤੇ ਰਮਨਦੀਪ ਭਾਅ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ PAU ਤੋਂ, ਅਤੇ ਉਹ ਵੀ ਕਹਿੰਦੇ ਗੁੱਡ ਇੰਟਰੈਕਸ਼ਨ ਜੀ। ਅਤੇ ਸੋਨੀਆ ਚੰਦੋਕ ਸਾਡੇ ਨਾਲ ਪ੍ਰੋਗਰਾਮ ਜੁੜੇ ਨੇ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ, ਸਭ ਸਰੋਤਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ। ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਆਪਾਂ ਸ਼ਾਮਿਲ ਹੁੰਦੇ ਹਾਂ, ਹੋ ਸਕਦਾ ਇੱਕ ਆਪਾਂ ਗੀਤ ਵੀ ਤੁਹਾਡੇ ਨਾਲ ਸਾਂਝਾ ਕਰੀਏ, ਅਤੇ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ।
ਅੰਬਰਾਂ ਤੇ ਚੰਨ ਨਾ ਕਟਾ, ਹਾਂ ਅੰਬਰਾਂ ਤੇ ਚੰਨ ਨਾ ਕਟਾ, ਹਾਏ ਚੜੀ ਜਾਵੇ ਕੈਸਾ ਏ ਨਸ਼ਾ, ਹਾਂ ਚੜੀ ਜਾਵੇ ਕੈਸਾ ਏ ਨਸ਼ਾ, ਹਾਂ ਦਿਲ ਮੇਰਾ ਕਿਧਰ ਗਿਆ, ਦਿਲ ਮੇਰਾ ਕਿਧਰ ਗਿਆ, ਇੱਦਾਂ ਪਹਿਲੀ ਵਾਰ ਹੋਇਆ ਸਾਡੇ ਵੱਸੋਂ ਬਾਹਰ ਹੋਇਆ, ਫਿਰ ਪੱਪਾ ਪਾਰ ਹੋਇਆ ਵੇ ਤੇਰੇ ਵਿੱਚੋਂ ਦਿਸਦਾ ਖੁਦਾ ਹਾਏ ਤੇਰੇ ਵਿੱਚੋਂ ਦਿਸਦਾ ਖੁਦਾ ਹਾਂ ਦਿਲ ਮੇਰਾ ਕਿਧਰ ਗਿਆ ਦਿਲ ਮੇਰਾ ਕਿਧਰ ਗਿਆ ਮੈਂ ਤੇਰੇ ਉੱਤੋਂ ਵਾਰਾ ਸਾਰਾ ਜਹਾਂ ਕਰਾਂ ਮੈਂ ਤੇਰਾ ਸਜਦਾ ਤੇਰਾ ਕਰਾਂ ਨਾ ਆਵੇ ਜ਼ਮਾਨਾ ਤੇਰੇ ਮੇਰੇ ਇਧਰ ਮੇਰਾ ਤੂੰ ਵੇ ਅੱਲਾ ਦੁਬਾਰਾ ਸਾਰਾ ਜਹਾਂ ਕਰਾਂ ਮੈਂ ਤੇਰਾ ਸਜਦਾ ਤੇਰਾ ਕਰਾਂ ਨਾ ਆਵੇ ਜ਼ਮਾਨਾ ਤੇਰੇ ਮੇਰੇ ਇਧਰ ਮੇਰਾ ਤੂੰ ਵੇ ਅੱਲਾ ਇੱਕ ਤੇਰੇ ਨਾਂ ਦਾ ਮੈਂ ਸੁਰਮਾ ਕੀ ਪਾ ਲਿਆ ਦੂਜਾ ਇਹ ਜਿੰਦ ਨੂੰ ਅਵੱਲਾ ਰੋਗ ਲਾ ਲਿਆ ਹੌਲੀ ਹੌਲੀ ਕੋਲੋਂ ਲੰਘ ਸੋਹਣੇ ਮੁੱਖ ਵਾਲਿਆ ਰੱਜ ਕੇ ਤਾਂ ਵੇਖ ਲਈਏ ਬਹੁਤੇ ਆਵੇ ਕਾਲਿਆ ਡਾਡਿਆ ਨਾ ਹੱਥ ਛੋੜੀ ਨਾ ਤੂੰ ਸਾਡਾ ਪੱਖ ਛੋੜੀ ਮਾਰੀ ਭਾਵੇਂ ਲੱਖ ਛੋੜੀ ਵੇ ਸਾ ਤੈਨੂੰ ਦਿੱਤੇ ਨੇ ਲੁਟਾ ਹਾਂ ਸਾ ਤੈਨੂੰ ਦਿੱਤੇ ਨੇ ਲੁਟਾ ਹਾਂ ਦਿਲ ਮੇਰਾ ਕਿਧਰ ਗਿਆ ਦਿਲ ਮੇਰਾ ਕਿਧਰ ਗਿਆ ਮੈਂ ਤੇਰੇ ਉੱਤੋਂ ਵਾਰਾ ਸਾਰਾ ਜਹਾਂ ਕਰਾਂ ਮੈਂ ਤੇਰਾ ਸਜਦਾ ਤੇਰਾ ਕਰਾਂ ਨਾ ਆਵੇ ਜ਼ਮਾਨਾ ਤੇਰੇ ਮੇਰੇ ਇਧਰ ਮੇਰਾ ਤੁਹਾਰਾ ਸਾਰਾ ਜਹਾਂ ਕਰਾਂ ਮੈਂ ਤੇਰਾ ਸਜਦਾ ਤੇਰਾ ਕਰਾਂ ਨਾ ਆਵੇ ਜ਼ਮਾਨਾ ਤੇਰੇ ਮੇਰੇ ਇਧਰ ਮੇਰਾ ਤੂੰ ਅੱਲਾ ਕਿੱਥੇ ਦਿਲ ਦੀ ਲੁਕਾਈ ਚਾਬੀ ਹਾਏ ਡੋਲਣਾ ਪੂਰਾ ਕਰ ਵੇ ਕਿੱਥੇ ਦਿਲ ਦੀ ਲੁਕਾਈ ਚਾਬੀ ਹਾਏ ਸੋਹਣਿਆ ਅਸਾਂ ਜਾਣਾ ਮਰ ਵੇ ਕਿੱਥੇ ਦਿਲ ਦੀ ਲੁਕਾਈ ਚਾਬੀ ਹਾਏ ਡੋਲਣਾ ਉਰਾ ਕਰ ਵੇ ਕਿੱਥੇ ਦਿਲ ਦੀ ਲੁਕਾਈ ਚਾਬੀ ਹਾਏ ਸੋਹਣਿਆ ਅਸਾਂ ਜਾਣਾ ਮਰ ਵੇ
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ ਉਹ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ ਲਓ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404000536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @punjabifurniture
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ
ਜੀ ਸਵਾਗਤ ਹੈ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਵਾ ਦੀਆਂ ਤਰੰਗਾਂ ਦੇ ਰਾਹੀਂ ਵੀਡੀਓ ਦੀਆਂ ਤਰੰਗਾਂ ਦੇ ਰਾਹੀਂ ਯੂਟਿਊਬ ਫੇਸਬੁੱਕ ਹਰਮਨ ਰੇਡੀਓ ਦੇ ਐਪ ਦੇ ਰਾਹੀਂ ਟਿਊਨਿੰਗ ਦੇ ਵਿੱਚੋਂ ਤੁਸੀਂ ਸੁਣ ਰਹੇ ਹੋ ਉਸ ਦੇ ਵਿੱਚੋਂ ਸੋ ਬਹੁਤ ਸਾਰੇ ਸਰੋਤੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਸੁਨੇਹੇ ਵੀ ਆ ਰਹੇ ਨੇ ਸਭ ਦਾ ਧੰਨਵਾਦ ਜਿਹੜੇ ਤੁਸੀਂ ਸਾਂਝ ਪਾ ਰਹੇ ਹੋ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤਾਂ ਮਾਫ਼ੀ ਚਾਹੁੰਦੇ ਹਾਂ ਕਿ ਜਸਵਿੰਦਰ ਸਿੰਘ ਬਿੱਟਾ ਅੱਜ ਕਿਸੇ ਕਾਰਨ ਸਾਡੇ ਨਾਲ ਨਹੀਂ ਜੁੜ ਰਹੇ। ਹੁਣੇ ਉਹਨਾਂ ਦਾ ਮੈਸੇਜ ਮੈਂ ਦੇਖਿਆ ਅਤੇ ਉਹਨਾਂ ਨੂੰ ਅਚਾਨਕ ਇੱਕ ਜ਼ਰੂਰੀ ਕੰਮ ਦੇ ਕਾਰਨ ਹਟਣਾ ਪਿਆ ਪ੍ਰੋਗਰਾਮ ਦੇ ਵਿੱਚੋਂ। ਸੋ ਉਸ ਦੇ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ, ਪਰ ਗੱਲਬਾਤ ਅਸੀਂ ਪੂਰੀ ਕਰਾਂਗੇ ਅੱਜ। ਅਤੇ ਕੁਛ ਦਿਲ ਦੇ ਵਿੱਚ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਕੁਛ ਇੱਧਰ ਉੱਧਰੋਂ ਖਬਰਾਂ ਨੇ ਜਿਹੜੀਆਂ ਅਸੀਂ ਸਾਂਝੀਆਂ ਕਰਨੀਆਂ, ਜਾਣਕਾਰੀਆਂ। ਅਸੀਂ ਸਾਰੇ ਜਾਣਦੇ ਹਾਂ ਕਿ ਚੰਦਰਮਾ ਜਿਹੜਾ ਆ, ਮੂਨ, ਬੜਾ ਅਹਿਮ ਰੋਲ ਅਦਾ ਕਰਦਾ ਸਾਡੀ ਜ਼ਿੰਦਗੀ ਦੇ ਵਿੱਚ। ਔਰ ਇਹ ਜਿਹੜੇ ਦੁਨੀਆ ਦੇ ਉੱਤੇ ਸ੍ਰਿਸ਼ਟੀ ਚੱਲਦੀ ਆ, ਇਹ ਚੰਦਰਮਾ ਕਰਕੇ ਚੱਲਦੀ। ਦੁਨੀਆ ਦੇ ਉੱਤੇ ਜਿਹੜੇ ਜੀਵ ਚੱਲਦੇ ਨੇ, ਉਹ ਚੰਦਰਮਾ ਦੇ ਕਰਕੇ ਰੱਖ ਰਖਾਵ ਉਹਨਾਂ ਦਾ ਹੁੰਦਾ ਆ। ਚੰਦਰਮਾ ਦੀ ਜਿਹੜੀ ਖਿੱਚ ਹੈ, ਉਹ ਜੀਵਾਂ ਨੂੰ ਪਾਲਦੀ ਆ, ਜਨਮ ਦਿੰਦੀ ਆ। ਰੀਪ੍ਰੋਡਕਟਿਵ ਸਾਈਕਲ ਜਿਹੜੇ ਨੇ, ਉਹ ਚੰਦਰਮਾ ਦੇ ਉੱਤੇ ਆਧਾਰਿਤ ਨੇ। ਅਤੇ ਹੁਣ ਇੱਕ ਹੋਰ ਚੰਦਰਮਾ ਆਏਗਾ ਟੈਂਪਰੇਰੀ ਬੇਸ 'ਤੇ, 2 ਮਹੀਨੇ ਵਾਸਤੇ। ਇਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਹ ਜਿਹੜੇ ਸਾਇੰਟਿਸਟ ਨੇ ਬੜੇ ਖੁਸ਼ ਨੇ, ਕਿਉਂਕਿ ਉਹਨਾਂ ਨੇ ਇੱਕ 10 ਮੀਟਰ ਲੰਬਾ ਛੋਟਾ ਜਿਹਾ ਐਸਟਰੋਇਡ ਧਰਤੀ ਦੇ ਜਿਹੜਾ ਪਾਥ ਹੈ ਉਹਦੇ ਵਿੱਚ ਆਏਗਾ, ਅਤੇ ਇਹ ਬਹੁਤ ਜ਼ਿਆਦਾ ਬ੍ਰਾਈਟ ਹੋਏਗਾ, ਬਹੁਤ ਜ਼ਿਆਦਾ ਇਸਦੀ ਰੌਸ਼ਨੀ ਹੋਏਗੀ। ਅਤੇ 56 ਦਿਨ ਇਹ ਧਰਤੀ ਵਾਸਤੇ ਇੱਕ ਸੈਕਿੰਡ ਮੂਨ, ਮਿੰਨੀ ਚੰਦਰਮਾ ਜਿਹਨੂੰ ਕਹਿੰਦੇ ਨੇ, ਉਹ ਬਣਨ ਦੇ ਲਈ ਤਿਆਰ ਹੈ। ਹੁਣ ਇਹ ਜਿਹੜਾ ਨਵਾਂ ਚੰਦਰਮਾ ਆ, ਇਸ ਨੂੰ 2024 PT-5 ਦੇ ਨਾਮ ਨਾਲ ਜਾਣਿਆ ਜਾਂਦਾ। ਅਤੇ 29 ਸਤੰਬਰ ਨੂੰ, ਜਾਣੀ ਕਿ ਅੱਜ ਤੋਂ 5-6 ਦਿਨ ਪਹਿਲਾਂ, ਇਹ ਸ਼ਾਮ ਨੂੰ 4 ਵਜੇ ਤੋਂ ਸ਼ੁਰੂ ਹੋ ਜਾਏਗਾ, ਜਿਹੜਾ ਕਿ ਧਰਤੀ ਦਾ ਚੱਕਰ ਲਗਾਏਗਾ 2 ਮਹੀਨਿਆਂ ਵਾਸਤੇ। ਸੋ ਚੱਕਰ ਲਗਾ ਰਿਹਾ, ਸਿਰਫ 2 ਮਹੀਨੇ ਉਹ ਰਹੇਗਾ, ਉਸ ਤੋਂ ਬਾਅਦ ਇਹ ਚਲੇ ਜਾਏਗਾ। ਅਤੇ ਦੇਖੋ ਕੁਦਰਤ ਦੇ ਕਾਰਜ ਦੇਖੋ, ਅਤੇ ਇਹ ਚੱਕਰ ਲਗਾ ਕੇ ਫਿਰ ਚਲੇ ਜਾਏਗਾ, ਅੰਦਰ ਨਹੀਂ ਦਾਖਲ ਹੋਏਗਾ। ਅਤੇ ਇਹ ਕਹਿੰਦੇ ਵੀ ਮਤਲਬ ਕਾਫ਼ੀ ਦੇਰ ਬਾਅਦ ਇਸ ਤਰ੍ਹਾਂ ਹੋਇਆ ਹੈ। ਅਤੇ ਇਹ 5ਵਾਂ ਚੰਦਰਮਾ ਹੋਏਗਾ, ਪਹਿਲਾਂ 5 ਵਾਰੀ ਇੱਦਾਂ ਹੋ ਚੁੱਕਾ, 4 ਵਾਰੀ ਇਹ 5ਵਾਂ ਹੋਏਗਾ। ਅਤੇ ਉਸ ਤੋਂ ਬਾਅਦ ਇਹ ਸੂਰਜ ਦਾ ਵੀ ਇੱਕ ਚੱਕਰ ਲਗਾਏਗਾ। ਸੋ ਮਿੰਨੀ ਚੰਦਰਮਾ ਜਿਹੜਾ ਆ, ਉਹ ਤੁਸੀਂ ਦੇਖ ਸਕਦੇ ਹੋ ਸ਼ਾਮ ਨੂੰ 4 ਵਜੇ ਤੋਂ ਬਾਅਦ ਸਕਾਈਜ਼ ਦੇ ਵਿੱਚ, ਅਤੇ ਜ਼ਰੂਰ ਦੇਖਿਆ ਕਰੋ। ਹੁਣ ਮੇਰੇ ਕੋਲ ਅਮਰੀਕ ਭਾਅ ਜੀ ਵੀ ਆਏ ਹੋਏ ਨੇ ਰਾਤ ਦੇ, ਅਤੇ ਉਹ ਆਪਣਾ ਉਹ ਵੀ ਪ੍ਰੋਗਰਾਮ ਸੁਣਦੇ ਨੇ, ਉਹ ਸਾਈਡ 'ਤੇ ਖੜ੍ਹ ਕੇ ਸੁਣ ਰਹੇ ਨੇ। ਅਤੇ ਉਹ ਜਦੋਂ ਰਾਤੀ ਆਏ ਤਾਂ, ਕਿਉਂਕਿ ਸਾਡੇ ਇੱਥੇ ਫਾਰਮ ਹੈ, ਕੰਪਲੀਟ ਡਾਰਕਨੈਸ ਹੈ, ਅਤੇ ਬੱਚੇ ਵੀ ਨਾਲ ਆਏ, ਦੋਹਤੇ ਪੁੱਤਰੇ ਵੀ ਨਾਲ ਆਏ, ਦੋਹਤੇ ਆਏ ਨਾਲ, ਦੋਹਤੇ ਦੋਹਤੀ। ਅਤੇ ਉਹ ਕਹਿੰਦੇ, ਉਹ ਲੁੱਕ ਸਕਾਈ, ਸਟਾਰ, ਸੋ ਮੈਨੀ ਸਟਾਰਸ। ਸਿਟੀਜ਼ ਦੇ ਵਿੱਚ ਸਟਾਰਸ ਜਿਹੜੇ ਨੇ ਬਹੁਤ ਘੱਟ ਨੇ, ਬੜੇ ਮਤਲਬ ਦਿਖਾਈ ਨਹੀਂ ਦਿੰਦੇ, ਕਿਉਂਕਿ ਲਾਈਟ ਪੋਲਿਊਸ਼ਨ, ਪਿਆਰੇ ਲਾਈਟ ਪੋਲਿਊਸ਼ਨ ਬਹੁਤ ਜ਼ਿਆਦਾ ਹੈ। ਅਸੀਂ ਨਾ ਹਵਾ ਦੀ ਪੋਲਿਊਸ਼ਨ ਦੀ ਗੱਲ ਕਰਦੇ ਹਾਂ, ਧੂੰਏ ਦੀ ਪੋਲਿਊਸ਼ਨ ਦੀ ਗੱਲ ਕਰਦੇ ਹਾਂ, ਪਰ ਅਸੀਂ ਕਦੇ ਲਾਈਟ ਪੋਲਿਊਸ਼ਨ ਦੀ ਗੱਲ ਨਹੀਂ ਕੀਤੀ, ਅਸੀਂ ਕਦੇ ਸਾਊਂਡ ਪੋਲਿਊਸ਼ਨ ਦੀ ਗੱਲ ਨਹੀਂ ਕੀਤੀ, ਅਸੀਂ ਕਦੇ ਅਲਫਾਬੈਟ ਵਰਡ ਹੋਰਡਿੰਗਸ। ਇੰਡੀਆ 'ਚ ਜਾਓ, ਬਹੁਤ ਜ਼ਿਆਦਾ ਪੋਲਿਊਸ਼ਨ ਹੈ। ਕਾਹਦੀ ਪੋਲਿਊਸ਼ਨ ਹੈ? ਹਰ ਥਾਂ ਬੋਰਡ ਲੱਗੇ ਹੋਏ ਨੇ, ਹਰ ਥਾਂ ਸਾਈਨ ਲੱਗੇ ਹੋਏ ਨੇ, ਉਹ ਸਾਡਾ ਧਿਆਨ ਖਿੱਚਦੇ, ਸਾਡੀ ਮਤਲਬ ਉਹ ਐਨਰਜੀ ਇੰਨੀ ਵੇਸਟ ਕਰਦੇ ਨੇ ਨਾ ਮਨੁੱਖ ਦੀ, ਰਹੇ ਰੱਬ ਦਾ ਨਾਂ, ਅੱਖਰਾਂ ਦੀ ਦੁਰਵਰਤੋਂ। ਸੋ ਅਸੀਂ ਲਾਈਟ ਪੋਲਿਊਸ਼ਨ ਦੀ ਅੱਜ ਗੱਲ ਕਰਦੇ ਹਾਂ, ਚੰਦਰਮੇ ਦੀ ਗੱਲ ਕਰਦੇ ਹਾਂ। ਅਤੇ ਸਿਡਨੀ ਵਰਗੇ ਸ਼ਹਿਰ, ਮੈਲਬਰਨ ਵੱਡੇ ਸ਼ਹਿਰ, ਜਾਂ ਈਵਨ ਛੋਟੇ ਵੀ ਜਿੱਥੇ ਸਟਰੀਟ ਲਾਈਟਾਂ ਚੱਲਦੀਆਂ ਨੇ, ਉੱਥੋਂ ਖੜ੍ਹ ਕੇ ਤੁਸੀਂ ਤਾਰੇ ਦੇਖ ਹੀ ਨਹੀਂ ਸਕਦੇ, ਸਟਾਰਸ ਨੂੰ ਦੇਖ ਹੀ ਨਹੀਂ ਸਕਦੇ, ਕਿਉਂਕਿ ਲਾਈਟ ਦੇਖਣ ਨਹੀਂ ਦਿੰਦੀ। ਪਰ ਇਹਨੂੰ ਦੇਖਣ ਵਾਸਤੇ ਤੁਹਾਨੂੰ ਬਾਹਰ ਨਿਕਲਣਾ ਪੈਣਾ, ਖੇਤਾਂ 'ਚ ਜਾਣਾ ਪੈਣਾ। ਆਸਟ੍ਰੇਲੀਆ ਦਾ ਇੱਕ ਇਲਾਕਾ ਆ ਜਿੱਥੇ ਓਬਜ਼ਰਵੇਟਰੀ ਆ, ਇੱਦਾਂ ਚਿੱਲੀ ਦੇ ਵਿੱਚ ਇੱਕ ਓਬਜ਼ਰਵੇਟਰੀ ਆ, ਉਹ ਬਹੁਤ ਕੂਹਾਂ ਦੂਰ ਹੈ, ਜਿੱਥੇ ਮਤਲਬ ਲਾਈਟ ਦਾ ਨਾਮੋ ਨਿਸ਼ਾਨ ਨਹੀਂ ਸ਼ਹਿਰਾਂ ਦੀ ਲਾਈਟਾਂ ਦਾ। ਉੱਥੇ ਜਾ ਕੇ ਉਹ ਸਟਾਰਸ ਨੂੰ ਸਟੱਡੀ ਕਰਦੇ ਨੇ, ਲੋਕ ਉੱਥੇ ਦੇਖਦੇ ਨੇ ਕੀ ਅਸਮਾਨ ਦੇ ਵਿੱਚ ਵਾਪਰ ਰਿਹਾ। ਹੁਣ ਇਹ ਕੰਮ ਅਸੀਂ ਬਚਪਨ ਪਿੰਡਾਂ ਦੇ ਵਿੱਚ, ਬਚਪਨ ਦੇ ਵਿੱਚ ਮੰਜੇ 'ਤੇ ਪਏ, ਰਾਤ ਨੂੰ ਤਾਰੇ ਦੇਖਦੇ, ਤਾਰੇ ਗਿਣਦੇ, ਤਾਰਿਆਂ ਦੇ ਨਾਂ ਵੀ ਅਸੀਂ ਰੱਖੇ ਹੁੰਦੇ ਸੀ, ਆਹ ਤਾਰੇ ਦਾ ਆਹ ਨਾਂ ਆ, ਆਹ ਤਾਰੇ ਦਾ ਉਹ ਨਾਂ ਆ, ਹੈ ਨਾ। ਸੋ ਉਹ ਸਾਰਾ ਕੁਛ ਅਸੀਂ ਦੇਖਦੇ ਹੁੰਦੇ ਸੀਗੇ, ਸਾਨੂੰ ਮੂੰਹ ਜਵਾਨੀ ਚੇਤੇ ਹੁੰਦਾ ਸੀ, ਪਰ ਉਹ ਸਾਰਾ ਕੁਛ ਹੁਣ ਸਾਨੂੰ ਭੁੱਲ ਗਿਆ, ਅਸੀਂ ਨਹੀਂ ਦੇਖਦੇ, ਅਸੀਂ ਇਸ ਤੋਂ ਵਾਂਝੇ ਹਾਂ। ਦੂਜੀ ਗੱਲ, ਚੰਦਰਮਾ ਦੀ ਜਿਹੜੀ ਲਾਈਟ ਹੈ, ਚੰਦਰਮਾ ਦੀ ਲਾਈਟ ਦੀ ਆਪਣੀ ਅਹਿਮੀਅਤ ਹੈ, ਇਹ ਬਹੁਤ ਜ਼ਰੂਰੀ ਹੈ ਸਰੀਰ ਵਾਸਤੇ, ਉਹ ਵੀ ਨਹੀਂ ਅਸੀਂ ਲੈ ਰਹੇ। ਅਸੀਂ ਆਰਟੀਫਿਸ਼ਲ ਲਾਈਟਾਂ 'ਚ ਅੰਦਰ ਬੈਠੇ ਹਾਂ, ਬਾਹਰ ਅਸੀਂ ਕਦੇ ਗਏ ਹੀ ਨਹੀਂ, ਬਾਹਰ ਅਸੀਂ ਕਦੇ ਚੰਦਰਮਾ ਦੀ ਲਾਈਟ ਹੀ ਨਹੀਂ ਲਈ। ਹੁਣ ਇਹਨੂੰ ਕੈਪਚਰ ਕਰਨ ਦੇ ਲਈ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀ ਖੀਰ ਹੈ ਉਹ ਰਾਤ ਨੂੰ ਬਣਾ ਕੇ ਉਹਨੂੰ ਰੱਖ ਦਿੰਦੇ ਹੁੰਦੇ ਸੀ ਉੱਚੇ ਥਾਂ ਦੇ ਉੱਤੇ, ਤਾਂ ਕਿ ਉਹ ਚੰਦਰਮਾ ਦੀ ਲਾਈਟ ਨੂੰ ਸੋਸ ਕਰ ਸਕੇ, ਉਹਦਾ ਰਸ ਹੋਰ ਬਣ ਜਾਂਦਾ ਹੈ, ਅਤੇ ਉਹਦੇ ਨਾਲ ਕਈ ਵਿਟਾਮਿਨ, ਕਈ ਮਿਨਰਲਸ ਜਿਹੜੇ ਬੋਡੀ ਦੇ ਆ ਉਹ ਐਕਟੀਵੇਟ ਹੁੰਦੇ ਨੇ। ਇਹ ਪ੍ਰਤੱਖ ਹੈ, ਇਹ ਸਹੀ ਗੱਲਾਂ ਨੇ, ਅਸੀਂ ਖੁਦ ਇਸ ਚੀਜ਼ ਨੂੰ ਹੰਢਾਇਆ ਹੋਇਆ। ਸੋ ਇਹ ਚੰਗੀਆਂ ਚੀਜ਼ਾਂ ਨੇ, ਚੰਦਰਮਾ ਦੀ ਲਾਈਟ ਵੀ। ਸੋ ਅਗਰ ਤੁਸੀਂ ਦੂਜਾ ਚੰਦਰਮਾ ਦੇਖਣਾ ਚਾਹੁੰਦੇ ਹੋ ਤਾਂ ਰਾਤ ਨੂੰ ਬਾਹਰ ਨਿਕਲਿਓ ਅਤੇ ਦੂਜੇ ਚੰਦਰਮਾ ਦੇ ਦਰਸ਼ਨ ਕਰਿਓ ਅਗਰ ਬੱਦਲ ਨਾ ਹੋਏ। ਸੋ ਇਹ ਤਾਂ ਸੀ ਇੱਕ ਜਾਣਕਾਰੀ, ਅਤੇ ਜਿਹੜੀ ਦੂਜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਖਬਰ ਸਾਂਝੀ ਕਰਨੀ ਆ ਕਿ ਸਿਡਨੀ ਦੇ ਵੈਸਟ ਦੇ ਵਿੱਚ ਗੋਲੀ ਚੱਲੀ, ਅਤੇ ਉੱਥੋਂ ਗੱਲ ਕੀ ਹੋਈ ਕਿ ਜਿਹੜਾ MLA ਸੀਗਾ ਨਿਊ ਸਾਊਥ ਵੇਲਸ ਦਾ ਉਸ ਏਰੀਏ ਦੇ, ਉਹਦੀ ਨਾ ਉਹ ਲੇਡੀ ਆ, ਉਹਦੇ ਪਤੀ ਦੀ, ਹਸਬੈਂਡ ਦੀ ਕਾਰ ਚੋਰੀ ਹੋਈ, ਅਤੇ ਕਾਰ ਚੋਰੀ ਹੋਈ ਤਾਂ ਪੁਲਿਸ ਨੇ ਉਸਨੂੰ ਫੋਲੋ ਕੀਤਾ, ਲੱਭਿਆ, ਅਤੇ ਉਹ ਇੱਕ ਜਿਹੜੀ ਕਾਰ ਹੈ ਉਹ ਗਰਾਜ ਦੇ ਵਿੱਚ ਖੜ੍ਹੀ ਸੀ, ਅਤੇ ਜਦੋਂ 5 ਪੁਲਿਸ ਆਫਿਸਰ ਨੇ ਉਹ ਕਾਰ ਪਾਰਕ ਦੇ ਵਿੱਚ ਦਾਖਲ ਹੋਏ ਜਿੱਥੇ ਉਹ ਖੜ੍ਹੀ ਸੀ ਕਾਰ ਪਾਰਕ ਦੇ ਵਿੱਚ, ਤਾਂ ਉਹ ਗਰਾਜ ਦੇ ਵਿੱਚੋਂ ਉਹ ਕਾਰ ਸੀਗੀ, ਅਤੇ ਉੱਥੋਂ ਉਹਨੇ ਕਾਰ ਖੋਲ੍ਹੀ ਤਾਂ ਉਹਦੇ ਵਿੱਚ 2 ਬੰਦੇ ਬੈਠੇ ਸੀ, ਉਹਨਾਂ ਨੇ ਨਾ ਪੁਲਿਸ ਆਫਿਸਰ ਦੇ ਉੱਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਅਤੇ ਪੁਲਿਸ ਆਫਿਸਰ ਨੇ ਗੋਲੀ ਚਲਾਈ, ਅਤੇ ਗੋਲੀ ਚਲਾਉਣ ਦੇ ਨਾਲ ਇੱਕ ਤਾਂ ਬਹੁਤ ਜ਼ਿਆਦਾ ਗੰਭੀਰ ਹਾਲਾਤ ਦੇ ਵਿੱਚ ਹੈ, ਅਤੇ ਦੂਸਰਾ ਜਿਹੜਾ ਉਹ ਸਟੇਬਲ ਹੈ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਜਾ ਚੁੱਕਾ। ਸੋ ਇਹ ਸਿਡਨੀ ਦੇ ਵਿੱਚ ਵਾਰਦਾਤ ਹੋਈ ਹੈ। ਅਤੇ ਤੀਜੀ ਗੱਲ ਜਿਹੜੀ ਕਰਨੀ ਹੈ ਉਹ ਹੈਗੀ ਹੈ ਸਾਈਬਰ ਕ੍ਰਾਈਮ, ਸਕੈਮ ਜਿਹੜੇ ਚੱਲਦੇ ਨੇ। ਮੇਰੇ ਨੋਨ ਹੀ ਕਈ ਬੰਦਿਆਂ ਨੂੰ ਸਕੈਮ ਹੋਇਆ। ਮੈਂ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਫੋਨ ਆਈ ਜਾਂਦੇ ਨੇ, ਹੋਰ ਕਿਵੇਂ ਜੀ ਫੁੱਫੜ ਜੀ, ਕਿਵੇਂ ਜੀ ਜੀਜਾ ਜੀ, ਕਿਵੇਂ ਜੀ ਅੰਕਲ ਜੀ, ਫਲਾਨਾ ਜੀ, ਧਿਮਕੜਾ ਜੀ, ਬਹੁਤ ਵੱਡੇ ਵੱਡੇ ਫਰੋਡ ਚੱਲਦੇ ਨੇ। ਔਰ ਇਸ ਸੰਬੰਧ ਦੇ ਵਿੱਚ ਮਤਲਬ ਉਹ ਜਿਹੜੇ ਰੈਕਟ ਚੱਲਦੇ ਨੇ, ਪੰਜਾਬੀ ਵੀ ਚਲਾਉਂਦੇ ਨੇ, ਉਹ ਮੋਹਾਲੀ ਤੋਂ ਵੀ ਚੱਲਦੇ ਨੇ। ਇਹਦੇ ਬਾਰੇ ਇੱਕ ਮਿਨਿਸਟਰ ਵੀ ਲਪੇਟ 'ਚ ਆ ਚੁੱਕਾ, ਅਤੇ ਅਸਾਮ 'ਚ ਵੀ ਦੋ ਵਿਅਕਤੀ ਜਿਹੜੇ ਉਹ ਅਤੁਲ ਚੌਧਰੀ ਅਤੇ ਆਨੰਦ ਚੌਧਰੀ ਨੂੰ ਗ੍ਰਿਫਤਾਰ ਕੀਤਾ, ਅਤੇ ਗੁਹਾਟੀ ਦੇ ਰਹਿਣ ਵਾਲੇ ਨੇ, ਅਤੇ ਉਹਨਾਂ ਨੇ ਤਕਰੀਬਨ ਉਹਨਾਂ ਕੋਲੋਂ 5.25 ਕਰੋੜ ਰੁਪਈਏ ਬਰਾਮਦ ਕੀਤੇ, ਅਤੇ ਉਹਨਾਂ ਨੇ 7 ਕਰੋੜ ਦੀ ਠੱਗੀ ਮਾਰੀ 15-20 ਦਿਨਾਂ ਦੇ ਵਿੱਚ। ਹੁਣ ਜਦੋਂ ਮੈਂ ਇੰਡੀਆ ਸੀ ਅਤੇ ਉੱਥੋਂ ਦੀ ਤੁਹਾਨੂੰ ਇੱਕ ਗੱਲ ਦੱਸਦਾ ਕਿ ਪਟਿਆਲੇ ਦੀ ਇਹ ਵਾਰਦਾਤ ਸੀ, ਸਾਡੇ ਇੱਕ ਅਨਵਰ ਖਾਨ, ਬੜਾ ਵੱਡਾ ਮਕੈਨੀਕਲ ਇੰਜੀਨੀਅਰ, ਬੜਾ ਵਧੀਆ ਕੰਮ ਉਹਦਾ, ਉਹ ਗੇਟ ਡਿਜ਼ਾਈਨ ਕਰਨ ਆਇਆ ਅਤੇ ਮੈਨੂੰ ਗੱਲ ਸੁਣਾ ਰਿਹਾ ਕਿ ਜਿਹੜੇ ਇਲਾਕੇ 'ਚ ਉਹ ਰਹਿ ਰਹੇ ਸੀ ਕਿ ਇੱਕ ਬਜ਼ੁਰਗ ਔਰਤ ਦੇ ਨਾ ਚੇਨੀ ਖੋਲੀ ਸੈਰ ਕਰਨ ਗਈ ਦੀ 2 ਨੌਜਵਾਨਾਂ ਨੇ, ਅਤੇ ਜਦੋਂ ਚੇਨੀ ਖੋਈ ਚਲੋ ਉਹਨੂੰ ਦੁੱਖ ਤਾਂ ਲੱਗਣਾ ਹੀ ਸੀਗਾ, ਅਤੇ ਉਹ ਘਰ ਆਈ ਅਤੇ ਹੋਇਆ ਕੀ ਕਿ ਉਹ SSP ਦੀ ਮਾਂ ਸੀ, ਅਤੇ ਚਲੋ SSP ਹੁਣ ਕਿਤੇ ਕੇਸ ਵੀ ਦਰਜ ਨਹੀਂ ਕਰਨਾ ਪਿਆ, ਥਾਣੇ ਨਹੀਂ ਜਾਣਾ ਪਿਆ, ਅਤੇ ਉਹਨੇ ਫੋਲੋ ਕੀਤਾ, ਕਰਵਾਇਆ SSP ਨੇ, ਉਹ ਲੇਡੀ ਸੀ, ਲੇਡੀ SSP। ਤਾਂ ਜਦੋਂ ਟਰੈਕ ਬੈਕ ਕੀਤਾ ਸਾਰਾ ਦੇਖਿਆ ਤਾਂ ਉਹ 2 ਫੜ ਲਏ ਮੁੰਡੇ, ਅਤੇ ਜਦੋਂ 2 ਮੁੰਡੇ ਫੜੇ ਤਾਂ ਉਹਨਾਂ ਨੂੰ ਫੜ ਕੇ ਉਹਨਾਂ ਦੀ ਛਾਣਬੀਣ ਕੀਤੀ ਜਿਹੜੇ ਵੀ ਤਰੀਕੇ ਨਾਲ ਕਰਨੀ ਹੈ, ਤਾਂ ਉਹ 8 ਜਣੇ ਨਿਕਲੇ, 8 ਦਾ ਗਰੋਹ ਨਿਕਲਿਆ, ਅਤੇ ਉਹਨਾਂ ਕੋਲੋਂ 1.5 ਕਿਲੋ ਸੋਨਾ ਨਿਕਲਿਆ, 1.5 ਕਿਲੋ। ਔਰ ਉਹ ਜਿਹੜੇ ਸੀਗੇ ਨੌਜਵਾਨ ਉਹ ਇਸ ਏਰੀਏ ਦੇ ਹੈ ਵੀ ਨਹੀਂ ਸੀ, ਉਹ ਸ਼ਾਇਦ ਦਿੱਲੀ ਤੋਂ ਪਾਰ ਤੋਂ ਕਿਤੇ ਆਏ ਹੋਏ ਸੀ, ਤੇ ਉਹਨਾਂ ਨੇ ਦੱਸਿਆ ਕਿ ਅਸੀਂ ਸਿਰਫ ਇੱਥੇ ਇੱਕ ਮਹੀਨੇ ਵਾਸਤੇ ਆਏ ਹਾਂ, ਅੱਠ ਜਣੇ ਇੱਕ ਮਹੀਨੇ ਵਾਸਤੇ ਪੰਜਾਬ 'ਚ ਆਏ ਹਾਂ, ਇੱਕ ਮਹੀਨੇ 'ਚ ਅਸੀਂ 2-2.5 ਕਿਲੋ ਸੋਨਾ ਜਿਹੜਾ ਖੋਹ ਕੇ ਲੈ ਜਾਣਾ ਆ, ਦੈਟਸ ਇਟ। ਮਤਲਬ ਆਹ ਇੱਕ ਜੋਬ ਹੈ, ਮਤਲਬ ਲੋਕ ਇਹ ਜੋਬਾਂ ਕਰਦੇ ਨੇ, ਲੁੱਟਾਂ ਖੂਹਾਂ, ਮਤਲਬ ਉਹ ਕੌਣ ਕਰਦੇ ਨੇ? ਅਸੀਂ ਕਹੀ ਜਾਂਦੇ ਉਹ ਸਾਡੇ ਅਮਲੀ ਕਰਦੇ ਨੇ ਜੀ। ਮੈਨੂੰ ਨਹੀਂ ਲੱਗਦਾ, ਸਾਡੇ ਪਿੰਡ ਵੀ ਹੈਗੇ ਅਮਲੀ, ਐਡੀ ਗੱਲ ਨਹੀਂ ਹੈਗੀ, ਸਾਰਿਆਂ ਦੇ ਹੈਗੇ ਆ। ਉਹ ਛੋਟੀਆਂ ਮੋਟੀਆਂ ਟੂਟੀਆਂ ਟਾਟੀਆਂ ਦਾ ਖੋਲ੍ਹ ਲੈਂਦੇ ਆ, ਮਾੜਾ ਮੋਟਾ ਦਾ ਕਿਸੇ ਤੋਂ। ਵੈਸੇ ਤਾਂ ਕਈ ਅਮਲੀ ਉਹ ਮੰਗ ਲੈਂਦੇ ਨੇ ਪੈਸੇ, ਚੋਰੀ ਘੱਟ ਕਰਦੇ ਨੇ। ਇਹ ਜਿਹੜੇ ਗਰੋਹ ਘੁੰਮਦੇ ਨੇ ਇਹ ਧਾਰ ਕੇ ਆਉਂਦੇ ਨੇ, ਇੱਦਾਂ ਹੀ ਔਰਤਾਂ ਦੇ ਗਰੋਹ ਜਿਹੜੇ ਪੰਜਾਬ ਦੇ ਵਿੱਚ ਉਹ ਧਾਰ ਕੇ ਆਉਂਦੇ ਨੇ ਵੀ ਅਸੀਂ ਆਹ ਕੰਮ ਕਰਨਾ ਆ। ਸਾਡੇ ਪਿੰਡ ਮੈਂ ਤਾਂ ਖੁਦ 2-3 ਇਹੋ ਜਿਹੇ ਦੇਖੇ ਆ ਕਿ ਉਹ ਕੋਈ ਚੈਰਿਟੀ ਬਣ ਕੇ ਆ ਰਿਹਾ ਜੀ। ਅਸੀਂ ਜੀ ਉੱਥੇ ਜਦੋਂ ਮੈਂ ਫੋਨ ਕੀਤਾ ਉਹ ਕੁਛ ਵੀ ਨਹੀਂ ਸੀ ਉੱਥੇ, ਠੀਕ ਹੈ। ਉਹ ਫਿਰ ਪਿੰਡ ਤੋਂ ਆਣੋ ਹਟ ਗਏ, ਅਸੀਂ ਭਜਾਏ। ਉਹ ਕਾਰ 'ਚ ਆਉਂਦੀਆਂ ਨੇ, ਕੁੜੀਆਂ ਆਉਂਦੀਆਂ ਨੇ, ਇਮੋਸ਼ਨਲ ਕਰਦੀਆਂ ਨੇ, ਇਹੋ ਜਿਹੇ ਗਰੋਹ ਬਣ ਬਣ ਕੇ ਪੰਜਾਬ ਦੇ ਵਿੱਚ ਘੁੰਮ ਰਹੇ ਨੇ। ਇਹੋ ਜਿਹੇ ਗਰੋਹ ਆਸਟ੍ਰੇਲੀਆ 'ਚ ਵੀ ਹੈਗੇ ਨੇ, ਉਹ ਤੁਹਾਨੂੰ ਫੋਨ ਕਰਦੇ ਨੇ। ਗੋਰਿਆਂ ਦੇ ਵੀ ਆਉਂਦੇ ਨੇ ਫੋਨ, ਪਰ ਟਾਰਗੇਟ ਬੜਾ ਹੈਗਾ ਵੀ ਜਿਹੜੀ ਕਮਿਊਨਿਟੀ ਦੇ ਲੋਕ ਹੁੰਦੇ ਨੇ ਉਸੇ ਕਮਿਊਨਿਟੀ ਦੀ ਉਹ ਬੋਲੀ ਬੋਲਦੇ ਨੇ, ਉਸੇ ਕਮਿਊਨਿਟੀ ਦੇ ਵਿੱਚ ਉਹਨਾਂ ਨੂੰ ਲੁੱਟ ਖੋਹ ਕਰਦੇ ਨੇ। ਸੋ ਇਹ ਜਿਹੜੀਆਂ ਵਾਰਦਾਤਾਂ ਆ ਇਹਨਾਂ ਤੋਂ ਆਪਾਂ ਨੂੰ ਬਚ ਕੇ ਰਹਿਣਾ ਚਾਹੀਦਾ, ਖਾਸ ਕਰਕੇ ਸਕੈਮ ਦੀਆਂ, ਜਿਹੜੇ ਪਿਛਲੀ ਵਾਰੀ ਵੀ ਅਸੀਂ ਸ਼ੇਅਰ ਕੀਤਾ ਸੀ ਕਿ ਘਰ ਬੈਠ ਕੇ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਵੀ ਵੱਧ ਪੈਸੇ ਬਣਾ ਲੈਣੇ ਆ, ਅਸੀਂ ਐਕਸਟਰਾ ਇਨਕਮ ਹੋ ਜਾਣੀ ਆ, ਉਸ ਬਿਰਤੀ ਨੂੰ ਆਪਾਂ ਤਿਆਗੀਏ, ਰੀਅਲ ਕੰਮ ਕਰੀਏ। ਰੀਅਲ ਜਿਹੜੀ ਸ਼ੇਅਰ ਬਜ਼ਾਰੀ 'ਚ ਵੀ ਮੈਂ ਬਹੁਤਾ ਯਕੀਨ ਨਹੀਂ ਰੱਖਦਾ ਵੀ ਸ਼ੇਅਰ ਲਾ ਦਿਓ ਜੀ, ਉਹਦੇ 'ਚ ਵੀ ਬੜੇ ਲੋਕ ਡੁੱਬੇ ਨੇ, ਬੜੇ ਘੱਟ, ਉਹ ਵੀ ਇੱਕ ਜੂਆ ਹੀ ਆ ਸ਼ੇਅਰ ਵੀ। ਸੋ ਮਿਹਨਤ ਕਰੋ, ਮਿਹਨਤ ਕਰਕੇ ਜਿੰਨਾ ਹੈਗਾ ਉਨਾ ਆਪਾਂ ਲਈਏ, ਵਾਧੂ ਆਪਾਂ ਨਾ ਲੋਚੀਏ, ਲੋੜ ਤੋਂ ਵੱਧ ਆਪਾਂ ਨਾ ਲੋਚੀਏ, ਆਪਣੀ ਵਿੱਤ ਤੋਂ ਬਾਹਰ ਨਾ ਲੋਚੀਏ, ਤਾਂ ਇਹੀ ਸਾਰਿਆਂ ਨਾਲੋਂ ਬੈਸਟ ਤਰੀਕਾ ਹੈਗਾ। ਨਾ ਅਸੀਂ ਕਿਸੇ ਨੂੰ ਲੁੱਟਣ ਦੀ ਬਿਰਤੀ ਰੱਖੀਏ ਅਤੇ ਨਾ ਅਸੀਂ ਲੁੱਟ ਹੋਈਏ। ਇਹ ਜਿਹੜੇ ਕੁਇਕ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਆਪਾਂ ਇਹ ਸਾਰੇ ਆਪਾਂ ਪੈਸੇ ਗਵਾ ਦਿੰਦੇ ਹਾਂ। ਖੈਰ ਇੱਕ ਵਾਰੀ ਫਿਰ ਦੱਸ ਦਈਏ ਕਿ ਸਮਾਂ ਬਦਲ ਰਿਹਾ ਅੱਜ ਰਾਤ ਨੂੰ, 1 ਘੰਟਾ ਅੱਗੇ ਹੋ ਜਾਣਾ। ਅਤੇ ਉੱਧਰ ਇੱਕ ਹੋਰ ਖਬਰ ਦੇ ਵਿੱਚ ਜਿਹੜੀ ਕਿ ਇੱਕ ਸਨਸਨੀਖੇਜ਼ ਖਬਰ ਮੰਨੀ ਜਾਂਦੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ T20 ਮੈਚ ਹੋਇਆ ਜਿਸ ਦੇ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਇੰਡੀਆ ਦੀ ਟੀਮ ਨੂੰ ਹਰਾ ਦਿੱਤਾ। ਅਤੇ ਇਹ ਜਿਹੜੀ T20 ਵਿਸ਼ਵ ਕੱਪ ਚੱਲ ਰਿਹਾ ਵਿਮੈਨਸ ਦਾ ਨਿਊਜ਼ੀਲੈਂਡ ਦੇ ਵਿੱਚ, ਅਤੇ 102 ਰਨ ਦੇ ਨਾਲ ਹਰਾਇਆ, ਨਹੀਂ 102 ਰਨ ਦੇ ਨਾਲ ਅਤੇ ਉਹਨਾਂ ਨੂੰ ਆਊਟ ਕਰ ਦਿੱਤਾ, ਅਤੇ 58 ਰਨਸ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ। ਨਿਊਜ਼ੀਲੈਂਡ ਨੇ 160 ਰਨ ਬਣਾਏ ਸੀ 4 ਵਿਕਟਾਂ 'ਤੇ, ਅਤੇ ਫਿਰ ਭਾਰਤ ਨੂੰ 19 ਓਵਰਾਂ 'ਚ ਹਰਾ ਕੇ ਇਸ ਸਾਲ T20 ਮੈਚਾਂ 'ਚ ਉਹਨਾਂ ਨੇ ਦੂਜੀ ਜਿੱਤ ਦਰਜ ਕੀਤੀ ਹੈ। ਸੋ ਇਹ ਕ੍ਰਿਕਟ ਨਾਲ ਸੰਬੰਧਿਤ ਖਬਰ ਸੀ। ਦੇਖੋ ਬਹੁਤ ਘੱਟ ਪਤਾ ਕਿ T20 ਚੱਲ ਰਿਹਾ ਹੈ, ਠੀਕ ਹੈ। ਇੱਥੋਂ ਤੱਕ ਬੰਦਿਆਂ ਦੇ ਦਾ ਵੀ ਪਤਾ ਨਹੀਂ ਸੀ। ਕ੍ਰਿਕਟ ਦਾ ਕਰੇਜ਼ ਜਿਹੜਾ ਆ ਉਹ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਘੱਟਦਾ, ਪਤਾ ਨਹੀਂ ਤਾਂ ਅਸੀਂ ਓਲਡ ਹੋ ਗਏ ਹਾਂ, ਪਤਾ ਨਹੀਂ ਕਿੱਧਰ ਨੂੰ ਗੱਲ ਜਾ ਰਹੀ ਹੈ, ਪਰ ਕਰੇਜ਼ ਜਿਹੜਾ ਆ ਉਹ ਕਾਫੀ ਘੱਟ ਰਿਹਾ। ਇਹਦਾ ਪਹਿਲਾਂ ਜਿੰਨਾ ਹੁੰਦਾ ਸੀ ਕਿ ਲਓ ਜੀ ਆਹ ਵਰਲਡ ਕੱਪ ਆਉਣਾ, ਆਹ ਸੀਰੀਜ਼ ਆਉਣੀ ਆ, ਸੀਰੀਜ਼ ਨੂੰ ਤਾਂ ਅੱਜ ਕੱਲ੍ਹ ਪੁੱਛਦਾ ਹੀ ਕੋਈ ਨਹੀਂ, ਹੈ ਨਾ। ਕ੍ਰਿਕਟ ਦਾ ਬੁਖਾਰ ਹੁਣ ਲੈ ਗਿਆ ਆ। ਅਸਲ ਦੇ ਵਿੱਚ ਲੋਕਾਂ ਨੂੰ ਸਾਨੂੰ ਐਂਟਰਟੇਨਮੈਂਟ ਬਹੁਤ ਮਿਲ ਗਈ ਆ, ਫੋਨ ਜਿਹੜੇ ਸਾਡੇ ਹੱਥਾਂ 'ਚ ਆ ਗਏ ਨੇ, ਅਤੇ ਅਸੀਂ ਜਦ ਮਰਜ਼ੀ ਜੋ ਮਰਜ਼ੀ ਦੇਖੀ ਜਾਂਦੇ ਹਾਂ। ਇੱਕ ਬੈਠ ਕੇ ਦੇਖਣਾ, ਬੈਠ ਕੇ ਇੰਜੋਏ ਕਰਨ ਵਾਲੀ ਬਿਰਤੀ ਜਿਹੜੀ ਆ ਸਾਡੀ ਜਮ੍ਹਾਂ ਹੀ ਖਤਮ ਹੋ ਗਈ ਆ, ਕਿਸੇ ਚੀਜ਼ ਨੂੰ ਉਡੀਕਣਾ, ਹੈ ਨਾ। ਹੁਣ ਤਾਂ ਅਸੀਂ ਕੰਮ 'ਤੇ ਵੀ ਆ, ਉਹ ਕੰਮ 'ਤੇ ਲੱਗੀ ਹੋਇਆ ਜੀ, ਨਾਲ ਐਂਟਰਟੇਨਮੈਂਟ ਹੋਈ ਜਾ ਰਹੀ ਹੈ, ਸੀਰੀਅਲ ਚੱਲੀ ਜਾ ਰਹੇ, ਹੁਣ ਫਿਲਮਾਂ ਦਾ ਵੀ ਕੋਈ ਕਰੇਜ਼ ਨਹੀਂ, ਫਿਲਮ ਵੀ ਕੋਈ ਨਹੀਂ ਆ ਰਹੀ। ਗੱਲ ਖੈਰ ਆਪਾਂ ਫਿਲਮ ਦੀ ਕਰਦੇ ਹਾਂ, ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਉਹ ਫਿਲਮਾਂ ਦਾ ਗੱਲ ਕਰੀਏ ਤਾਂ ਸ਼ਾਹਕੋਟ ਫਿਲਮ ਜਿਹੜੀ ਆ ਉਹ ਰਿਲੀਜ਼ ਹੋ ਗਈ ਆ ਫਰਾਈਡੇ। ਸਾਨੂੰ ਇਨਵੀਟੇਸ਼ਨ ਆਇਆ ਸੀ ਅਤੇ ਸਪੈਸ਼ਲ ਸਕਰੀਨਿੰਗ ਜਿਹੜੀ ਵਿਲੇਜ ਸਿਨੇਮਾ ਦੇ ਵਿੱਚ ਲੱਗੀ ਹੈ। ਸੋ ਇਹ ਫਿਲਮ ਜਿਹੜੀ ਆ ਇਹ ਕਾਫੀ ਅੱਛੀ ਗਿਣੀ ਗਈ ਆ, ਇਹ ਤਾਂ ਕਾਫ਼ੀ ਕੁਆਲਿਟੀ ਦਿਖਾਈ ਦੇ ਰਹੀ ਹੈ ਮੈਨੂੰ। ਅਤੇ ਦੂਸਰੀ ਸ਼ੁਕਰਾਨਾ ਫਿਲਮ ਉਹ ਵੀ ਚੱਲ ਰਹੀ ਹੈ ਪੰਜਾਬ ਆਸਟ੍ਰੇਲੀਆ ਦੇ ਵਿੱਚ, ਕਾਫ਼ੀ ਚੱਲ ਰਹੀ ਆ ਅਤੇ ਇਸਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਨੀਰੂ ਬਾਜਵਾ ਅਤੇ ਉਹਨਾਂ ਦੀ ਟੀਮ, ਤਾਂ ਸ਼ਾਹਕੋਟ ਫਿਲਮ ਵੀ। ਅਤੇ ਮੇਲਿਆਂ ਦੀ ਗੱਲ ਕਰੀਏ ਤਾਂ ਮੇਲਿਆਂ ਦੇ ਵਿੱਚ ਸਿਡਨੀ ਦੇ ਵਿੱਚ ਮੇਲਾ ਆ ਰਿਹਾ 3 ਨਵੰਬਰ ਨੂੰ, ਖੇਡ ਮੇਲਾ, ਸਪੋਰਟਸ ਹੁਣ ਮੇਲੇ ਕਾਫ਼ੀ ਹੋ ਰਹੇ ਨੇ ਜਿਹੜੇ ਅਸੀਂ ਕਾਫ਼ੀ ਦੇਰ ਤੋਂ ਕਹਿ ਰਹੇ ਸੀ ਕਿ ਸਪੋਰਟਸ ਵੱਲ ਨੂੰ ਧਿਆਨ ਦੇਣਾ ਚਾਹੀਦਾ ਸਾਨੂੰ ਆਪਣੇ ਨਿਆਣਿਆਂ ਵਾਸਤੇ, ਛੋਟੇ ਬੱਚਿਆਂ ਵਾਸਤੇ, ਆਪਣੇ ਨਿਆਣਿਆਂ ਵਾਸਤੇ, ਇੱਥੋਂ ਦੇ ਜਿਹੜੇ ਹੈਗੇ ਨੇ ਜਿਹੜੇ ਆਸਟ੍ਰੇਲੀਆ 'ਚ ਰਹਿ ਰਹੇ ਨੇ, ਪੱਕੇ ਰਹਿ ਰਹੇ ਨੇ ਜਾਂ ਰਹਿਣ ਵਾਲੇ ਨੇ, ਅਤੇ ਉਹਨਾਂ ਦੇ ਵਿੱਚ ਇਹ ਪੰਜਾਬੀ ਸਪੋਰਟਸ ਕਲੱਬ ਨਿਊ ਸਾਊਥ ਵੇਲਸ ਸਿਡਨੀ ਵਾਲੇ 3 ਨਵੰਬਰ ਨੂੰ ਬਲੈਕਟਾਊਨ ਸ਼ੋਅ ਗਰਾਊਂਡ, ਰਿਚਮੰਡ ਰੋਡ ਬਲੈਕਟਾਊਨ ਦੇ ਵਿੱਚ ਖੇਡ ਮੇਲਾ ਕਰਵਾ ਰਹੇ ਨੇ, ਤਾਂ ਇੱਥੇ ਇਹਦਾ ਵੀ ਖਿਆਲ ਰੱਖਣਾ। ਅਤੇ ਕੈਨਬਰਾ ਦੇ ਵਿੱਚ ਤਾਂ ਮੇਲਾ ਆਪਾਂ ਪਹਿਲਾਂ ਗੱਲਬਾਤ ਕੀਤੀ ਹੋ ਹੀ ਰਿਹਾ, ਸੋ ਇੱਥੇ ਵੀ ਪਹੁੰਚਣ ਦੀ ਕਿਰਪਾਲਤਾ ਕਰਨੀ। ਤਾਂ ਇਹ ਸੀ ਜਾਣਕਾਰੀਆਂ ਜਿਹੜੀਆਂ ਜ਼ਰੂਰੀ ਜਾਣਕਾਰੀਆਂ, ਇਵੈਂਟਸ ਹੋ ਰਹੇ ਨੇ, ਸੋ ਕੋਸ਼ਿਸ਼ ਕਰਦੇ ਹਾਂ ਜੀ ਆਪਾਂ ਸਾਰੀ ਜਾਣਕਾਰੀਆਂ ਲਈਏ। ਪਰ ਜੇ ਤੁਹਾਡੇ ਕੋਲ ਵੀ ਜਾਣਕਾਰੀ ਕੋਈ ਹੈਗੀ ਹੈ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ, ਤਾਂ ਕਿ ਅਸੀਂ ਆਪਣੇ ਜਿਹੜੇ ਸਰੋਤੇ, ਆਪਣੇ ਦਰਸ਼ਕ ਹੈ, ਉਹਨਾਂ ਦੇ ਨਾਲ ਇਹ ਜਾਣਕਾਰੀਆਂ ਸ਼ੇਅਰ ਕਰਦੇ ਰਹੀਏ, ਤਾਂ ਜਿਹੜੇ ਇਵੈਂਟ ਔਰਗਨਾਈਜ਼ਰ ਹੈ ਉਹਨਾਂ ਦੀ ਹੌਸਲਾ ਅਫਜਾਈ ਹੋ ਜਾਂਦੀ ਹੈ। ਜਿਹੜੇ ਇਵੈਂਟ ਕਮਿਊਨਿਟੀ ਇਵੈਂਟ ਹੈ ਅਸੀਂ ਹਰਮਨ ਰੇਡੀਓ 'ਤੇ ਫ੍ਰੀ ਉਹਨਾਂ ਨੂੰ ਪ੍ਰਮੋਟ ਕਰਦੇ ਹਾਂ, ਅਤੇ ਜਿਹੜੇ ਜਾਣੀ ਕਿ ਕਮਰਸ਼ੀਅਲ ਪ੍ਰੋਜੈਕਟ ਨੇ ਉਹਨਾਂ ਉਹ ਵੀ ਫ੍ਰੀ ਨਾਲ ਦੇ ਹੁੰਦੇ ਨੇ, ਬਹੁਤ ਘੱਟ ਉਹਨਾਂ ਦੀ ਫੀਸ ਹੁੰਦੀ ਹੈ, ਉੱਥੇ ਫਿਰ ਅਸੀਂ ਪ੍ਰੋਪਰ ਉਹਨਾਂ ਨੂੰ ਹੋਰ ਵੀ ਆਪਸ਼ਨਸ ਹੁੰਦੀਆਂ ਨੇ, ਬੜਾ ਬੜਾ ਕੁਛ ਹੁੰਦਾ, ਇੰਟਰਵਿਊਜ਼ ਹੁੰਦੀਆਂ, ਸੋ ਬਹੁਤ ਅਫੋਰਡੇਬਲ ਅਸੀਂ ਕਰਦੇ ਹਾਂ, ਕਿਉਂਕਿ ਸਾਡੇ ਅਸੀਂ ਬਹੁਤੇ ਸਾਡੇ ਖਰਚੇ ਅਸੀਂ ਰੱਖੀ ਦੇ ਨਹੀਂ ਹੈਗੇ, ਅਸੀਂ ਆਪ ਸੈਲਫ ਫੰਡਡ ਇਹ ਰੇਡੀਓ ਪਲੈਟਫਾਰਮ ਚਲਾ ਰਹੇ ਹਾਂ ਪਿਛਲੇ 20 ਸਾਲ ਤੋਂ। ਅਤੇ 2005 ਦੇ ਵਿੱਚ 24 ਆਵਰ ਅਸੀਂ ਸ਼ੁਰੂ ਕੀਤਾ ਸੀ ਸਿਡਨੀ ਤੋਂ, ਹੁਣ 2025 ਹੋਣ ਵਾਲਾ ਹੈ, ਸੋ ਅਗਲੇ ਸਾਲ ਕੀ ਅਸੀਂ ਨਵਾਂ ਕਰਾਂਗੇ ਇਹਦੇ ਬਾਰੇ ਵਿਚਾਰਾਂ ਚੱਲ ਰਹੀਆਂ ਸਾਡੀ ਟੀਮ ਦੀਆਂ, ਅਤੇ ਕੁਛ ਅਸੀਂ ਨਵਾਂ ਵੀ ਲੈ ਕੇ ਆਵਾਂਗੇ, ਹੋਰ ਨਵਾਂ ਲੈ ਕੇ ਆਵਾਂਗੇ, ਕੁਛ ਇਹਨੂੰ ਹੋਰ ਅਸੀਂ ਡਿਵੈਲਪ ਕਰਦੇ ਰਵਾਂਗੇ, ਸੋ ਕਾਫ਼ੀ ਕੁਛ ਪਾਈਪਲਾਈਨ ਦੇ ਵਿੱਚ ਰਿਸਰਚ ਚੱਲ ਰਹੀ ਹੈ ਅਤੇ ਪ੍ਰੋਗਰਾਮਿੰਗ ਵਗੈਰਾ ਕਾਫ਼ੀ ਚੱਲ ਰਹੀ ਹੈ, ਉਹ ਵੀ ਅਸੀਂ ਲੈ ਕੇ ਆਵਾਂਗੇ। ਖੈਰ ਪ੍ਰੋਗਰਾਮ ਦੇ ਵਿੱਚ ਅੱਜ ਬਿੱਟਾ ਸਾਹਿਬ ਨਹੀਂ ਆ ਸਕੇ, ਮਾਫ਼ੀ ਚਾਹੁੰਦੇ ਹਾਂ, ਚਲੋ ਮੈਂ ਆਪਣੀਆਂ ਗੱਲਾਂ ਜਿਹੜੀਆਂ ਕਰਨ ਵਾਲੀਆਂ ਸੀ ਉਹ ਕੈਚਅਪ ਕਰ ਲਈਆਂ, ਅਤੇ ਸਮਾਂ ਜਿਹੜਾ ਆ ਉਹ ਕਾਫ਼ੀ ਹੋ ਚੁੱਕਾ ਅਤੇ ਤਕਰੀਬਨ ਸਮਾਪਤੀ ਵੱਲ। ਕੱਲ੍ਹ ਨੂੰ ਅਮਰੀਕ ਭਾਅ ਜੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ, ਉਹ ਇੱਥੋਂ ਹੀ ਹੋਣਗੇ ਲਾਈਵ ਸਟੂਡੀਓ ਤੋਂ, ਉਹ ਮੇਰੇ ਕੋਲ ਆਏ ਹੋਏ ਨੇ ਪਰਿਵਾਰ ਦੇ ਸਮੇਤ, ਅਤੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਅਗਰ ਉਹ ਸੁਣ ਨਹੀਂ ਰਹੇ ਆ ਸਾਈਡ 'ਤੇ ਨਾਲ ਦੇ ਪਾਸੇ। ਅਤੇ ਜਾਂਦੇ ਜਾਂਦੇ ਫਿਰ ਇੱਕ ਗੀਤ ਆਪਾਂ ਸੁਣਨਾ, ਸੋ ਅਸੀਂ ਲਾਈਵ ਬ੍ਰੌਡਕਾਸਟ ਜਿਹੜਾ ਆਪਣਾ ਯੂਟਿਊਬ 'ਤੇ ਉਹ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਪਿਆਰਿਓ ਇਸ ਤੋਂ ਪਹਿਲਾਂ ਕਿ ਮੈਂ ਵਿਦਾ ਲਵਾਂ ਦੱਸ ਦਾਂਗਾ ਪੋਡਕਾਸਟ 'ਤੇ ਪ੍ਰੋਗਰਾਮ ਛੇਤੀ ਆਪਾਂ ਪਾ ਦਾਂਗੇ, ਅਤੇ ਨਵੀਂ ਡਿਵੈਲਪਮੈਂਟ ਹੋ ਰਹੀ ਆ, ਕਈ ਵਾਰੀ ਕੁਛ ਟੈਕਨੀਕਲ ਪਰੇਸ਼ਾਨੀ ਆ ਜਾਂਦੀ ਆ, ਮਾਫ਼ੀ ਚਾਹੁੰਦੇ ਹਾਂ, ਕਾਫ਼ੀ ਟਰਬੁਲੈਂਸ ਰਹਿੰਦੀ ਆ, ਸੋ ਇਹ ਪ੍ਰੋਗਰਾਮ ਜਿਹੜੇ ਨੇ ਸਰਵਜੀਤ ਸਿੰਘ ਹੁਣੀ ਮੈਨੇਜ ਕਰਦੇ ਨੇ ਟੈਕਨੀਕਲ, ਸੋ ਕਾਫ਼ੀ ਲੋਡ ਰਹਿੰਦਾ, ਕਾਫ਼ੀ ਲਿਸਨਰ ਹੁੰਦੇ ਨੇ, ਕਾਫ਼ੀ ਵਿਊਅਰ ਹੁੰਦੇ ਨੇ, ਸੋ ਇੱਕ ਜੱਦੋ ਜਹਿਦ ਟੈਕਨੀਕਲੀ ਚੱਲਦੀ ਰਹਿੰਦੀ ਆ, ਸੋ ਕਦੇ ਕੋਈ ਸਮੱਸਿਆ ਆਉਂਦੀ ਤਾਂ ਮਾਫ਼ੀ ਦੇ ਦੇਣਾ, ਕਿਉਂਕਿ ਥੋੜ੍ਹੇ ਟਮੇ ਵਾਸਤੇ ਸ਼ਾਇਦ ਬੰਦ ਹੋ ਜਾਂਦਾ ਫਿਰ ਚੱਲ ਪੈਂਦਾ, ਸੋ ਇੱਦਾਂ ਚੱਲਦੇ ਰਹਿੰਦੇ ਨੇ ਸਾਰੇ ਰੇਡੀਓ ਸਟੇਸ਼ਨ ਐਵਰੀਵੇਅਰ ਇਨ ਦਾ ਵਰਲਡ, ਸੇਮ ਸਟੋਰੀ ਆ। ਸੋ ਜਾਂਦੇ ਜਾਂਦੇ ਇੱਕ ਗੀਤ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ, ਇਹ ਗੀਤ ਜਿਹੜਾ ਚੁਣਿਆ ਜੀ ਗੁਲਾਬ ਸਿੱਧੂ ਅਤੇ ਸੁਰਜੀਤ ਖਾਨ ਦੀ ਆਵਾਜ਼ ਦੇ ਵਿੱਚ, ਸ਼ੁਕਰਾਨਾ ਫਿਲਮ ਦੇ ਵਿੱਚੋਂ ਹੀ ਸੁਣਿਆ ਚੁਣਿਆ, ਅਤੇ ਇਹ ਆਪਾਂ ਗੀਤ ਸੁਣਨਾ, ਅਤੇ ਇਸ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ, ਸੋ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਸੋ ਕੱਲ੍ਹ ਨੂੰ ਫਿਰ ਚੇਤਾ ਰੱਖਿਓ 1 ਘੰਟਾ ਪਹਿਲਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ, ਟਾਈਮ ਚੇਂਜ ਹੋ ਜਾਣਾ, ਸੋ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਤੇ ਇਹ ਗੀਤ ਸੁਣਦੇ ਹਾਂ ਜੀ।
ਆਓ ਖੁਸ਼ੀਆਂ ਦੇ ਮੌਕਿਆਂ ਤੇ ਦਿਲਾਂ ਦੀ ਹੀ ਮੰਨੀ ਦੀ ਦਿਮਾਗ ਨਾ ਨੀ ਕਰੀ ਦੀ ਸਲਾਹ, ਨੱਚ ਲੈ ਨੀ ਨੱਚ ਲੈ ਨੀ ਨੱਚ ਲੈ ਨੀ ਸੋਣੀਏ ਬੇੜਾ ਕਿਤੇ ਲਈ ਨਾ ਲੰਘਾ। ਨੱਚ ਲੈ ਨੀ ਨੱਚ ਲੈ ਨੀ ਨੱਚ ਲੈ ਨੀ ਸੋਣੀਏ ਬੇੜਾ ਕਿਤੇ ਲਈ
जग दी नी पूरा परवाह
नच